ਜੇਕਰ ਤੁਸੀਂ ਮਹਾਨ ਚੀਜ਼ਾਂ ਨਹੀਂ ਕਰ ਸਕਦੇ ਤਾਂ ਛੋਟੀਆਂ ਚੀਜ਼ਾਂ ਨੂੰ ਮਹਾਨ ਤਰੀਕੇ ਨਾਲ ਕਰੋ। ਵਿਚਾਰ ਨੈਪੋਲੀਅਨ ਹਿਲ। ਅਜਿਹੇ ਸੋਹਣੇ ਵਿਚਾਰਾਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ, ਆਪ ਜੀ ਦੀ ਖਿਦਮਤ ਦੇ ਵਿੱਚ, ਅਮਰਦੀਪ ਕੌਰ, ਤੁਹਾਡਾ ਮਨਪਸੰਦ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਅੱਜ ਦੀ ਇਸ ਸਵੇਰ ਨੂੰ ਹੋਰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਦੇ ਵਿੱਚ, ਇੱਕ ਨਵੇਂ ਚਾਹ ਤੇ ਨਵੇਂ ਉਤਸ਼ਾਹ ਦੇ ਨਾਲ ਤੁਹਾਡੀ ਖਿਦਮਤ ਚ ਹਾਜ਼ਰ ਹੋਏ ਹਾਂ ਜੀ। ਸਾਲ 2016 ਦੇ ਮਈ ਮਹੀਨੇ ਦੀ 17 ਤਰੀਕ ਹੈ, ਦਿਨ ਮੰਗਲਵਾਰ ਹੈ, ਤੇ ਜੇ ਅਸੀਂ ਨਾਨਕ ਸ਼ਾਹੀ ਸੰਮਤ ਵੱਲ ਚੱਲੀਏ ਤਾਂ ਨਾਨਕ ਸ਼ਾਹੀ ਸੰਮਤ 548 ਦੇ ਜੇਠ ਮਹੀਨੇ ਦੀ 4 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਜੀ, ਸਿਡਨੀ, ਮੈਲਬਰਨ, ਬ੍ਰਿਸਬਨ ਤੇ ਕੈਨਬਰਾ ਦੇ ਵਿੱਚ 8:02 ਇਸ ਵੇਲੇ ਹੋ ਚੁੱਕੇ ਨੇ। ਐਡੀਲੇਡ ਦੇ ਵਿੱਚ 7:32 ਹੋਏ ਨੇ। ਪਰਥ ਦੇ ਵਿੱਚ 6:02 ਹੋਏ ਨੇ ਜੀ। ਤੇ ਇਸ ਤੋਂ ਬਾਹਰ ਚਲੀਏ ਤਾਂ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:02 ਹੋ ਚੁੱਕੇ ਨੇ ਸਵੇਰ ਦੇ। ਤੇ ਇਸ ਤੋਂ ਬਾਅਦ ਤੁਹਾਡੇ ਮੁਲਕਾਂ ਵੱਲ ਆਉਂਦੇ ਹਾਂ। ਟੋਰਾਂਟੋ, ਕੈਨੇਡਾ ਦੇ ਵਿੱਚ 6:02 ਹੋਏ ਨੇ। ਅਜੇ 16 ਮਈ ਜਿਹੜੀ ਹੈ ਜੀ ਚੱਲ ਰਹੀ ਹੈ। ਤੇ ਇਸ ਤੋਂ ਬਾਅਦ ਵੈਨਕੂਵਰ ਦੇ ਵਿਗ਼, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਹੋਏ ਨੇ। ਸੋਮਵਾਰ ਚੱਲ ਰਿਹਾ ਜੀ, 16 ਮਈ ਹੈ। ਐਲਏ ਦੇ ਵਿਚ ਵੀ 16 ਮਈ ਦਾ ਜਿਹੜਾ ਦੁਪਹਿਰ ਆ ਉਹ ਚੱਲ ਰਿਹਾ ਤੇ ਦਿਨ ਸੋਮਵਾਰ ਹੀ ਹੈ। ਇਸ ਤੋਂ ਬਾਅਦ US ਦੇ ਮਿਆਮੀ ਸ਼ਹਿਰ ਦੇ ਵਿਚ ਵੀ 16 ਮਈ ਦੀ ਸ਼ਾਮ ਪੈ ਚੁੱਕੀ ਹੈ, 6:03 ਹੋ ਚੁੱਕੇ ਨੇ। ਚਾਈਨਾ ਚਲੀਏ ਤਾਂ ਹਾਂਗਕਾਂਗ ਦੇ ਵਿਚ 6:03 ਹੋਏ ਨੇ। 17 ਮਈ ਉੱਥੇ ਚੜ ਗਈ ਹੈ ਜੀ, ਮੰਗਲਵਾਰ ਹੈ ਤੇ ਸਵੇਰ ਦੇ 6:03 ਹੋਏ ਨੇ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:03 ਇਸ ਵੇਲੇ ਹੋ ਚੁੱਕੇ ਨੇ। 16 ਮਈ ਉੱਥੇ ਰਾਤ ਦੇ 11:03 ਹੋਏ ਨੇ, ਸੋਮਵਾਰ ਦੀ ਰਾਤ ਚੱਲ ਰਹੀ ਹੈ। ਇਟਲੀ ਦੇ ਵਿਚ 12:03 ਹੋਏ ਨੇ 17 ਮਈ। ਸੋ ਹੁਣੇ ਹੁਣੇ 17 ਮਈ ਜਿਹੜੀ ਹੈ ਚੜੀ ਹੈ ਕੁਛ ਪਲ ਪਹਿਲਾਂ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਖੂਬਸੂਰਤ ਸਫ਼ਰ ਦੇ ਵਿਚ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਸਾਂਝ ਬਣਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਬਹੁਤ ਬਹੁਤ ਜੀਆਂ ਨੂੰ, ਨਿੱਕੀ ਜੀਆਂ ਨੂੰ, ਤੇ ਨਾਲ ਹੀ ਨਾਲ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਤੁਹਾਡਾ ਹਰ ਦਿਨ ਜਿਹੜਾ ਜੀ ਉਹ ਖੁਸ਼ੀਆਂ, ਖੇੜਿਆਂ ਭਰਪੂਰ ਨਿਬੜੇ। ਤੇ ਅੱਜ ਦੇ ਦਿਨ ਦੇ ਲਈ ਵੀ ਬਹੁਤ ਸਾਰੀਆਂ ਦੁਆਵਾਂ, ਅੱਜ ਦਾ ਦਿਨ ਵੀ ਤੁਹਾਡਾ ਖੁਸ਼ੀਆਂ, ਖੇੜਿਆਂ ਭਰਪੂਰ ਹੋਵੇ। ਤੇ ਅੱਜ ਦੀ ਦਿਨ ਦੀ ਗੱਲ ਕਰੀਏ ਤਾਂ ਅੱਜ ਪ੍ਰੋਗਰਾਮ ਦੇ ਵਿਚ ਆਪਾਂ ਬਹੁਤ ਕੁਛ ਲੈ ਕੇ ਆ ਰਹੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਅਸੀਂ ਖ਼ਬਰਾਂ ਵਾਲੇ ਸਿਲਸਿਲੇ ਦੇ ਵਿਚ ਜਾਵਾਂਗੇ ਤੇ ਉਸ ਸਿਲਸਿਲੇ ਦੇ ਵਿਚ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇ ਉੱਤੇ ਨਜ਼ਰ ਮਾਰਦਿਆਂ ਨਾਲ ਹੀ ਨਾਲ ਉਹਦੇ ਉੱਤੇ ਟਿੱਪਣੀ ਕਰਨ ਦੇ ਲਈ ਸਾਡੇ ਨਾਲ ਐਡੀਲੇਡ ਤੋਂ ਸ਼ਾਮਲ ਹੋਣਗੇ ਮਿੰਟੂ ਬਰਾੜਪੁਰੀ। ਤੇ ਉਸ ਸਿਲਸਿਲੇ ਦੇ ਨਾਲ ਨਾਲ ਅਸੀਂ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਜਾਰੀ ਰੱਖਦੇ ਹੁੰਦੇ ਹਾਂ। ਸੋ ਗੀਤ ਸੰਗੀਤ ਜਿਹੜਾ ਜੀ ਉਹ ਨਾਲ ਨਾਲ ਚੱਲਦਾ ਰਹੇਗਾ। ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਖਾਸ ਹੁੰਦੇ ਨੇ, ਅਹਿਮ ਹੁੰਦੇ ਨੇ ਸਾਡੇ ਲਈ। ਸੋ ਤੁਹਾਡੇ ਸੁਨੇਹੇ ਜਿਹੜੇ ਆ ਸਾਡੇ ਤੱਕ ਪਹੁੰਚਾਉਣ ਦੇ ਲਈ ਜਿਹੜਾ ਜ਼ਰੀਆ ਅਸੀਂ ਹਮੇਸ਼ਾ ਦੱਸਦੇ ਹੁੰਦੇ ਹਾਂ ਉਹੀ ਹੈ। ਸੋ ਜੇ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ request@harmanradio.com ਸਾਡਾ ਈਮੇਲ ਪਤਾ, ਇਸ ਪਤੇ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਤੇ ਜੇ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਜੁੜਨਾ ਚਾਹੁੰਦੇ ਹੋ ਤਾਂ ਦੋਸਤੋ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਿੱਧਾ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ। ਹਰਮਨ ਰੇਡੀਓ ਨੂੰ ਉੱਥੇ ਲੱਭ ਸਕਦੇ ਹੋ ਟੈਲੀਗ੍ਰਾਮ ਤੇ ਤੁਸੀਂ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿਚ। ਤੇ ਇਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਦੋਸਤੋ ਅੱਜ ਇੱਕ ਖਾਸ ਮੁਲਾਕਾਤ ਵੀ ਤੁਹਾਡੀ ਕਰਵਾਉਣੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿਚ ਮੈਲਬਰਨ ਦੇ ਵਿਚ ਇੱਕ ਕੰਪੀਟੀਸ਼ਨ ਹੋਣ ਜਾ ਰਿਹਾ ਜੀ, ਮਿਸਟਰ ਪੰਜਾਬ ਆਸਟ੍ਰੇਲੀਆ। ਸੋ ਉਸ ਕੰਪੀਟੀਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਉਸ ਕੰਪੀਟੀਸ਼ਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਅੱਜ ਇੱਕ ਖਾਸ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਅਸੀਂ ਸੁਣਾਵਾਂਗੇ। ਕੋਸ਼ਿਸ਼ ਕਰਾਂਗੇ ਜੀ ਕਿ ਉਹਨਾਂ ਨੂੰ ਆਨ ਏਅਰ ਲਿਆ ਜਾਵੇ। ਸੋ ਵਿੱਕੀ ਗਿੱਲ ਤੇ ਅਤੁਲ ਬੱਤਰਾ ਸ਼ਾਇਦ ਸਾਡੇ ਨਾਲ ਉਸ ਸਿਲਸਿਲੇ ਦੇ ਵਿਚ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿਚ ਤੇ ਕੋਸ਼ਿਸ਼ ਕਰਾਂਗੇ ਤੇ ਉਨ੍ਹਾਂ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਸ ਮੁਕਾਬਲੇ ਦੇ ਬਾਬਤ ਲਈ ਜਾਵੇ ਤੇ ਇਸ ਤੋਂ ਇਲਾਵਾ ਦੋਸਤੋ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਜਿਹੜਾ ਟੌਪਿਕ ਪਿਛਲੀ ਵਾਰ ਸਗੋਂ ਮੈਂ ਚੁਣਿਆ ਸੀ ਸੋ ਉਹਦੇ ਬਾਰੇ ਤੁਸੀਂ ਕੋਈ ਬਹੁਤਾ ਰਿਸਪੌਂਸ ਨਹੀਂ ਦਿੱਤਾ ਪਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ ਤੇ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ ਤੇ ਮੈਨੂੰ ਲੱਗਦਾ ਕਿ ਗੱਲ ਇਹ ਵੀ ਹੁੰਦੀ ਹੈ ਕਿ ਆਪਾਂ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ ਉਹ ਹੁੰਦਾ ਜੀ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਸੋ ਬਹੁਤੇ ਦੋਸਤ ਜਿਹੜੇ ਆ ਬਹੁਤਾ ਜ਼ਿਆਦਾ ਕੁਛ ਲਿਖਣ ਦੇ ਮੂਡ ਚ ਨਹੀਂ ਹੁੰਦੇ ਜਾਂ ਫਿਰ ਜਿਨ੍ਹਾਂ ਕੰਮਾਂ ਦੇ ਉੱਤੇ ਉਹ ਉਸ ਵੇਲੇ ਬਿਜ਼ੀ ਹੁੰਦੇ ਆ ਉਸ ਵੇਲੇ ਜਿਨ੍ਹਾਂ ਰੁਝੇਵਿਆਂ ਦੇ ਵਿੱਚ ਹੁੰਦੇ ਆ ਉਹਨਾਂ ਕੋਲ ਸਮਾਂ ਵੀ ਓਨਾ ਨਹੀਂ ਹੁੰਦਾ ਸੋ ਫੋਨ ਦੇ ਜ਼ਰੀਏ ਜਿਹੜਾ ਆ ਥੋੜਾ ਜਿਹਾ ਸੌਖਾ ਹੋ ਜਾਂਦਾ ਹਨਾ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਸੋ ਪਰ ਫਿਰ ਵੀ ਮੈਂ ਚਾਹਾਂਗੀ ਕਿ ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਦਿਆ ਕਰੋ ਕਿਉਂਕਿ ਜਿੰਨਾ ਜ਼ਿਆਦਾ ਆਦਾਨ ਪ੍ਰਦਾਨ ਹੁੰਦਾ ਓਨਾ ਹੀ ਜ਼ਿਆਦਾ ਕਿਸੇ ਵੀ ਟੌਪਿਕ ਦੇ ਉੱਤੇ ਕਿਸੇ ਵੀ ਵਿਸ਼ੇ ਦੇ ਉੱਤੇ ਜਿਹੜੀਆਂ ਉਲਝਣਾਂ ਆ ਜਿਹੜੀਆਂ ਗੁੰਝਲਾਂ ਆ ਜੀ ਉਹ ਸੁਲਝਦੀਆਂ ਸੋ ਪਿਛਲੇ ਦਿਨਾਂ ਦੇ ਵਿੱਚ ਹੀ ਨਹੀਂ ਅਜੇ ਕੱਲ ਹੀ ਜਿਹੜਾ ਆਸਟ੍ਰੇਲੀਆ ਦੇ ਕੁਛ ਚੈਨਲ ਦੇ ਉੱਤੇ ਆਇਆ ਜੀ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜਾ ਯੂਨੀਫਾਰਮ ਦਾ ਕੋਡ ਹੁੰਦਾ ਬੱਚਿਆਂ ਦੇ ਲਈ ਉਸ ਯੂਨੀਫਾਰਮ ਕੋਡ ਦੇ ਵਿੱਚ ਜਿਹੜੀ ਵਿੰਟਰ ਯੂਨੀਫਾਰਮ ਲੜਕੀਆਂ ਦੇ ਲਈ ਖਾਸ ਕਰਕੇ ਕਾਫੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਅਲਾਊਡ ਨਹੀਂ ਹੁੰਦਾ ਕਿ ਉਹ ਪੈਂਟਸ ਪਾ ਸਕਣ ਹਨਾ ਸੋ ਖੇਡਣ ਵੇਲੇ ਵੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਜਿਹੜੀ ਇੱਕ ਬਕਾਇਦਾ ਰਵਾਇਤੀ ਡਰੈਸ ਆ ਉਹ ਪਾਉਣੀ ਪੈਂਦੀ ਆ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਦਿਆਰਥਣ ਨੇ ਇਸ ਫੈਸਲੇ ਨੂੰ ਜਾਂ ਉਸਦੀ ਮਦਰ ਨੇ ਜਿਹੜਾ ਇਸ ਫੈਸਲੇ ਨੂੰ ਵੰਗਾਰਿਆ ਸੀ ਤੇ ਉਹ ਇਸ ਦੇ ਵਿੱਚ ਕਾਮਯਾਬ ਹੋਈ ਹੈ ਤੇ ਕੈਥੋਲਿਕ ਸਕੂਲਸ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਵੀ ਮੁੰਡਿਆਂ ਦੇ ਵਾਂਗ ਜਿਹੜੀਆਂ ਪੈਂਟਸ ਜਿਹੜੀਆਂ ਪਾਉਣੀਆਂ ਤੇ ਨਿੱਕਰਸ ਜਿਹੜੀਆਂ ਪਾਉਣੀਆਂ ਅਲਾਊਡ ਕੀਤੀਆਂ ਗਈਆਂ ਨੇ ਖਾਸ ਕਰਕੇ ਸਪੋਰਟਸ ਦੇ ਵੇਲੇ ਜਦੋਂ ਡਰੈਸਿਸ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਜਾਂ ਆਰਾਮਦਾਇਕ ਨਹੀਂ ਮਹਿਸੂਸ ਕਰਦੀਆਂ ਸੋ ਉਸ ਵਿਸ਼ੇ ਦੇ ਉੱਤੇ ਜ਼ਰੂਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਕਿ ਖਾਸ ਕਰਕੇ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਬਹੁਤੀ ਵਾਰ ਕੀ ਹੁੰਦਾ ਕਿ ਜੀ ਡਰੈਸਿਸ ਜਿਹੜੀਆਂ ਉਹ ਕਈ ਵਾਰ ਅਨਕੰਫਰਟੇਬਲ ਹੁੰਦੀਆਂ ਜੇ ਅਸੀਂ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਵੀ ਯੂਨੀਫਾਰਮਸ ਦੇ ਨਾਲ ਇਹ ਪ੍ਰੋਬਲਮਸ ਜਿਹੜੀਆਂ ਬੱਚਿਆਂ ਨੂੰ ਆਉਂਦੀਆਂ ਸੋ ਇੱਥੇ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਡਰੈਸ ਕੋਡ ਆ ਯੂਨੀਫਾਰਮ ਕੋਡ ਆ ਜਾਂ ਪਾਲਿਸੀਜ਼ ਜਿਹੜੀਆਂ ਸਕੂਲ ਦੀਆਂ ਉਹ ਕਈ ਵਾਰ ਸਾਡੇ ਬੱਚਿਆਂ ਦੇ ਲਈ ਥੋੜੀਆਂ ਜਿਹੀਆਂ ਚੁਣੌਤੀ ਭਰਪੂਰ ਹੁੰਦੀਆਂ ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਹਾਡੇ ਨਾਲ ਕੋਈ ਇਹੋ ਜਿਹਾ ਜਿਹੜਾ ਵਾਕਿਆ ਉਹ ਵਾਪਰਿਆ ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰਿਆ ਕਰੋ ਸੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਅੱਧ ਦੇ ਵਿੱਚ ਅਸੀਂ ਇਹ ਜਿਹੜਾ ਟੌਪਿਕ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਤੁਹਾਡੇ ਵਿਚਾਰ ਜਿਹੜੇ ਆ ਉਹ ਜਾਣਨੇ ਜ਼ਰੂਰ ਚਾਹਾਂਗੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਤੁਸੀਂ ਆਪਣਾ ਜਿਹੜਾ ਸਿਲਸਿਲਾ ਜੀ ਉਹ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਚੱਲਦਾ ਰੱਖਣਾ ਤੇ ਤੁਹਾਡਾ ਜਿਹੜਾ ਸਿਲਸਿਲਾ ਉਹ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਡੇ ਨਾਲ ਚੱਲਦਾ ਰਹਿਣਾ ਸੋ ਗੱਲਾਂ ਬਾਤਾਂ ਦੇ ਸਿਲਸਿਲੇ ਲਈ ਉਹੀ ਰਿਕੁਐਸਟ ਹੈ harmanradio.com ਤੇ ਸਾਡਾ ਨਾਲ ਹੀ ਨਾਲ ਟੈਲੀਗ੍ਰਾਮ ਜਿਹੜਾ ਉਹ ਤੁਸੀਂ ਫਾਲੋ ਕਰਨਾ ਸੋ ਗੀਤ ਸੰਗੀਤ ਦਾ ਸਿਲਸਿਲਾ ਜਿਵੇਂ ਮੈਂ ਦੱਸਦੀ ਹਾਂ ਜੀ ਕਿ ਉਹ ਚੱਲਦਾ ਰਹਿੰਦਾ ਹੈ ਪ੍ਰੋਗਰਾਮ ਦੇ ਵਿੱਚ ਤੇ ਅੱਜ ਦਾ ਪਹਿਲਾ ਗੀਤ ਜਿਹੜਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ ਪਰ ਉਸ ਤੋਂ ਪਹਿਲਾਂ ਅਜਮੇਰ ਰੋਡੇ ਦੀਆਂ ਕੁਝ ਸਤਰਾਂ ਜਿਹੜੀਆਂ ਜੋ ਤੁਹਾਡੇ ਲਈ ਚੁਣੀਆਂ ਨੇ ਮੈਂ ਅੱਜ ਦਾ ਦਿਨ ਮੂੰਹ ਹੱਥ ਧੋ ਕੇ ਮੈਂ ਸਰਗੀ ਦੀ ਪੁਸਤਕ ਵਿੱਚੋਂ ਵਾਕ ਲਿਆ ਹੈ ਤੇਰੇ ਪਹਿਲੇ ਬੋਲ ਵਿੱਚ ਹਿੰਸਾ ਨਾ ਹੋਵੇ ਤੇਰੀ ਪਹਿਲੀ ਨਜ਼ਰ ਵਿੱਚ ਸਵਾਰਥ ਨਾ ਹੋਵੇ ਤੇਰੇ ਪਹਿਲੇ ਕਦਮ ਕਿਸੇ ਜੀਵ ਤੇ ਨਾ ਟਿਕੇ ਇਸ ਤਰ੍ਹਾਂ ਆਦ ਹੋਵੇ ਤੇਰੇ ਅੱਜ ਦੇ ਦਿਨ ਦਾ ਮੈਂ ਵਾਕ ਪੂਰਾ ਕਰਕੇ ਅੱਖਾਂ ਖੋਲ ਲਈਆਂ ਸਰਗੀ ਦੀ ਪੁਸਤਕ ਸਹਿਜੇ ਸਹਿਜੇ ਦਿਨ ਦੀ ਪੁਸਤਕ ਬਣਨ ਲੱਗੀ ਹੁਣ ਨਵੇਂ ਦਿਨ ਦੀ ਪੁਸਤਕ ਵਿੱਚੋਂ ਮੈਂ ਬਹੁਤ ਕੁਝ ਪੜ੍ਹਦਾ ਹਾਂ ਅਤੇ ਬਹੁਤ ਕੁਝ ਇਸ ਵਿੱਚ ਲਿਖਦਾ ਹਾਂ ਬਸ ਇਹੀ ਕਰਤੱਵ ਸੌਂਪਿਆ ਹੈ ਮੈਨੂੰ ਕਿਸੇ ਅਧਿਕ ਸ਼ਕਤੀ ਨੇ ਜਿਸ ਤੱਕ ਮੇਰੀ ਕੋਈ ਪਹੁੰਚ ਨਹੀਂ ਸੋ ਉਹ ਅਧਿਕ ਸ਼ਕਤੀ ਜਿਹੜੀ ਕੁੱਲ ਦੁਨੀਆਂ ਨੂੰ ਚਲਾ ਰਹੀ ਹੈ ਕੁੱਲ ਬ੍ਰਹਿਮੰਡ ਨੂੰ ਚਲਾ ਰਹੀ ਹੈ ਸੋ ਬਹੁਤ ਹੀ ਖੂਬਸੂਰਤ ਤੇ ਸਤਰਾਂ ਅਜਮੇਰ ਰੋਡੇ ਹੋਰਾਂ ਦੀ ਕਲਮ ਦੇ ਵਿੱਚੋਂ ਤੇ ਅੱਜ ਦੀ ਇਸ ਸਵੇਰ ਦੇ ਲਈ ਇੱਕ ਤਰ੍ਹਾਂ ਦੀ ਇੱਕ ਅਰਦਾਸ ਇੱਕ ਪ੍ਰਾਰਥਨਾ ਜਿਹੜੀ ਹੈ ਉਹ ਵੀ ਕਿ ਸਾਡੇ ਪਹਿਲੇ ਬੋਲ ਚ ਹਿੰਸਾ ਨਾ ਹੋਵੇ ਸਾਡੀ ਪਹਿਲੀ ਨਜ਼ਰ ਚ ਸਵਾਰਥ ਨਾ ਹੋਵੇ ਹਨਾ ਤੇ ਸਾਡਾ ਪਹਿਲਾ ਕਦਮ ਜਿਹੜਾ ਜੀ ਉਹ ਵੀ ਕਿਸੇ ਜੀਵ ਦੇ ਉੱਤੇ ਨਾ ਟਿਕੇ ਤੇ ਅੱਜ ਦਾ ਦਿਨ ਜਦੋਂ ਅਸੀਂ ਅੱਖਾਂ ਮੀਟ ਕੇ ਉਸ ਵਾਕ ਨੂੰ ਪੂਰਾ ਕਰਕੇ ਦੁਬਾਰਾ ਖੋਲਦੇ ਹਾਂ ਤੇ ਸਹਿਜੇ ਸਹਿਜੇ ਜੀ ਉਹ ਦਿਨ ਦੀ ਪੁਸਤਕ ਬਣਨ ਲੱਗਦਾ ਸੋ ਸਾਡਾ ਵੀ ਜਿਹੜਾ ਅੱਜ ਦਾ ਦਿਨ ਹੈ ਬਿਲਕੁਲ ਸਹਿਜੇ ਸਹਿਜੇ ਇਸੇ ਤਰ੍ਹਾਂ ਹੀ ਪਸਰੇ ਇਸੇ ਤਰ੍ਹਾਂ ਹੀ ਫੈਲੇ ਇਸੇ ਹੀ ਦੁਆ ਦੇ ਨਾਲ प्रोग्राम दा पहला गीत सुनदे आं जी, सतिंदर सरताज दी आवाज च।
जीने इस जहान नू सिरजया है, ओनू पता दुखा परेशानिया दा, ओनू खबर है तेरे मुनाफिया दी, ओनू फिक्र है तेरिया हानिया दा। जदों वक्त आया ओने बख्श देना, ओ तां बादशाह दुनी दे दानिया दा। सरताज रमज जे समझा गई, फिर अंत नी रहना हैरानिया दा। छट मालक ते डोरा बहुता सोची ना, लोड़ जिन्नाई मंग ले वादू लोची ना। छट मालक ते डोरा बहुता सोची ना, लोड़ जिन्नाई मंग ले वादू लोची ना। छट मालक ते डोरा सौखा वक्त गुजर ही जांदा है, दो वेले तां रोटी हर कोई खांदा है। औखा सौखा वक्त गुजर ही जांदा है, दो वेले तां रोटी हर कोई खांदा है। अर्ज करी के बिल्कुल हट्टी पोची ना, लोड़ जनाई मंग नहीं वादू लोची ना। छट मालक ते डोरा बहुता सोची ना, लोड़ जनाई मंग नहीं वादू लोची ना। छट मालक ते डोरा जे कर खुश होके चोली भर देवे, तैनू जे कर शीशे वाला कर देवे। रब जे कर खुश होके चोली भर देवे, तैनू जे कर शीशे वाला कर देवे। ऊपर नू सुट सुट के पत्थर पोची ना, लोड़ जिन्नाई मंग लई वादू लोची ना। छट मालक ते डोरा बहुता सोची ना, लोड़ जिन्नाई मंग लई वादू लोची ना। छट मालक ते डोरा
Oh,
ਅੱਜ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ
ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਜੀ ਤੇ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਬਹੁਤਾ ਲੋਚੀ ਨਾ ਹਨਾ ਅਸਲ ਚ ਜਦੋਂ ਮੰਗਾਂ ਵੱਧ ਜਾਂਦੀਆਂ ਨਾ ਤੇ ਸਾਰੇ ਬਖੇੜੇ ਹੀ ਜਿਹੜੇ ਜੀ ਜ਼ਿੰਦਗੀ ਦੇ ਵਿੱਚ ਤਾਂ ਖੜੇ ਹੁੰਦੇ ਆ ਤੇ ਜਦੋਂ ਜਿਹੜੀਆਂ ਮੰਗਾਂ ਜੀ ਜਦੋਂ ਇੱਛਾਵਾਂ ਜਿਹੜੀਆਂ ਹਨਾ ਉਹਨਾਂ ਨੂੰ ਸੀਮਿਤ ਕਰ ਲਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਔਕੜਾਂ ਮੁਸ਼ਕਲਾਂ ਉਹ ਆਪਣੇ ਆਪ ਹੱਲ ਹੋ ਜਾਂਦੀਆਂ ਸੋ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਇਸ ਗੱਲ ਦੀ ਮੈਂ ਉਮੀਦ ਕਰ ਸਕਦੀ ਹਾਂ ਤੇ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਜਿਨ੍ਹਾਂ ਦੋਸਤਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਜੀ ਰੇਡੀਓ ਤੈ ਦਿਲ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਜਿਨ੍ਹਾਂ ਨੇ ਹਾਜ਼ਰੀ ਲਗਵਾ ਲਈ ਹੈ ਜੀ ਤੁਹਾਨੂੰ ਬਹੁਤ ਬਹੁਤ ਦਿਲੋਂ ਨਿੱਘੀ ਜੀ ਆਇਆਂ ਨੂੰ ਸੋ ਸਾਰਿਆਂ ਨੂੰ ਵੈਸੇ ਨਿੱਘੀ ਜੀ ਆਇਆਂ ਨੂੰ ਪਰ ਜਿਹੜੇ ਦੋਸਤ ਇਸ ਵੇਲੇ ਸ਼ਾਮਲ ਹੋ ਚੁੱਕੇ ਆ ਉਹਨਾਂ ਨੂੰ ਅਸੀਂ ਨਿੱਘੀ ਜੀ ਆਇਆਂ ਕਹਿੰਦੇ ਹਾਂ ਜੀ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਦਲਜੀਤ ਸਿੰਘ ਹੋਰੀ ਮਹਿਤਾ ਚੌਂਕ ਤੋਂ ਸ਼ਾਮਲ ਹੋ ਚੁੱਕੇ ਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਤੇ ਇਹਨਾਂ ਨੇ ਨਾਲ ਹੀ ਨਾਲ ਇੱਕ ਵਿਚਾਰ ਭੇਜਿਆ ਜੀ ਕਹਿੰਦੇ ਕੰਪੀਟੀਸ਼ਨ ਇਜ਼ ਐਨੀਮਲ ਵਰਚੂ ਬਿਕੋਜ਼ ਦੇ ਹੈਵ ਨੋ ਅਦਰ ਆਪਸ਼ਨ ਹਿਊਮਨ ਸ਼ੁੱਡ ਰਿਪਲੇਸ ਇਟ ਵਿਦ ਕੋਆਪਰੇਸ਼ਨ ਯਾਨੀ ਕਿ ਕਹਿੰਦੇ ਮੁਕਾਬਲੇਬਾਜ਼ੀ ਜਾਨਵਰਾਂ ਦਾ ਗੁਣ ਹੈ ਕਿਉਂਕਿ ਉਹਨਾਂ ਕੋਲ ਹੋਰ ਚਾਰਾ ਨਹੀਂ ਹੁੰਦਾ ਮਨੁੱਖ ਨੂੰ ਇਸ ਦੀ ਥਾਂ ਸਹਿਯੋਗ ਦਾ ਸਹਾਰਾ ਲੈਣਾ ਚਾਹੀਦਾ ਸੋ ਬਹੁਤ ਵਧੀਆ ਵਿਚਾਰ ਹੈ ਤੁਸੀਂ ਭੇਜਿਆ ਢਿੱਲੋਂ ਸਾਹਿਬ ਤੇ ਮਤਲਬ ਹਰ ਇੱਕ ਦਾ ਜਿਹੜਾ ਨੁਕਤਾ ਨਜ਼ਰ ਹੈ ਨਜ਼ਰੀਆ ਜੀ ਸੋਚਣ ਦਾ ਉਹ ਵੱਖੋ ਵੱਖਰਾ ਹੁੰਦਾ ਤੇ ਜਿਹੜੀ ਅੱਜ ਦੀ ਦੁਨੀਆਂ ਜੀ ਉਹ ਹੈ ਹੀ ਮੁਕਾਬਲੇਬਾਜ਼ੀ ਦੀ ਦੁਨੀਆਂ ਤੇ ਇਸੇ ਕਰਕੇ ਜਿਹੜੇ ਬਹੁਤ ਸਾਰੇ ਸਾਡੇ ਦੁੱਖਾਂ ਦਾ ਜਿਹੜਾ ਕਾਰਨ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਜਿਹੜੀ ਨੱਠ ਭੱਜ ਆ ਉਹਦਾ ਜਿਹੜਾ ਕਾਰਨ ਆ ਉਹ ਇਹੀ ਹੈ ਕਿ ਜਿਹੜੀ ਮੁਕਾਬਲੇਬਾਜ਼ੀ ਆ ਉਹ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਭੈਣਾਂ ਭਰਾਵਾਂ ਤੋਂ ਸ਼ੁਰੂ ਹੋ ਕੇ ਫਿਰ ਉਸ ਤੋਂ ਬਾਅਦ ਸਮਾਜ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਅਸੀਂ ਆਲੇ ਦੁਆਲੇ ਆਪਣੇ ਨਿਗਾਹ ਮਾਰੀਏ ਤਾਂ ਇਹ ਮੁਕਾਬਲੇਬਾਜ਼ੀ ਜਿਹੜੀ ਹੈ ਜਿਵੇਂ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਜਿਹੜੀ ਦੌੜ ਆ ਜਾਂ ਫਿਰ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਦੀ ਜਿਹੜੀ ਦੌੜ ਆ ਉਹ ਕਿਸੇ ਹੋਰ ਹੀ ਤਰ੍ਹਾਂ ਦੀ ਜਿਹੜੀ ਰਵਾਇਤ ਹੈ ਉਹਨੂੰ ਜਨਮ ਦੇ ਰਹੀ ਹੈ ਕਿਸੇ ਹੋਰ ਹੀ ਤਰ੍ਹਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨੂੰ ਜਨਮ ਦੇ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਵਿਚਾਰ ਸਾਡੇ ਨਾਲ ਸਵੇਰੇ ਸਵੇਰੇ ਸਾਂਝਾ ਕੀਤਾ ਧੰਨਵਾਦ ਜੀ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਅਮਰਪ੍ਰੀਤ ਹੋਰੀ ਵੀ ਸ਼ਾਮਲ ਹੋਏ ਆ ਕਹਿੰਦੇ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਕਹਿੰਦੇ ਅੱਜ ਵੈਦਰ ਵਧੀਆ ਜੀ ਤੇ ਅੱਛਾ ਜੀ ਠੀਕ ਹੈ ਜੀ ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਗੀਤ ਵੀ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਗੀਤ ਕੋਸ਼ਿਸ਼ ਕਰਦੇ ਹਾਂ ਕਿ ਜ਼ਰੂਰ ਤੁਹਾਨੂੰ ਸੁਣਵਾਈਏ ਜੀ ਪ੍ਰੋਗਰਾਮ ਦੇ ਦੌਰਾਨ ਤੇ ਨਾਲ ਹੀ ਨਾਲ ਫੁੱਲਾਂ ਦੇ ਬਹੁਤ ਸਾਰੇ ਗੁਲਦਸਤੇ ਜਿਹੜੇ ਤਸਵੀਰ ਚ ਭੇਜ ਰਹੇ ਆ ਗੁੱਡ ਮਾਰਨਿੰਗ ਕਹਿੰਦੇ ਹੈਵ ਅ ਨਾਈਸ ਡੇ ਸਾਰੇ ਹਰਮਨ ਪਰਿਵਾਰ ਨੂੰ ਇਹਨਾਂ ਨੇ ਸਤਿ ਸ੍ਰੀ ਅਕਾਲ ਵੀ ਭੇਜੀ ਆ ਤੇ ਸ਼ੁਭ ਸਵੇਰ ਕਹੀ ਆ ਸੋ ਸਾਰੇ ਪਰਿਵਾਰ ਨੂੰ ਤੁਹਾਡੀ ਜਿਹੜੀ ਸ਼ੁਭ ਸਵੇਰ ਦੀਆਂ ਛਾਵਾਂ ਜਿਹੜੀਆਂ ਜੀ ਮਿਲ ਗਈਆਂ ਬਹੁਤ ਬਹੁਤ ਧੰਨਵਾਦ ਅਮਰਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਹਰਮੀਤ ਸਿੰਘ ਚੰਨਾ ਮੈਲਬਨ ਵਾਲੇ ਜਿਹੜੇ ਆ ਜੀ ਉਹ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਕੋਬਰਮ ਤੋਂ ਸੁਣ ਰਹੇ ਆ ਜੀ ਸਾਡਾ ਪ੍ਰੋਗਰਾਮ ਤੇ ਕਹਿੰਦੇ ਰੈਗੂਲਰਲੀ ਸੁਣਦੇ ਆ ਬਿਲਕੁਲ ਜੀ ਬਹੁਤ ਖੁਸ਼ੀ ਹੁੰਦੀ ਆ ਕਿ ਤੁਸੀਂ ਮਤਲਬ ਦਿਲੋਂ ਜੁੜੇ ਹੋਏ ਹੋ ਤੁਹਾਡੀਆਂ ਜਿਹੜੀਆਂ ਸਾਂਝਾਂ ਜੀ ਉਹ ਅਟੁੱਟ ਨੇ ਹਨਾ ਬਹੁਤ ਜਿਹੜਾ ਗੂੜਾ ਜਿਹਾ ਰਿਸ਼ਤਾ ਤੁਸੀਂ ਹਰਮਨ ਰੇਡੀਓ ਦੇ ਨਾਲ ਬਣਾ ਲਿਆ। ਸੋ ਬਹੁਤ ਖੁਸ਼ੀ ਵੀ ਹੁੰਦੀ ਹੈ ਸਾਨੂੰ ਤੇ ਨਾਲ ਹੀ ਨਾਲ ਸਾਨੂੰ ਹੌਸਲਾ ਵੀ ਮਿਲਦਾ ਕਿ ਸਾਡੇ ਜਿਹੜੇ ਦੋਸਤ ਆ ਉਹ ਹਰਮਨ ਪਰਿਵਾਰ ਦਾ ਜਿਹੜਾ ਹਿੱਸਾ ਹੌਲੀ ਹੌਲੀ ਬਣ ਰਹੇ ਆ। ਤੇ ਕਹਿੰਦੇ ਜੀ, ਲਿਸਨਿੰਗ ਯੂਅਰ ਪ੍ਰੋਗਰਾਮ ਰੈਗੂਲਰਲੀ ਐਂਡ ਲਵਿੰਗ ਇਟ ਵੈਰੀ ਮਚ ਫਸਟ ਆਫ ਆਲ। ਸਤਿ ਸ਼੍ਰੀ ਅਕਾਲ ਟੂ ਆਲ ਸਟਾਫ ਮੈਂਬਰਸ ਐਂਡ ਆਲ ਲਿਸਨਰਸ ਵਰਲਡ ਵਾਈਡ ਰੇਂਜ ਆਫ ਹਰਮਨ ਰੇਡੀਓ। ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ ਟੂਡੇ। ਕਹਿੰਦੇ ਵੈਦਰ ਇਜ਼ ਕ੍ਰਿਸਟਲ ਕਲੀਅਰ ਇਨ ਕੋਬਰਮ ਏਰੀਆ। ਅੱਛਾ ਜੀ, ਕਹਿੰਦੇ ਯਸਟਰਡੇਜ਼ ਇੰਟਰਵਿਊ ਫਰੋਮ USA ਵਿਦ ਐਚ ਕੰਗ ਵਾਜ ਬਹੁਤ ਵਧੀਆ ਲੱਗੀ ਸੀ ਐਂਡ ਟਰੂ। ਕਹਿੰਦੇ ਟੂਡੇ ਪਲੇ ਸੌਂਗ ਕਾਲੇ ਰੰਗ ਦਾ ਪਰਾਂਦਾ। ਸੋ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਹੋਰਾਂ ਦੀ ਆਵਾਜ਼ ਚ ਇਹਨਾਂ ਨੇ ਸੁਣਨਾ ਚਾਹਿਆ। ਤੇ ਬਾਕੀ ਕਹਿੰਦੇ ਰੱਬ ਰਾਖਾ ਜੀ ਤੇ ਹਰਮਨ ਰੇਡੀਓ ਨੂੰ ਦਿਲੋਂ ਪਿਆਰ ਕਰਦੇ ਨੇ। ਬਹੁਤ ਬਹੁਤ ਧੰਨਵਾਦ ਹਰਮੀਤ ਜੀ, ਧੀਰਾ ਜੀ, ਨਿੱਕਾ ਜੀ ਤੇ ਅਮਰੀਕ ਸਿੰਘ ਜੀ, ਤੁਸੀਂ ਸਾਡੇ ਨਾਲ ਲਗਾਤਾਰ ਹਰ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ, ਖੁਸ਼ੀ ਹੁੰਦੀ ਹੈ ਸਾਨੂੰ ਵੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਤੁਹਾਡੀ ਫਰਮਾਇਸ਼ ਦਾ ਜਿਹੜਾ ਗੀਤ ਹੈ ਉਹ ਵੀ ਅਸੀਂ ਜ਼ਰੂਰ ਸੁਣਾ ਸਕੀਏ ਜੀ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅੱਗੇ ਜਸਪਾਲ ਸਿਡਨੀ ਤੋਂ ਸ਼ਾਮਲ ਹੋਏ ਨੇ ਜੀ, ਤੇ ਇਹਨਾਂ ਨੇ ਵੀ ਹਾਜ਼ਰੀ ਲਗਵਾਈ ਹੈ ਤੇ ਨਾਲ ਹੀ ਨਾਲ ਇਹਨਾਂ ਦੀ ਜਿਹੜੀ ਹਾਜ਼ਰੀ ਆ ਜ਼ਰੂਰ ਆਪਾਂ ਲਾ ਲੈਂਦੇ ਹਾਂ। ਪ੍ਰੀਤ ਸਰਾਮ ਵੀ ਸ਼ਾਮਲ ਹੋ ਗਏ ਆ ਤੇ ਗੁਰਮੀਤ ਸਿੰਘ ਗਿੱਲ ਸਾਊਥਹੈਂਪਟਨ UK ਤੋਂ ਵੀ ਸ਼ਾਮਲ ਹੋ ਗਏ ਆ ਜੀ। ਤੇ ਈਮੇਲ ਦੇ ਜ਼ਰੀਏ ਵੀ ਸਾਡੇ ਕੁਛ ਦੋਸਤ ਜਿਹੜੇ ਆ ਉਹ ਵੀ ਸ਼ਾਮਲ ਹੋ ਰਹੇ ਆ ਤੇ ਸਾਡੇ ਨਾਲ ਲਖਵੀਰ ਭੁੱਲਰ ਹੁਰੀ ਜੁੜਿਆ। ਸੋ ਲਖਵੀਰ ਜੀ, ਮੈਨੂੰ ਯਾਦ ਹੈ ਕਿ ਤੁਹਾਡੀ ਜਿਹੜੀ ਕਵਿਤਾ ਪਿਛਲੇ ਹਫ਼ਤੇ ਮੈਂ ਨਹੀਂ ਸਾਂਝੀ ਕੀਤੀ ਸੀ, ਉਹ ਕਵਿਤਾ ਬਿਲਕੁਲ ਹਾਜ਼ਰ ਹੈ ਅੱਜ ਜ਼ਰੂਰ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਮੈਂ ਉਸ ਕਵਿਤਾ ਦੀ ਜਿਹੜੀ ਸਾਂਝ ਹੈ ਉਹ ਦੋਸਤਾਂ ਦੇ ਨਾਲ ਪਾਵਾਂਗੀ। ਤੇ ਬਿਲਕੁਲ ਵਾਅਦੇ ਮੁਤਾਬਕ ਉਹ ਜਿਹੜੀ ਕਵਿਤਾ ਜੀ ਉਹਦੀ ਸਾਂਝ ਜ਼ਰੂਰ ਪਵੇਗੀ ਅੱਜ। ਤੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਆ ਜੀ ਉਹ ਸ਼ਾਮਲ ਹੋ ਰਹੇ ਆ, ਪਰ ਮੈਨੂੰ ਲੱਗਦਾ ਕਿ ਜਿਹੜੇ ਦੋਸਤਾਂ ਦੀਆਂ ਜਿਹੜੀਆਂ ਈਮੇਲ ਜਾਂ ਫਿਰ ਜਿਹੜੇ ਸੁਨੇਹੇ ਆ ਉਹ ਮੈਨੂੰ ਬਾਅਦ ਚ ਲੈਣੇ ਪੈਣੇ ਆ, ਕਿਉਂਕਿ ਫਿਲਹਾਲ ਜਿਹੜਾ ਸਮਾਂ ਜੀ ਵੈਸੇ ਤਾਂ ਅਸੀਂ ਥੋੜੇ ਜੇ ਰੁਕ ਕੇ ਜਿਹੜਾ ਖਬਰਾਂ ਦਾ ਸਿਲਸਿਲਾ ਲੈਂਦੇ ਹੁੰਦੇ ਹਾਂ, ਪਰ ਅੱਜ ਜਿਹੜੀਆਂ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਅਸੀਂ ਅੱਜ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਪਲਾਂ ਦੇ ਵਿੱਚ ਅਸੀਂ ਮਿੰਟੂ ਬਰਾੜ ਹੋਰਾਂ ਦੇ ਨਾਲ ਖਬਰਾਂ ਵਾਲਾ ਜਿਹੜਾ ਸਿਲਸਿਲਾ ਹੈ ਉਹ ਲੈ ਕੇ ਹਾਜ਼ਰ ਹੋਈਏ। ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਨਾਲ ਹੀ ਨਾਲ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਜੀ ਲੈ ਕੇ ਆਉਂਦੇ ਹਾਂ ਤੇ ਮੌਸਮ ਦੀ ਵੀ ਗੱਲ ਕਰਾਂਗੇ ਤੇ ਨਾਲ ਹੀ ਨਾਲ ਟ੍ਰੈਫਿਕ ਦੀ ਵੀ ਥੋੜੀ ਬਹੁਤੀ ਜਿਹੜੀ ਆ ਜਾਣਕਾਰੀ ਉਹ ਵੀ ਅੱਜ ਸਾਂਝੀ ਕਰਾਂਗੇ। ਫਿਲਹਾਲ ਇੱਕ ਗੀਤ ਤੇ ਨਾਲ ਹੀ ਨਾਲ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਖਬਰਾਂ ਦੇ ਸਿਲਸਿਲੇ ਚ। ਧੰਨਵਾਦ। ਜਿਹੜੇ ਬਿਨ ਗੱਲ ਤੋਂ ਟੁੱਟ ਜਾਣ
ਘੰਟੇ ਦੇ ਪ੍ਰਾਯੋਜਕ ਨੇ ਸੀਡੀ ਬੈਟਰੀਜ਼।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 330 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਜੀ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਗੀਤ, ਤੇ ਉਮੀਦ ਕਰ ਸਕਦੀ ਹਾਂ ਜੀ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਸਾਡੇ ਦੋਸਤ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ ਵੀ ਤੇ ਈਮੇਲਸ ਦੇ ਜ਼ਰੀਏ ਵੀ, ਤੇ ਜ਼ਰੂਰੀ ਹੈ ਕਿ ਅਸੀਂ ਤੁਹਾਡੀਆਂ ਈਮੇਲਸ ਵੀ ਜ਼ਰੂਰ ਲਈਏ ਤੇ ਤੁਹਾਡੇ ਮੈਸੇਜਸ ਜਿਹੜੇ ਟੈਲੀਗ੍ਰਾਮ ਦੇ ਜ਼ਰੀਏ ਪਹੁੰਚ ਰਹੇ ਨੇ ਉਹ ਵੀ ਜ਼ਰੂਰ ਲਈਏ। ਸੋ ਜਸਪਾਲ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਸੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ। ਸੋ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪਾਲ ਜੀ ਤੁਹਾਨੂੰ, ਤੇ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਜੀ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਾਉਣ ਦੇ ਲਈ। ਪ੍ਰੀਤ ਸਰਾਂ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਅਮਰਦੀਪ ਜੀ, ਕਹਿੰਦੇ ਸੌਂਗ ਬਹੁਤ ਸੋਹਣਾ ਸੀ। ਸੋ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਪ੍ਰੀਤ ਤੁਹਾਨੂੰ, ਤੇ ਗੀਤ ਪਸੰਦ ਕੀਤਾ ਬਹੁਤ ਬਹੁਤ ਸ਼ੁਕਰੀਆ, ਤੇ ਉਮੀਦ ਕਰਦੀ ਹਾਂ ਜੀ ਅਗਲਾ ਗੀਤ ਵੀ ਜ਼ਰੂਰ ਪਸੰਦ ਆਇਆ ਹੋਣਾ। ਪ੍ਰੀਤ ਤੁਹਾਨੂੰ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ, ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਾਉਣ ਦੇ ਲਈ। ਤੇ ਅਮਰਪ੍ਰੀਤ ਸਾਡੇ ਨਾਲ ਪਹਿਲਾਂ ਹੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਜਿਵੇਂ ਇੱਕ ਗੀਤ ਜਿਹੜਾ ਅੱਜ ਹੋਰ ਫਰਮਾਇਸ਼ ਕੀਤਾ ਜੀ। ਸੋ ਉਹ ਗੀਤ ਜਿਹੜਾ ਐਵੇਂ ਨਾ ਜਿੰਦੇ ਮਾਣ ਕਰੀ, ਸੋ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ। ਬਾਕੀ ਵੈਦਰ ਦੀ ਗੱਲ ਕੀਤੀ ਹੈ, ਵੈਦਰ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ, ਤੇ ਤੁਹਾਡੇ ਵੈਦਰ ਅੱਜ ਵਧੀਆ, ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ। ਇੰਜੋਏ ਕਰੋ ਵੈਦਰ ਵੀ ਤੇ ਆਪਣਾ ਕੰਮ ਵੀ। ਇਸ ਤੋਂ ਬਾਅਦ ਗੁਰਮੀਤ ਸਿੰਘ ਗਿੱਲ ਸਾਊਥ ਹੈਮਪਟਨ UK ਤੋਂ ਸਾਡੇ ਨਾਲ ਸ਼ਾਮਲ ਹੋਏ ਆ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਨਾਈਸ ਪ੍ਰੋਗਰਾਮ ਲਿਸਨਿੰਗ ਵਾਇਲ ਡਰਾਈਵਿੰਗ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਮੀਤ ਜੀ ਕਿ ਤੁਸੀਂ ਆਪਣਾ ਕੰਮ ਘਰ ਵੀ ਕਰ ਰਹੇ ਹੋ ਤੇ ਨਾਲ ਨਾਲ ਰੇਡੀਓ ਵੀ ਇੰਜੋਏ ਕਰ ਰਹੇ ਹੋ, ਤੇ ਪਲੀਜ਼ ਟੇਕ ਕੇਅਰ, ਹੈ ਨਾ, ਤੁਸੀਂ ਧਿਆਨ ਜ਼ਰੂਰ ਰੱਖੋ ਡਰਾਈਵ ਕਰਦੇ ਹੋਏ। ਤੇ ਤੁਸੀਂ ਦੇਖੋ ਸਾਨੂੰ ਸੁਨੇਹਾ ਵੀ ਛੋਟਾ ਜਿਹਾ ਭਾਵੇਂ ਪਾ ਹੀ ਦਿੰਦੇ ਹੋ, ਤੇ ਇਸ ਸੁਨੇਹੇ ਦੇ ਨਾਲ ਸਾਡਾ ਦਿਲ ਜਿਹੜਾ ਜੀ ਉਹ ਹੋਰ ਖੁਸ਼ੀਆਂ ਦੇ ਨਾਲ ਭਰ ਜਾਂਦਾ, ਯਾਨੀ ਖੇੜਾ ਜਿਹੜਾ ਸਾਡੀ ਰੂਹ ਦੇ ਵਿੱਚ ਜ਼ਰੂਰ ਫੈਲਦਾ, ਕਿਉਂਕਿ ਤੁਸੀਂ ਦੇਖੋ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਨਿਕਲ ਕੇ ਸਾਨੂੰ ਦੋ ਸ਼ਬਦ ਸਤਿ ਸ੍ਰੀ ਅਕਾਲ ਦੇ ਜਦੋਂ ਆਖ ਦਿੰਦੇ ਹਾਂ ਨਾ, ਤੇ ਉਹਦੇ ਨਾਲ ਸਾਨੂੰ ਬਹੁਤ ਸਕੂਨ ਮਿਲਦਾ ਤੇ ਤਸੱਲੀ ਮਿਲਦੀ ਹੈ ਤੇ ਹੌਸਲਾ ਵੀ ਮਿਲਦਾ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਰਾਜ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ। ਰਾਜ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਜੀ। ਤੇ ਦੋਸਤੋ ਮੌਸਮ ਦੀ ਗੱਲ ਸਾਡੇ ਕੁਝ ਦੋਸਤਾਂ ਨੇ ਕੀਤੀ ਆ, ਤੇ ਮੈਨੂੰ ਲੱਗਦਾ ਕਿ ਮੈਨੂੰ ਵੀ ਤੁਹਾਡੇ ਨਾਲ ਜਿਹੜਾ ਮੌਸਮ ਆ ਉਹ ਜ਼ਰੂਰ ਸਾਂਝਾ ਕਰ ਲੈਣਾ ਚਾਹੀਦਾ ਜੀ। ਮੌਸਮ ਕਹਿੰਦਾ ਕਿ ਸਿਡਨੀ ਦੇ ਵਿੱਚ ਅੱਜ ਘੱਟ ਤੋਂ ਘੱਟ 16 ਡਿਗਰੀ ਤੇ ਵੱਧ ਤੋਂ ਵੱਧ 27 ਡਿਗਰੀ ਜਿਹੜਾ ਤਾਪਮਾਨ ਜਾਣ ਦੀ ਸੰਭਾਵਨਾ, ਤੇ ਧੁੱਪ ਜਿਹੜੀ ਆ ਅੱਜ ਸੋਹਣੀ ਖਿੜੀ ਰਹਿਣੀ ਆ। ਮੈਲਬਨ ਦੀ ਜੇ ਗੱਲ ਕਰੀਏ ਤਾਂ 13 ਡਿਗਰੀ ਘੱਟ ਤੋਂ ਘੱਟ ਹੈ, 19 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਇੱਥੇ ਵੀ ਧੁੱਪ ਜਿਹੜੀ ਆ ਖੇਡਣੀ ਆ, ਕਿਤੇ ਕਿਤੇ ਬੱਦਲਬਾਈ ਦਿਖਾਈ ਦੇ ਸਕਦੀ ਆ ਅਸਮਾਨ ਦੇ ਵਿੱਚ। ਬ੍ਰਿਸਬੇਨ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ ਤੇ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ। ਤੇ ਇੱਥੇ ਤਕਰੀਬਨ ਜਿਹੜਾ ਮੌਸਮ ਆ ਉਹ ਇੱਕੋ ਜਿਹਾ ਹੀ ਰਹਿੰਦਾ, ਬਹੁਤ ਜ਼ਿਆਦਾ ਜਿਹੜਾ ਉਤਰਾਅ ਚੜਾ ਮੌਸਮ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ। ਸੋ ਧੁੱਪ ਜਿਹੜੀ ਆ ਉੱਥੇ ਵੀ ਖਿੜੀ ਰਹਿਣੀ ਆ। ਤੇ ਪਰਥ ਦੇ ਵਿੱਚ ਅੱਜ 10 ਡਿਗਰੀ ਘੱਟ ਤੋਂ ਘੱਟ 22 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਜੀ ਮੌਸਮ, ਤੇ ਪੋਸੀਬਲ ਸ਼ਾਵਰ ਵੀ ਦੱਸੇ ਗਏ ਆ ਪਰਥ ਚ। ਐਡੀਲੇਡ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਦੇ ਨਾਲ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ। ਤੇ ਮੈਲਬਨ ਵਾਂਗੂ ਕਿਤੇ ਕਿਤੇ ਬੱਦਲਬਾਈ ਦਿਖਾਈ ਦੇ ਸਕਦੀ ਆ। ਕੈਨਬਰਾ ਦੇ ਵਿੱਚ 8 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ ਜੀ, ਤੇ ਧੁੱਪ ਜਿਹੜੀ ਉਹ ਬਣੀ ਰਹਿਣੀ ਆ। ਹੋਬਾਰਟ 10 ਡਿਗਰੀ ਘੱਟ ਤੋਂ ਘੱਟ 16 ਡਿਗਰੀ ਵੱਧ ਤੋਂ ਵੱਧ, ਤੇ ਵਿੰਡੀ ਦੱਸਿਆ ਗਿਆ ਜੀ ਉੱਥੇ ਦਾ ਮੌਸਮ, ਤੇ ਸ਼ਾਵਰ ਵੀ ਦੱਸੇ ਗਏ ਆ। ਸੋ ਧਿਆਨ ਨਾਲ ਦੋਸਤੋ ਜਿਹੜੇ ਹੋਬਾਰਟ ਚ ਰਹਿੰਦੇ ਆ। ਡਾਰਵਿਨ ਦੇ ਵਿੱਚ ਮੋਸਟਲੀ ਸਨੀ ਆ, ਇੱਥੇ ਦਾ ਵੀ ਮੌਸਮ ਜਿਹੜਾ ਕੋਈ ਬਹੁਤਾ ਉੱਪਰ ਥੱਲੇ ਨਹੀਂ ਹੁੰਦਾ, 25 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ, ਤੇ ਧੁੱਪ ਜਿਹੜੀ ਇੱਥੇ ਵੀ ਬਣੀ ਰਹਿਣੀ ਆ। ਟ੍ਰੈਫਿਕ ਵੱਲ ਉੱਡਦੀ ਜੇ ਨਜ਼ਰ ਮਾਰੀਏ ਤਾਂ ਵੈਸੇ ਟ੍ਰੈਫਿਕ ਜਿਹੜਾ ਜੀ ਤਕਰੀਬਨ ਠੀਕ ਹੈ, ਪਰ ਰੋਡ ਕਲੋਜ਼ਡ ਦੱਸਿਆ ਗਿਆ ਜੀ ਐਕਰਨ ਵੇ ਜਿਹੜਾ ਆ ਨੈਰਬੀਥੋਂਗ ਦੇ ਵਿੱਚ, ਤੇ ਮੂਰੇ ਵੈਲੀ ਹਾਈਵੇ ਜਿਹੜੀ ਆ ਜੀ ਉੱਥੇ ਟ੍ਰੈਫਿਕ ਅਲਰਟ ਦੱਸਿਆ ਗਿਆ। ਯੈਲਕਾ ਦੇ ਵਿੱਚ ਡੈਨਮਾਰਕ ਸਟਰੀਟ ਜਿਹੜੀ ਆ ਕਿਊ ਉੱਥੇ ਵੀ ਟ੍ਰੈਫਿਕ ਅਲਰਟ ਆ। ਪੈਨਿਨਸੂਲਾ ਲਾਈਨ ਫ੍ਰੀਵੇ ਜਿਹੜਾ ਆ M11 ਇੱਥੇ ਵੀ ਟ੍ਰੈਫਿਕ ਅਲਰਟ ਆ ਜੀ। ਤੇ ਵਾਇਲਡ ਡੌਗ ਰੋਡ ਜਿਹੜਾ ਇੱਥੇ ਵੀ ਟ੍ਰੈਫਿਕ ਅਲਰਟ ਦੱਸਿਆ ਗਿਆ। ਯਾਨੀ ਵਿਕਟੋਰੀਆ ਦੇ ਟ੍ਰੈਫਿਕ ਦੀ ਗੱਲ ਕਰੀਏ ਤਾਂ ਗ੍ਰੇਟ ਓਸ਼ੀਅਨ ਰੋਡ ਜਿਹੜਾ ਆ B100 ਜਿਹੜਾ ਆ ਇੱਥੇ ਵੀ ਪ੍ਰਿੰਸ ਟਾਊਨ ਦੇ ਵਿੱਚ ਟ੍ਰੈਫਿਕ ਅਲਰਟ ਆ। ਪ੍ਰਿੰਸ ਹਾਈਵੇ ਜਿਹੜਾ ਆ ਲੇਕ ਬੋਂਗਾ ਟ੍ਰੈਫਿਕ ਅਲਰਟ ਜਿਹੜਾ ਆ ਇੱਥੇ ਵੀ ਦੱਸਿਆ ਗਿਆ ਆ ਜੀ। ਦਾ ਬ੍ਰਿਜ ਰੋਡ ਆ ਇੱਥੇ ਵੀ ਟ੍ਰੈਫਿਕ ਅਲਰਟ ਆ। ਸੋ ਇਸ ਵੇਲੇ ਜਿੰਨੇ ਵੀ ਸਾਡੇ ਦੋਸਤ ਜਿਹੜੇ ਆ ਉਹ ਡਰਾਈਵ ਕਰ ਰਹੇ ਆ ਤੇ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਰਸਤੇ ਆ ਉਹਨਾਂ ਦਾ ਪਹਿਲਾਂ ਹੀ ਥੋੜਾ ਜਿਹਾ ਮੈਨੂੰ ਲੱਗਦਾ ਧਿਆਨ ਦੇ ਨਾਲ ਸਰਵੇ ਕਰ ਲੈਣਾ ਚਾਹੀਦਾ ਆ ਕਿ ਕਿਹੜੇ ਰੋਡ ਜਿਹੜੇ ਆ ਉਹਨਾਂ ਦੇ ਲਈ ਕਲੀਅਰ ਨੇ ਤੇ ਉੱਥੇ ਉਹ ਆਰਾਮ ਦੇ ਨਾਲ ਆਪਣੀ ਜਿਹੜੀ ਡੈਸਟੀਨੇਸ਼ਨ ਆ ਉਹਨਾਂ ਨੂੰ ਲੈ ਕੇ ਪਹੁੰਚ ਸਕਦੇ ਆ। ਸੋ ਦੋਸਤੋ ਸਾਡੇ ਨਾਲ ਲਖਵੀਰ ਭੁੱਲਰ ਹੋਰੀ ਜਿਵੇਂ ਮੈਂ ਦੱਸਿਆ ਸੀ ਸ਼ੁਰੂ ਤੋਂ ਹੀ ਜੁੜੇ ਹੋਏ ਆ। ਸੋ ਉਹਨਾਂ ਨੇ ਇੱਕ ਰਚਨਾ ਜਿਹੜੀ ਆ ਮੈਨੂੰ ਪਿਛਲੇ ਹਫ਼ਤੇ ਭੇਜੀ ਸੀ, ਉਹ ਮੈਂ ਰਚਨਾ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂ। ਲਖਵੀਰ ਭੁੱਲਰ ਹੋਰਾਂ ਨੇ ਬਹੁਤ ਹੀ ਪਿਆਰੀ ਜਿਹੀ ਕਵਿਤਾ ਭੇਜੀ ਸੀ। ਕਹਿੰਦੇ ਰੁੱਖ ਸੁੱਕ ਚੱਲੇ ਨੇ, ਕਹਿੰਦੇ ਠੰਡੀਆਂ ਮਿੱਠੀਆਂ ਛਾਵਾਂ ਵਾਲੇ ਸਾਰੇ ਹੀ ਰੁੱਖ ਸੁੱਕ ਚੱਲੇ ਨੇ, ਰੱਜੀਆਂ ਰੂਹਾਂ ਵਾਲੇ ਬਜ਼ੁਰਗ ਇੱਕ ਇੱਕ ਕਰਕੇ ਮੁੱਕ ਚੱਲੇ ਨੇ, ਧਰਤੀ ਬੰਜਰ ਪਿਆਰ ਵਿਹੂਣੀ ਹੀਰੇ ਸਾਥੋਂ ਖੋ ਚੱਲੇ ਨੇ, ਅੱਜ ਦੀ ਪੀੜ੍ਹੀ ਚਮਕ ਦਮਕਾਂ ਅਸਲੀ ਜ਼ਿੰਦਗੀ ਖੋ ਚੱਲੇ ਨੇ, ਜਾਨਵਰਾਂ ਵਿੱਚੋਂ ਪਿਆਰੇ ਲੱਭਦਾ ਲੋਕੀ ਜਾਨਵਰ ਹੋ ਚੱਲੇ ਨੇ, ਮਿਠਾਸ ਨਿਮਰਤਾ ਖੋ ਗਈ ਕਿਧਰੇ ਮੈਂ ਮੇਰੀ ਵਿੱਚ ਖੋ ਚੱਲੇ ਨੇ, ਮਨ ਦੀਆਂ ਪੀੜਾਂ ਖੁੰਡੇ ਕਰਤੇ ਬੋਧੇ ਲੋਕੀ ਹੋ ਚੱਲੇ ਨੇ, ਡਰ ਡਰ ਮਰ ਮਰ ਜੀਂਦੇ ਪਏ ਨੇ, ਬਹੁਤੇ ਭਾਰ ਹੀ ਢੋ ਚੱਲੇ ਨੇ, ਦਿਲ ਦੂਰ ਨਾ ਨੇੜੇ ਹੋਏ ਤੜਫ ਤੜਫ ਕੇ ਮੋ ਚੱਲੇ ਨੇ, ਪੱਥਰਾਂ ਦੇ ਨਾਲ ਬਾਰੀ ਪਾ ਕੇ ਪੱਥਰਾਂ ਦੇ ਨਾਲ ਯਾਰੀ ਪਾ ਕੇ ਪੱਥਰ ਲੋਕੀ ਹੋ ਚੱਲੇ ਨੇ, ਸੁੰਗੜ ਦੇ ਹੀ ਰਹਿ ਗਏ ਰਾਵੇਂ ਲੋਕੀ ਬਸ ਆਪਣੇ ਹੀ ਕੈਦੀ ਹੋਏ, ਕੁਦਰਤ ਨਾਲੋਂ ਟੁੱਟ ਕੇ ਸੁੰਗੜ ਕੇ ਹੀ ਰਹਿ ਗਏ ਲੋਕੀ ਬਸ ਆਪਣੇ ਹੀ ਕੈਦੀ ਹੋਏ, ਕੁਦਰਤ ਨਾਲੋਂ ਟੁੱਟ ਕੇ ਭਟਕੇ ਨਕਲੀ ਸੁੱਖ ਦੇ ਕੈਦੀ ਹੋਏ, ਰੂਹ ਦਾ ਗੇੜਾ ਲੱਭਦਾ ਨਹੀਂ ਓ ਬਾਹਰੀ ਚਮਕ ਦੇ ਕੈਦੀ ਹੋਏ, ਕਾਲੀ ਇਹ ਹਨੇਰੀ ਚੱਲੀ ਨੈਤਿਕਤਾ ਇਨਸਾਨੀਅਤ ਕੈਦੀ ਹੋਏ, ਭਰੀ ਭਰੀ ਦੁਨੀਆਂ ਅੰਦਰੋਂ ਇਕੱਲੇ ਹੋ ਚੱਲੇ ਨੇ, ਅਸਲੀ ਸੁੱਖ ਭੁਲਾ ਕੇ ਲੋਕੀ ਨਕਲੀ ਦੇ ਵਿੱਚ ਹੋ ਚੱਲੇ ਨੇ, ਠੰਡੀਆਂ ਮਿੱਠੀਆਂ ਛਾਵਾਂ ਵਾਲੇ ਸਾਰੇ ਹੀ ਰੁੱਖ ਸੁੱਕ ਚੱਲੇ ਨੇ, ਰੱਜੀਆਂ ਰੂਹਾਂ ਵਾਲੇ ਬਜ਼ੁਰਗ ਕਹਿੰਦੇ ਇੱਕ ਇੱਕ ਕਰਕੇ ਮੁੱਕ ਚੱਲੇ ਨੇ। ਸੋ ਲਖਵੀਰ ਭੁੱਲਰ ਹੋਰਾਂ ਨੇ ਬਹੁਤ ਹੀ ਸੋਹਣੇ ਜਜ਼ਬਾਤ ਜਿਹੜੇ ਆ ਜੀ ਉਹ ਇਹਦੇ ਵਿੱਚ ਸਾਂਝੇ ਕੀਤੇ ਆ। ਤੇ ਵੈਸੇ ਜੇ ਅੱਜ ਦੀ ਸੱਚਾਈ ਦੇਖੀ ਜਾਵੇ ਤਾਂ ਬਿਲਕੁਲ ਇਹੀ ਹੈ। ਸੋ ਆਪਣੇ ਜਜ਼ਬਾਤਾਂ ਨੂੰ ਹੀ ਰੂਪਮਾਨ ਕਰਦੀ ਹੁੰਦੀ ਹੈ ਕਵਿਤਾ। ਸੋ ਆਪਣੇ ਜਜ਼ਬਾਤਾਂ ਦਾ ਤੁਸੀਂ ਖੂਬ ਪ੍ਰਗਟਾਵਾ ਜਿਹੜਾ ਜੀ ਕਵਿਤਾ ਦੇ ਵਿੱਚ ਕੀਤਾ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਹੁਣ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਆ ਉਹ ਜ਼ਰੂਰ ਅਸੀਂ ਲੈਂਦੇ ਰਵਾਂਗੇ ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਨਾਲ ਨਾਲ। ਤੇ ਹੁਣ ਵੇਲਾ ਜਿਹੜਾ ਜੀ ਉਹ ਖਬਰਾਂ ਦਾ ਵੀ ਆ ਗਿਆ। ਸੋ ਖਬਰਾਂ ਦੇ ਸਾਂਝ ਪਾਉਣ ਦੇ ਲਈ ਸਾਡੇ ਨਾਲ ਇਸ ਵੇਲੇ ਐਡੀਲੇਡ ਸਟੂਡੀਓ ਤੋਂ ਮਿੰਟੂ ਬਰਾੜਹੁਰੀ ਵੀ ਸ਼ਿਰਕਤ ਕਰ ਚੁੱਕੇ ਨੇ। ਸੋ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਆਰਮ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ। ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਅਮਨਦੀਪ ਜੀ।
ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ।
ਤੁਹਾਡਾ ਵੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਹੀ ਅਰਮਾ ਰੇਡੀਓ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਤੇ ਬਰਾੜ ਸਾਹਿਬ ਜਿਵੇਂ ਅਸੀਂ ਗੱਲ ਕਰ ਰਹੇ ਸੀ ਜੀ ਮੌਸਮ ਦੀ, ਤਾਂ ਕਹਿੰਦੇ ਐਡੀਲੇਡ ਦੇ ਵਿੱਚ ਵੀ ਲਗਭਗ ਮੈਲਬਨ ਵਰਗਾ ਹੀ ਮੌਸਮ ਆ, ਅੱਜ ਵੈਸੇ ਧੁੱਪ ਖਿੜਨੀ ਆ ਤੇ ਬੱਦਲਬਾਜ਼ੀ ਜਿਹੜੀ ਕਿਤੇ ਕਿਤੇ ਲੱਗਦਾ ਵੀ ਦਿਖਾਈ ਦੇ ਸਕਦੀ ਆ, ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਵੇਲੇ?
ਬਿਲਕੁਲ ਜੀ, ਬੜਾ ਸਾਫ ਸੁਥਰਾ ਬੱਦਲਬਾਜ਼ੀ ਤਾਂ ਜਿਹੜੀ ਉਹ ਤਿੱਤਰ ਫੰਗੀ ਹੁੰਦੀ ਆ ਜਿਹਨੂੰ ਡਿਵੈਲਪ ਹੋ ਰਹੇ ਕਹਿ ਰਹੇ ਆ ਜੀ, ਬਦਲਾ ਹੋਈ ਆ ਜੀ।
ਜੀ ਤੇ ਬਰਾੜ ਸਾਹਿਬ ਖਬਰਾਂ ਦੇ ਸਿਲਸਿਲੇ ਵੱਲ ਵਧੀਏ ਤਾਂ ਖਬਰਾਂ ਕਹਿ ਰਹੀਆਂ ਜੀ ਕਿ ਕੱਲ ਵੈਸੇ ਤਾਂ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਵੀ ਅਸੀਂ ਦੇਖਿਆ ਕਿ ਲੋਕ ਜਿਹੜੇ ਆ ਕਾਫੀ ਉਤਸੁਕ ਸੀਗੇ ਕਿ ਆਪ ਪਾਰਟੀ ਜਿਹੜੀ ਆ ਜੀ ਉਹਨਾਂ ਨੇ ਬਾਦਲ ਦੀ ਕੋਠੀ ਦੇ ਅੱਗੇ ਕੱਲ ਧਰਨਾ ਦਿੱਤਾ ਹਨਾ, ਤੇ ਕਾਫੀ ਸਾਰੀਆਂ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਆ ਉਹ ਵੀ ਰੱਖੀਆਂ ਸੀ ਤੇ ਮੰਗ ਪੱਤਰ ਜਿਹੜਾ ਆ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਸੌਂਪਿਆ। ਤੇ ਇਸ ਤੋਂ ਬਾਅਦ ਤੁਸੀਂ ਕੀ ਸਮੀਕਰਨ ਜਿਹੜੇ ਆ ਉਹ ਇਸ ਧਰਨੇ ਦੇ ਜਾਂ ਫਿਰ ਇਸ ਮੁਲਾਕਾਤ ਦੇ ਤੁਸੀਂ ਦੇਖਦੇ ਹੋ?
ਦੇਖੋ ਜੀ, ਜਿਹੜੇ ਸਮੀਕਰਨ ਤਾਂ ਦੋਨੇ ਐਂਗਲਾਂ ਤੋਂ ਵੱਖਰੇ ਵੱਖਰੇ ਆ ਜੀ। ਜੇ ਹੁਣ ਅਸੀਂ ਇੱਕ ਐਂਗਲ ਨੂੰ ਦੇਖੀਏ ਤਾਂ ਉਸ ਤੇ ਹੋਰ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ, ਦੂਜੇ ਐਂਗਲ ਨੂੰ ਦੇਖੀਏ ਤਾਂ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ। ਪਰ ਸੱਚਾਈ ਆ ਜਿਹੜੀ ਉਹ ਵਕਤ ਨੇ ਜਿਹੜੀ ਦੇਣੀ ਆ, ਵਕਤ ਨਾਲ ਤੁਹਾਨੂੰ ਪਤਾ ਲੱਗਣਾ ਸੱਚਾਈ ਦਾ। ਸੋ ਇੱਕ ਦੋ ਦਿਨਾਂ ਦੇ ਵਿੱਚ ਜੇ ਕਹੀਏ ਵੀ ਸਾਨੂੰ ਸੱਚਾਈ ਪਤਾ ਲੱਗ ਜੇਗੀ ਤਾਂ ਇਹਦੇ ਵਿੱਚ ਕੋਈ ਅਤਕਥਨੀ ਵੀ ਨਹੀਂ ਹੋਏਗੀ ਤੇ ਕਿੱਦਾਂ ਸੱਚਾਈਆਂ ਕੀ ਸੀ, ਜ਼ਮੀਨੀ ਸੱਚਾਈਆਂ ਕੀ ਸੀ। ਸੋ ਮੈਨੂੰ ਲੱਗਦਾ ਸਾਨੂੰ ਪਹਿਲਾਂ ਤਾਂ ਇਹ ਜਿਹੜੀ ਅਸਲੀ ਸੱਚਾਈ ਲਈ ਤਾਂ ਵੇਟ ਕਰਨੀ ਚਾਹੀਦੀ ਆ। ਪਰ ਜਿਹੜੀ ਨੋਰਮਲ ਗੱਲਾਂ ਅਖਬਾਰਾਂ ਜ਼ਰੀਏ ਹੋ ਰਹੀਆਂ ਜਾਂ ਨਿੱਕੀਆਂ ਮੋਟੀਆਂ ਗੱਲਾਂ ਅਸੀਂ ਆਲੇ ਦੁਆਲੇ ਸੋਸ਼ਲ ਮੀਡੀਆ ਜ਼ਰੀਏ ਜਾਂ ਇਹਨਾਂ ਚੀਜ਼ਾਂ ਜ਼ਰੀਏ ਦੇਖ ਰਹੇ ਹਾਂ, ਉਹਨਾਂ ਬਾਰੇ ਆਪਾਂ ਜ਼ਰੂਰ ਡਿਸਕਸ ਕਰੀਏ
ਜੀ।
ਤੇ ਉਹਨਾਂ ਦੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਨਾ ਅਮਰਦੀਪ, ਤਾਂ ਹੈਗੇ ਹੁਣ ਆਪ ਵਿਰੋਧੀ, ਉਹ ਤਾਂ ਹੁਣ ਪੂਰਾ ਜ਼ੋਰ ਲਾ ਇਸ ਜਿਹੜੇ ਸਾਰੇ ਘਟਨਾਕ੍ਰਮ ਨੂੰ ਫੇਲ ਕਰੀਏ ਤੇ ਫੇਲ ਕਰਨ ਦਾ ਇੱਕ ਅਸੀਂ ਦਿਖਾਈਏ ਵੀ ਸਾਰੀ ਰੈਲੀ ਪੂਰਨ ਇੱਕ ਫਲੋਪ ਸ਼ੋ ਸੀ
ਜੀ ਜੀ।
ਸੋ ਉਹਨਾਂ ਦਾ ਤਾਂ ਜ਼ੋਰ ਲੱਗਿਆ ਹੋਇਆ ਇਸ ਚੀਜ਼ ਦੇ ਉੱਤੇ। ਪਰ ਜਿਹੜੇ ਲੋਕ ਹੈਗੇ ਇਹਨੂੰ ਕਾਮਯਾਬ ਕਰਨ ਵਾਲੇ ਪਾਸੇ ਵਾਲੇ, ਉਹ ਇਸ ਚੀਜ਼ ਨੂੰ ਜਿਹੜੀ ਹਜੇ ਵੀ ਜਿੱਤ ਦੇ ਤੌਰ ਦੇ ਉੱਤੇ ਹੀ ਪੇਸ਼ ਕਰ ਰਹੇ ਆ। ਤਾਂ ਹੁਣ ਜੇ ਅਖਬਾਰਾਂ ਦੀ ਨਿਗਾਹ ਮਾਰੀਏ ਤਾਂ ਅਖਬਾਰਾਂ ਦੀ ਆਪੋ ਆਪਣੀ ਕੈਟਾਗਰੀ ਆ ਜੀ, ਕੋਈ ਕਾਂਗਰਸ ਪੱਖੀ ਆ, ਕੋਈ ਅਕਾਲੀ ਪੱਖੀ ਆ, ਕੋਈ ਹਰ ਅੱਡੋ ਅੱਡ ਪੱਖ ਦਾ ਅਖਬਾਰ ਆ ਤੇ ਉਹ ਆਪੋ ਆਪਦੇ ਉਸ ਜੇ ਰਾਗ ਹੀ ਉਸਨੇ ਲੱਪਣੇ ਸਨ। ਸੋ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਰੈਲੀ ਦੇ ਵਿੱਚ ਗੱਲ ਚੱਕੀ ਜਾ ਰਹੀ ਆ ਉਹ ਇਹ ਆ ਵੀ ਆਪ ਨੇ ਕਿਹਾ ਸੀ ਵੀ 1,00,000 ਬੰਦੇ ਨਾਲ ਘਰਾਓ ਕਰਾਂਗੇ ਤੇ ਪਰ ਅਖਬਾਰ ਉੱਥੇ 10,000 ਦਾ ਅੰਕੜਾ ਕਹਿ ਰਹੇ ਆ ਜਾਂ ਵੱਧ ਤੋਂ ਵੱਧ ਕੋਈ 15-18 ਤੱਕ ਜਾ ਰਿਹਾ। ਸੋ ਪਹਿਲੀ ਤਾਂ ਜਿਹੜਾ ਕਾਰਨ ਇਹ ਦੱਸ ਰਹੇ ਆ ਵੀ ਫਲੋਪ ਦਾ ਕਾਰਨ ਇਹ ਆ ਵੀ 10 ਤੋਂ 15,000 ਬੰਦਾ ਜਾਣਾ 1,00,000 ਦੀ ਥਾਂ ਤੇ ਉਹ ਫਲੋਪ ਆ। ਦੂਜੀ ਗੱਲ ਜਿਹੜੀ ਉਹ ਕਹਿ ਰਹੇ ਆ ਵੀ ਜਿਹੜੇ ਇੱਕ ਰੈਲੀ ਕਰਨ ਦਾ ਕਾਰਨ ਇਹ ਹੋਇਆ ਵੀ ਉਹ ਆਪਣੇ ਆਪ ਨੂੰ ਕਲੀਨ ਚਿੱਟ ਦੇਣਾ ਆਪ ਦਾ ਜਿਹੜਾ ਕਾਰਨ ਸੀ ਰੈਲੀ ਦਾ, ਜਿਹੜਾ ਬਾਦਲ ਸਾਹਿਬ ਨੇ ਵੀ ਆਪ ਬਿਆਨ ਦਿੱਤਾ ਵੀ ਭਾਈ ਜੋ ਪਾਣੀਆਂ ਦੇ ਮੁੱਦੇ ਤੇ ਜਿਹੜੀ ਉਹਨਾਂ ਦੀ ਨੀਤੀ ਸੀ ਉਹ ਲੋਕਾਂ ਨੂੰ ਪਤਾ ਲੱਗ ਗਈ ਸੀ, ਇਸ ਕਰਕੇ ਉਹ ਥੋੜੀ ਜਿਹੀ ਉਸ ਨੂੰ ਕਲੀਨ ਚਿੱਟ ਲੈਣ ਲਈ ਇਹ ਡਰਾਮਾ ਰਚ ਰਹੇ ਆ। ਤੀਜੇ ਪਾਸੇ ਕਾਂਗਰਸ ਨੂੰ ਵੀ ਇਹ ਰੈਲੀ ਫਲੋਪ ਕਹਿਣ ਚ ਹੀ ਫਾਇਦਾ ਤੇ ਉਹ ਕਾਂਗਰਸ ਵੀ ਇਸ ਰੈਲੀ ਨੂੰ ਫਲੋਪ ਦਾ ਨਾਂ ਹੀ ਦੇ ਰਹੀ ਆ। ਪਰ ਜੇ ਹੁਣ ਆਪ ਦੇ ਮੱਦੇਨਜ਼ਰ ਦੇਖੀਏ ਤਾਂ ਆਪ ਦੇ ਮੱਦੇਨਜ਼ਰ ਇਹ ਗੱਲ ਆਉਂਦੀ ਆ ਵੀ ਨੰਬਰ ਇੱਕ ਤਾਂ ਇਹ ਇੰਨੀ ਗਰਮੀ ਦੇ ਵਿੱਚ ਜੇ 10,000 ਬੰਦਾ ਵੀ ਮੰਨਦੇ ਆ ਚੰਡੀਗੜ੍ਹ ਪਹੁੰਚਿਆ ਇੱਕ ਨਵੀਂ ਪਾਰਟੀ ਨਾਲ ਤਾਂ ਕਾਫੀ ਵੱਡੀ ਰੈਲੀ ਹੀ ਮੰਨੀ ਜਾਵੇਗੀ, ਕਿਉਂਕਿ 10,000 ਬੰਦਾ ਵਰਕਿੰਗ ਡੇ ਵਾਲੇ ਦਿਨ ਇੰਨੀ ਗਰਮੀ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਜਿਹੜੀ ਕਿ ਜਿਹਦੀਆਂ ਜੜਾਂ ਹਾਲੇ ਨਹੀਂ ਲੱਗੀਆਂ ਉਸ ਪਾਰਟੀ ਦਾ 10,000 ਬੰਦਾ ਪਹੁੰਚਣਾ ਤਾਂ ਉਹਨਾਂ ਦੇ ਮੁਕਾਬਲੇ ਚ ਉਹਨਾਂ ਦੇ ਹਿਸਾਬ ਨਾਲ ਇਹ ਜਿੱਤੀ ਆ। ਦੂਜੇ ਪਾਸੇ ਜਿਹੜੀ ਵੱਡੀ ਜਿੱਤ ਇਹ ਆ ਜੀ ਵੀ ਜਿਹੜੀ ਸ਼ਾਂਤੀ ਪੂਰਵਕ ਰੈਲੀ ਹੋਈ ਆ, ਪਹਿਲੀ ਵਾਰ ਹੋਇਆ, ਨਹੀਂ ਤਾਂ ਅਸੀਂ ਰੋਜ਼ ਚੰਡੀਗੜ੍ਹ ਦੇ ਧਰਨੇ, 100 ਬੰਦਾ ਵੀ ਉੱਥੇ ਜੇ ਆ ਜਾਏ ਤਾਂ ਵੀ ਉਹਨਾਂ ਨੂੰ ਅਥਰੂ ਗੈਸ ਪਾਣੀ ਮਾਰ ਕੇ ਬਿਸ਼ਾਰਾ ਮਾਰ ਕੇ ਜਾਂ ਇੱਟਾਂ ਡਲੇ ਮਾਰ ਕੇ ਹੀ ਦਵਲਣਾ ਪੈਂਦਾ ਉੱਥੋਂ ਤੇ। ਪਰ ਪਹਿਲੀ ਵਾਰ ਹੋਇਆ ਵੀ ਆਪ ਦਾ ਜਿਹੜਾ ਇਹ ਧਰਨਾ ਮੁੱਖ ਮੰਤਰੀ ਨਿਵਾਸ ਤੱਕ ਪਹੁੰਚਿਆ ਤੇ ਉੱਥੇ ਵੀ ਤੱਕ ਸ਼ਾਂਤੀ ਰਹੀ ਆ, ਹਾਲਾਂਕਿ ਬਹੁਤ ਵੱਡੇ ਪੱਧਰ ਤੇ ਪੁਲਿਸ ਫੋਰਸ ਲਾਈ ਗਈ ਸੀ ਪਰ ਕਿਤੇ ਨਾ ਕਿਤੇ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਕਿ ਇਹ ਗੱਲ ਸਾਹਮਣੇ ਆਵੇ ਵੀ ਭਾਈ ਜਿਹੜਾ ਆਪਣੇ ਕਾਨੂੰਨ ਹੱਥ ਚ ਲਿਆ। ਤੇ ਤੀਜੀ ਜਿਹੜੀ ਉਹ ਪ੍ਰਾਪਤੀ ਮੰਨ ਰਹੇ ਆ ਵੀ ਕਿਸੇ ਸ਼ਾਸਕ ਨੂੰ ਬਾਹਰ ਕੱਢਣਾ, ਘਰ ਤੋਂ ਬਾਹਰ ਮੀਡੀਆ ਦੇ ਸਾਹਮਣੇ ਲੈ ਕੇ ਆਉਣਾ, ਪਬਲਿਕ ਚ ਲੈ ਕੇ ਆਉਣਾ। ਸੋ ਇਹ ਵੀ ਇੱਕ ਪ੍ਰਾਪਤੀ ਕੱਲ ਦੀ ਮੰਨੀ ਜਾ ਰਹੀ ਆ ਵੀ ਆਪ ਪਾਰਟੀ ਨੇ ਬਾਦਲ ਸਾਹਿਬ ਨੇ ਹਾਲਾਂਕਿ ਇਹ ਗੱਲ ਕਹੀ ਸੀ ਵੀ ਤੁਸੀਂ ਅੰਦਰ ਆ ਸਕਦੇ ਹੋ ਮੇਰੇ ਨਾਲ ਗੱਲ ਕਰਨ, ਜਿਹੜਾ ਵਫਦ ਲੈ ਕੇ ਆਉਣਾ ਅੰਦਰ ਆ ਜਾਓ, ਪਰ ਉਹ ਇਨਕਾਰ ਕਰ ਦਿੱਤਾ ਜੀ ਵਫਦ ਨੇ ਤੇ ਉਹ ਕਹਿੰਦੇ ਨਹੀਂ ਅਸੀਂ ਅੰਦਰ ਨਹੀਂ ਏਦਾਂ ਆਉਣਾ, ਅਸੀਂ ਤਾਂ ਉੱਥੇ ਹੀ ਜਿਹੜਾ ਤੁਹਾਨੂੰ ਬੁਲਾਉਣਾ, ਜੇ ਬਾਹਰ ਪਬਲਿਕ ਦੇ ਵਿੱਚ ਆਉਂਗੇ ਤਾਂ ਗੱਲ ਕਰਾਂਗੇ। ਤਾਂ ਉਹ ਪਬਲਿਕ ਦੇ ਵਿੱਚ ਆਏ ਤੇ ਉੱਥੇ ਉਹਨਾਂ ਨਾਲ ਜਿਹੜਾ ਸਵਾਲ ਜਵਾਬ ਕੀਤਾ ਗਿਆ, ਜੋ ਉਹ ਵੀ ਇੱਕ ਜਿਹੜੀ ਆਪ ਬਣੀਆਂ ਇੱਕ ਜੇਤੂ ਦੇ ਮੁਹਿੰਮ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ। ਪਰ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਹੰਡਿਆਪਣ ਜਾਂ ਜਿਹੜਾ ਤਜਰਬਾ, ਜਿਹੜਾ ਉਮਰ ਦਾ ਤਕਾਜਾ, ਉਹ ਉੱਥੇ ਦੇਖਣ ਨੂੰ ਮਿਲਿਆ ਜੀ ਜਦੋਂ ਉਹਨਾਂ ਨੇ ਇਹ ਡਾਇਰੈਕਟ ਇਸ ਰੈਲੀ ਦੇ ਵਿੱਚ ਜਾਂ ਇੱਥੇ ਗੱਲਾਂ ਕੀਤੀਆਂ ਜਾਂ ਜਿਹੜੇ ਸਵਾਲ ਜਵਾਬ ਦਿੱਤੇ ਉਹ ਇੱਕ ਪਤਾ ਹੀ ਹੈ ਜੀ ਹੁਣ ਐਡੇ ਪਰਫੈਕਟ ਬੰਦੇ ਨੂੰ ਐਡੇ ਮੰਜੇ ਹੋਏ ਬੰਦੇ ਨੂੰ ਤੁਸੀਂ ਕਿਸੇ ਗੱਲ ਦੇ ਉੱਤੇ ਨਹੀਂ ਉਹਨੂੰ ਪੱਟ ਚਿੱਤ ਕਰਨਾ ਕਾਫੀ ਔਖਾ ਹੁੰਦਾ ਸੋ ਖਾਸ ਕਰਕੇ ਜਦੋਂ ਉਦੋਂ ਬੜਾ ਮਾਹੌਲ ਬੜਾ ਇੱਕ ਵੱਖਰੀ ਕਿਸਮ ਦਾ ਕਾਉਂਟ ਉਹਨਾਂ ਨੇ ਮਾਰਿਆ ਜਦੋਂ ਇਹ ਆਪ ਪਾਰਟੀ ਦੇ ਲੋਕਾਂ ਨੇ ਨਸ਼ਿਆਂ ਦੀ ਗੱਲ ਛੇੜੀ ਤੇ ਖਾਸ ਕਰਕੇ ਮਜੀਠੀਏ ਨੂੰ ਦੇ ਉੱਤੇ ਗੱਲ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਬਾਦ ਸਾਹਿਬ ਨੇ ਕਹਿੰਦੇ ਐਨਕਾਂ ਵਿੱਚ ਦੀ ਝਾਕ ਕੇ ਤੇ ਭਗਵੰਤ ਮਾਨ ਕਨੀ ਦੇਖ ਕੇ ਕਹਿੰਦੇ ਕਾਕਾ ਮੈਨੂੰ ਪਤਾ ਨਸ਼ੇ ਕੌਣ ਕਰਦਾ ਤੇ ਇੱਥੇ ਹੀ ਗੱਲ ਨਿਬੇੜਤੀ ਤਾਂ ਉਹ ਕਾਫੀ ਜਿਹੜਾ ਉਹਨਾਂ ਦੇ ਕੋਲੇ ਤਜਰਬਾ ਜਿਹੜਾ ਉਹ ਤਜਰਬੇ ਦੇ ਨਾਲ ਜਿਹੜੀਆਂ ਉਹ ਚੀਜ਼ਾਂ ਕੱਲ ਉੱਥੇ ਦੇਖਣ ਨੂੰ ਮਿਲੀਆਂ ਪਰ ਕੁੱਲ ਮਿਲਾ ਕੇ ਜੀ ਜਿਹੜੀ ਆਮ ਬੰਦੇ ਦੀ ਲੋਕਾਂ ਦੀ ਗੱਲ ਦੇਖੀ ਹੈ ਜਾਂ ਆਮ ਲੋਕਾਂ ਨੂੰ ਇਸ ਰੈਲੀ ਤੋਂ ਕੀ ਮਿਲਿਆ ਜਾਂ ਆਮ ਲੋਕਾਂ ਨੂੰ ਇਸ ਰੈਲੀ ਦਾ ਕੀ ਫਾਇਦਾ ਹੋਊਗਾ ਇਹ ਚੀਜ਼ਾਂ ਜੇ ਵਿਚਾਰੀਏ ਤਾਂ ਇਸ ਵਿਚਾਰ ਚ ਹੁੰਦਾ ਜੀ ਵੀ ਜਦੋਂ ਕਿਸੇ ਵੀ ਧਿਰ ਦੇ ਉੱਤੇ ਪ੍ਰੈਸ਼ਰ ਪੈਂਦਾ ਨਾ ਕਿਸੇ ਚੀਜ਼ ਦਾ ਤਾਂ ਉਦੋਂ ਉਹਨੂੰ ਗਲਤੀਆਂ ਕਰਨ ਨੂੰ ਹਟਦੀ ਆ ਉਦੋਂ ਉਹਨੂੰ ਸੰਭਲ ਕੇ ਚੱਲਣਾ ਪੈਂਦਾ ਸੋ ਜੇ ਸੰਭਲ ਕੇ ਚੱਲਣਾ ਆਮ ਲੋਕਾਂ ਦੀ ਆਪੇ ਭਲਾਈ ਹੋ ਜਾਂਦੀ ਆ ਸੋ ਇੰਨਾ ਹੋ ਗਿਆ ਵੀ ਹੁਣ ਜਿਹੜੇ ਢੰਗ ਨਾਲ ਰੈਲੀ ਹੋਈ ਜਿਹੜੇ ਢੰਗ ਨਾਲ ਮਸਲਾ ਉਠਾਇਆ ਗਿਆ ਉਸ ਢੰਗ ਨਾਲ ਇਹ ਹੁਣ ਹੋ ਗਿਆ ਵੀ ਅਕਾਲੀ ਦਲ ਜਾਂ ਕਾਂਗਰਸ ਜੇ ਕੋਈ ਵੀ ਸਟੈਪ ਪੱਟੂਗੀ ਜਾਂ ਕੁਛ ਵੀ ਗੱਲ ਕਰੂਗੀ ਉਹ ਮਨਚਾਹੀਆਂ ਜਿਹੜੀਆਂ ਅੱਗੇ ਕਰਦੀਆਂ ਹੁੰਦੀਆਂ ਸੀ ਉਹ ਮਨਚਾਹੀਆਂ ਨਹੀਂ ਹੋਣਗੀਆਂ ਕਿਤੇ ਨਾ ਕਿਤੇ ਉਹਦੀ ਉਹਨਾਂ ਨੂੰ ਜਵਾਬ ਦੇ ਹੋਣਾ ਪੈ ਰਿਹਾ ਸੋ ਮੈਨੂੰ ਲੱਗਦਾ ਵੀ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਦੇ ਅਸਰ ਪੈਣਗੇ ਪਰ ਇਹ ਹੁਣ ਕਿਸੇ ਨੂੰ ਮਾਂ ਸਵਾਦੀ ਤੇ ਕਿਸੇ ਨੂੰ ਵਾਦੀ ਵਾਲੀ ਗੱਲ ਆ ਜੀ ਸਾਰੀਆਂ ਪਾਰਟੀਆਂ ਫਿਰ ਉਸ ਢੰਗ ਨਾਲ ਆਪੋ ਆਪਣੇ ਲੈ ਰਹੀਆਂ ਇਸ ਰੈਲੀ ਨੂੰ
ਜੀ ਬਿਲਕੁਲ ਤੇ ਜਗਤਾਰ ਗਿੱਲ ਹੋਰੀ ਟੁੱਟੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਉਹਨਾਂ ਨੇ ਵੀ ਖੈਰ ਇਸੇ ਖ਼ਬਰ ਦੇ ਉੱਤੇ ਪੱਖ ਜਿਹੜਾ ਸੀ ਉਹ ਜਾਣਨਾ ਚਾਹਿਆ ਸੀ ਤੁਹਾਡਾ ਮੈਨੂੰ ਲੱਗਦਾ ਕਾਫੀ ਕੁਛ ਕਲੀਅਰ ਕਰਤਾ ਤੁਸੀਂ ਤੇ ਫਿਰ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਉਹਨਾਂ ਦਾ ਜਿਹੜਾ ਸੁਨੇਹਾ ਪੜ੍ਹ ਦਵਾਂ
ਜੀ ਜੀ ਬਿਲਕੁਲ
ਜੀ ਟੁਡਿਕੇ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਕੱਲ ਚੰਡੀਗੜ੍ਹ ਆਪ ਪਾਰਟੀ ਨੇ 12,000 ਕਰੋੜ ਦੇ ਅਨਾਜ ਘੁਟਾਲੇ ਨੂੰ ਸਵਾਲ ਬਣਾ ਕੇ ਮੁਜ਼ਾਹਰਾ ਕੀਤਾ ਸੀ ਤੇ ਸੋਸ਼ਲ ਮੀਡੀਆ ਦੀ ਰਿਪੋਰਟ ਮੁਤਾਬਕ ਰੋਕਾਂ ਦੇ ਬਾਵਜੂਦ ਆਦਮੀ ਚੰਡੀਗੜ੍ਹ ਪਹੁੰਚਣ ਚ ਕਾਮਯਾਬ ਹੋ ਗਿਆ ਮੇਰੇ ਖਿਆਲ ਮੁਤਾਬਕ ਪਹਿਲੀ ਵਾਰ ਸੁਣਨ ਚ ਆਇਆ ਕਿ ਬਾਦਲ ਸਾਹਿਬ ਨੇ ਕਿਸੇ ਵਿਖਾਵਾ ਪਾਰਟੀ ਦਾ ਮੰਗ ਪੱਤਰ ਲੈਣ ਲਈ ਖੁਦ ਪਹੁੰਚੇ ਆ ਤੇ ਹੁਣ ਤੱਕ ਤਾਂ ਵਿਖਾਵਾ ਕਰਨ ਵਾਲਿਆਂ ਤੇ ਡੰਡੇ ਤੇ ਪਾਣੀ ਦੀਆਂ ਤੋਪਾਂ ਹੀ ਚੱਲੀਆਂ ਨੇ ਕਹਿੰਦੇ ਮਿੰਟੋ ਜੀ ਤੁਹਾਡਾ ਇਸ ਬਾਰੇ ਕੀ ਕਹਿਣਾ ਤੇ ਕੱਲ ਦੀ ਬੁਰੀ ਖ਼ਬਰ ਪੰਜਾਬ ਚ 5 ਕਿਸਾਨਾਂ ਤੇ ਮਜ਼ਦੂਰਾਂ ਦੀ ਖੁਦਕੁਸ਼ੀ ਦੀ ਖ਼ਬਰ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਹੈ ਕੀ ਸਾਬਤ ਕਰਦੀ ਹੈ
ਦੇਖੋ ਪਹਿਲੀ ਗੱਲ ਤਾਂ ਜਿਹੜੀ ਅਸੀਂ ਗੱਲ ਕਰ ਚੁੱਕੇ ਹਾਂ ਵੀ ਜਿਹੜੀ ਕਾਮਯਾਬੀ ਕੱਲ ਦੀ ਹੋਈ ਆ ਜਾਂ ਜਿਹੜੀਆਂ ਚੀਜ਼ਾਂ ਹੋਈਆਂ ਉਹ ਇੱਕ ਚਲੋ ਵਧੀਆ ਮਾਹੌਲ ਦੇ ਵਿੱਚ ਹੋਈਆਂ ਉਹ ਇੱਕ ਵੱਡੀ ਗੱਲ ਆ ਉਹਦਾ ਇਹ ਫਾਇਦਾ ਹੈ ਵੀ ਜਿਹੜਾ ਅਸੀਂ ਨੀ ਚਾਹੁੰਦੇ ਵੀ ਇਹ ਕਈ ਵਾਰੀ ਰੈਲੀਆਂ ਦੇ ਨਾਂ ਦੇ ਉੱਤੇ ਜਿਹੜੇ ਪਬਲਿਕ ਪ੍ਰੋਪਰਟੀ ਹੁੰਦੀ ਆ ਉਹਦਾ ਨੁਕਸਾਨ ਕੀਤੇ ਜਾਂਦੇ ਆ ਜਾਂ ਕੁਛ ਹੁੰਦਾ ਤੇ ਅਖੀਰ ਭਾਰ ਟੈਕਸ ਪੇਈ ਦੇ ਉੱਤੇ ਪੈਂਦਾ ਠੀਕ ਹੈ ਸਾਨੂੰ ਸਿੱਧਾ ਨੀ ਪਤਾ ਲੱਗਦਾ ਪਰ ਅਸਿੱਧੇ ਰੂਪ ਚ ਟੀਕਾ ਸਾਡੇ ਹੀ ਲੱਗਦਾ ਸੋ ਪਹਿਲਾਂ ਤਾਂ ਇਹ ਜ਼ਰੂਰ ਵਧਾਈ ਦੀ ਗੱਲ ਆ ਜੀ ਤੇ ਦੂਜੀ ਗੱਲ ਜਿਹੜੇ ਢੰਗ ਨਾਲ ਜੇ ਆਪ ਪਾਰਟੀ ਨੇ ਇੱਕ ਵਧੀਆ ਮੈਨਰਸ ਰੱਖ ਕੇ ਤੇ ਵਧੀਆ ਢੰਗ ਨਾਲ ਆਪਦੇ ਵਰਕਰਾਂ ਨੂੰ ਸਮਝਾਇਆ ਕਿਉਂਕਿ ਭੀੜ ਕੰਟਰੋਲ ਕਰਨੀ ਕਾਫੀ ਔਖੀ ਹੁੰਦੀ ਹੈ ਬੰਦਾ ਤਾਂ 100 ਨਹੀਂ ਕੰਟਰੋਲ ਹੁੰਦਾ ਜੇ 10-15 ਹਜ਼ਾਰ ਸੀ ਤਾਂ ਕੰਟਰੋਲ ਉਹਨਾਂ ਨੇ ਕਰਕੇ ਪਾਇਆ ਤਾਂ ਉਹ ਵੀ ਇੱਕ ਕਾਮਯਾਬੀ ਦੀ ਗੱਲ ਆ ਤੇ ਦੂਜੇ ਪਾਸੇ ਜਿਹੜੀ ਗੱਲ ਆ ਜਾਂਦੀ ਆ ਜਿਹੜੀ ਸੱਤਾਧਾਰੀ ਪਾਰਟੀ ਨੇ ਵੀ ਚੱਲ ਕੱਲ ਜਿਹੜੇ ਬਾਦਲ ਸਾਹਿਬ ਦੇ ਜਿੰਨੇ ਵੀ ਦੌਰੇ ਸੀ ਜਾਂ ਜਿੰਨੀਆਂ ਵੀ ਕੰਮ ਸੀ ਉਹਨਾਂ ਨੂੰ ਰੋਕ ਕੇ ਘਰੇ ਬੈਠ ਗਏ ਸੀ ਤੇ ਉਹ ਮੂਡ ਦੇ ਵਿੱਚ ਸੀ ਉਹ ਮਿਲਣ ਦੇ ਮੂਡ ਦੇ ਵਿੱਚ ਹੀ ਸੀਗਾ ਜਿਹੜਾ ਪਹਿਲਾਂ ਹੀ ਡਿਕਲੇਅਰ ਸੀ ਗੱਲ ਸੋ ਜੇ ਉਹ ਇਸ ਚੀਜ਼ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਜਾਂ ਫੇਰ ਸ਼ਾਇਦ ਹੋ ਸਕਦਾ ਵੀ ਮਸਲਾ ਉਲਝ ਸਕਦਾ ਸੀ ਸੋ ਉਹਨਾਂ ਨੇ ਵੀ ਸਾਥ ਦਿੱਤਾ ਬਾਦਲ ਸਾਹਿਬ ਨੇ ਤਾਂ ਇੱਕ ਐਂਗਲ ਤੇ ਇਹ ਵੀ ਕਿਹਾ ਜੀ ਕਹਿੰਦੇ ਮੈਂ ਰੋਟੀ ਨੀ ਖਾਧੀ ਤੜਕੇ ਦੀ ਉਹ ਕਿਸੇ ਨੇ ਪੁੱਛਿਆ ਵੀ ਕਿਉਂ ਨੀ ਖਾਧੀ ਕਹਿੰਦੇ ਭਾਈ ਮੈਂ ਸਾਰੇ ਮੁੰਡੇ ਭੁੱਖੇ ਬੈਠੇ ਹੋਣਗੇ ਫਿਰ ਮੈਂ ਕਿਉਂ ਖਾਵਾਂ ਸੋ ਇਹ ਵੀ ਇੱਕ ਸਟੰਟ ਹੁੰਦਾ ਜੀ ਸਿਆਸੀ ਸਟੰਟ ਹੁੰਦਾ ਜੀ ਇਹ ਵੀ ਇੱਕ ਸੋ ਕੱਲ ਜਿਹੜੇ ਸਿਆਸੀ ਸਟੰਟ ਵਧੀਆ ਚੱਲੇ ਜੀ ਤੇ ਉਹਦੇ ਵਿੱਚ ਸ਼ਾਂਤੀ ਰਹੀ ਇਹ ਸਭ ਤੋਂ ਵੱਡੀ ਗੱਲ ਆ ਦੂਜੀ ਜਿਹੜੀ ਇਹਨਾਂ ਨੇ ਖ਼ਬਰ ਜਿਹੜੀ ਖੁਦਕੁਸ਼ੀਆਂ ਦੀ ਕਹੀ ਆ ਜੀ ਉਹ ਦੇਖੋ ਹੁਣ ਆਪਾਂ ਖੁਦਕੁਸ਼ੀਆਂ ਦੀ ਗੱਲ ਨੂੰ ਕੱਲ ਦੇ ਘਟਨਾਕ੍ਰਮ ਜਾਂ ਰੈਲੀ ਨਾਲ ਨਹੀਂ ਜੋੜ ਸਕਦੇ ਜਾਂ ਉਹ ਸੀਐਮ ਦੇ ਜੇ ਹਲਕੇ ਚੋਂ ਆ ਤਾਂ ਇਹਨੂੰ ਵੀ ਇਸ ਨੂੰ ਵੀ ਨੀ ਜੋੜ ਸਕਦੇ ਉਹ ਤਾਂ ਸਾਰੇ ਕਿਤੇ ਇੱਕੋ ਹੀ ਹਨੇਰੀ ਤੇ ਇੱਕੋ ਹੀ ਬਾ ਬਗੀ ਹੋਈ ਆ ਜੀ ਤੇ ਜਦੋਂ ਪਾਣੀ ਜਿਹੜਾ ਸਿਰਾਂ ਦੇ ਉੱਤੋਂ ਦੀ ਲੰਘ ਚੁੱਕਿਆ ਤੇ ਚਾਦਰਾਂ ਦੇ ਉੱਤੋਂ ਦੀ ਪੈਰ ਗਾਂਹ ਪਸਾਰੇ ਗਏ ਤਾਂ ਉਹ ਹੁਣ ਕਿਸੇ ਢੰਗ ਨਾਲ ਸੂਤ ਨੀ ਵੱਜ ਰਿਹਾ ਤੇ ਉਹਦੇ ਨਤੀਜੇ ਆ ਰਹੇ ਆ ਇਸ ਲਈ ਸਾਨੂੰ ਥੋੜੀ ਜਿਹੀਆਂ ਜਿਹੜੀਆਂ ਸਾਡੇ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਪੈਣੀਆਂ ਵੀ ਜਿਹੜੇ ਸਾਡੇ ਸਿਆਸੀ ਲੀਡਰ ਆ ਉਹ ਆਪਦੇ ਢੰਗ ਨਾਲ ਪਾਲਿਸੀ ਲੈ ਕੇ ਆਉਣ ਨਾਲ ਨਾਲ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਨਾ ਉਹ ਜਾਗ੍ਰਿਤੀ ਦੀ ਲਹਿਰ ਜਾਗਰੂਕ ਕਰਨ ਲਈ ਲੋਕਾਂ ਕੋਲ ਪਹੁੰਚਣ ਤੇ ਇਸ ਚੀਜ਼ਾਂ ਤੋਂ ਦਾ ਤਾਂ ਹੀ ਬਚਾਅ ਹੋ ਸਕਦਾ।
ਬਿਲਕੁਲ ਜੀ, ਸਮਾਜ ਸੁਧਾਰ ਜਿਹੜੀਆਂ ਲਹਿਰਾਂ ਇਹੋ ਜਿਹੀਆਂ ਚਲਾਈਆਂ ਜਾਣ ਤਾਂ ਕਿ ਲੋਕਾਂ ਦਾ ਜਿਹੜਾ ਮਾਇੰਡ ਸੈਟ ਹੋ ਗਿਆ ਆ ਉਹਨੂੰ ਥੋੜਾ ਜਿਹਾ ਦੂਸਰੇ ਪਾਸੇ ਮੋੜਿਆ ਜਾਵੇ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਵਰਜੀਨੀਆ ਦੇ 5 ਸਿੱਖ ਜਿਹੜੇ ਆ ਜੀ ਉਹ ਤਲਬ ਕੀਤੇ ਗਏ ਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ। 5 ਤਖ਼ਤਾਂ ਦੇ ਜਿਹੜੇ ਜਥੇਦਾਰ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸੀ ਜੀ, ਤੇ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਗਿਆਨੀ ਗੁਰਬਚਨ ਸਿੰਘ ਜਿਹੜੇ ਕਿ ਜਥੇਦਾਰ ਅਕਾਲ ਤਖ਼ਤ ਨੇ, ਉਹਨਾਂ ਨੇ ਕਿਹਾ ਕਿ 15 ਅਪ੍ਰੈਲ 2016 ਵਰਜੀਨੀਆ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 5 ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਸੰਚਾਰ ਕਰਨ ਦੀ ਬਣਾਈ ਮਰਿਆਦਾ ਨੂੰ ਜਿਹੜਾ ਆਪਣੀ ਮਨ ਮਰਜ਼ੀ ਅਨੁਸਾਰ ਪੰਥਕ ਮਰਿਆਦਾ ਦੇ ਉਲਟ ਜਾ ਕੇ ਸੰਚਾਰ ਕਰਾਉਣਾ ਜਿਹੜਾ ਜੀ ਉਹ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਦੀ ਇੱਕ ਵੱਡੀ ਸ਼ਰਾਰਤ ਆ। ਸੋ ਇਹਦੇ ਲਈ ਉਹਨਾਂ ਨੇ ਇਹਨਾਂ 5 ਸਿੱਖਾਂ ਨੂੰ ਤਲਬ ਕੀਤਾ, ਵਰਜੀਨੀਆ ਦੇ ਜਿਹੜੇ 5 ਸਿੱਖ ਨੇ।
ਜੀ ਜੀ ਬਿਲਕੁਲ, ਦੇਖੋ ਕੱਲ ਪਰਸੋਂ ਦਾ ਇਹ ਮਸਲਾ ਭਖਦਾ ਸੀ ਤੇ ਇਹਦਾ ਪਤਾ ਹੀ ਸੀ ਵੀ ਇਹੀ ਜਿਹੜੇ ਨਤੀਜੇ ਆਉਣਗੇ ਉਹਨਾਂ ਨੂੰ ਤਲਬ ਕੀਤਾ ਜਾਊਗਾ। ਪਰ ਇਹ ਸਮੱਸਿਆ ਕੋਈ ਛੋਟੀ ਸਮੱਸਿਆ ਜਾਂ ਕੋਈ ਅੱਜ ਦੀ ਸਮੱਸਿਆ ਨਹੀਂ ਜੀ, ਇਹ ਸਾਡਾ ਰਹਿਤ ਮਰਿਆਦਾ ਦੀਆਂ ਗੱਲਾਂ ਜਾਂ ਅੱਡੋ ਅੱਡ ਟਕਸਾਲ ਦਾ ਆਪਦਾ ਸਿਸਟਮ ਜਾਂ ਅੱਡੋ ਅੱਡ ਜਿਹੜੇ ਮੂਹੀਆਂ ਚੱਲੀਆਂ ਜਾਂ ਜਿਹੜੇ ਇੱਕ ਬ੍ਰਾਂਚਸ ਆ ਉਹਨਾਂ ਦੇ ਨੇ ਆਪੋ ਆਪਣੀ ਜਿਹੜੀ ਇੱਕ ਸਿਸਟਮ ਬਣਾ ਲਏ ਤੇ ਉਹਦੇ ਤਹਿਤ ਇਹ ਗੱਲਾਂ ਸ਼ੁਰੂ ਕਰ ਦਿੱਤੀਆਂ ਤੇ ਜਿਹੜੀਆਂ ਕਿ ਕਿਤੇ ਨਾ ਕਿਤੇ ਬਹੁਤ ਜ਼ਿਆਦੇ ਆਉਣ ਵਾਲੇ ਭਵਿੱਖ ਲਈ ਖਤਰਨਾਕ ਨੇ। ਸਾਨੂੰ ਜੇ ਖਾਲਸਾ ਸਾਜਿਆ ਸੀ ਜਾਂ ਸਿੰਘ ਸ਼ਬਦ ਦਿੱਤਾ ਸੀ ਜਾਂ ਸਾਨੂੰ ਗੁਰੂ ਸਾਹਿਬ ਨੇ ਜੇ ਇੱਕ ਲੜ ਲਾਇਆ ਸੀ ਤਾਂ ਉਹਦਾ ਮਤਲਬ ਯੂਨੀਫਾਰਮ ਸੀ, ਸਾਨੂੰ ਇੱਕ ਕਰਨਾ ਸੀ, ਸਾਨੂੰ ਵੱਖ ਵੱਖ ਜਾਤਾਂ ਪਾਤਾਂ ਚੋਂ ਕੱਢ ਕੇ ਵੱਖ ਵੱਖ ਮੂਹੀਆਂ ਚੋਂ ਕੱਢ ਕੇ ਜਥੇਬੰਦੀਆਂ ਚੋਂ ਕੱਢ ਕੇ ਇੱਕ ਕਰਨਾ ਸੀ। ਪਰ ਬੜਾ ਦੁੱਖ ਹੋ ਰਿਹਾ ਵੀ ਉਸੇ ਦੇ ਵਿੱਚ ਹੀ ਗਾਂ ਹੋਰ ਸੈਂਕੜੇ ਜਿਹੜੀਆਂ ਚੱਲ ਪਈਆਂ, ਹਰ ਬੰਦੇ ਨੇ ਆਪਦੀ ਮਰਿਆਦਾ ਬਣਾ ਲਈ, ਹਰ ਬੰਦੇ ਨੇ ਆਪਦੀ ਰਹਿਤ ਰੱਖਣੀ ਸ਼ੁਰੂ ਕਰਤੀ, ਹਰ ਬੰਦੇ ਨੇ ਆਪਦੇ ਲਾਅ ਬਣਾ ਲਏ ਆ। ਇਹ ਚੀਜ਼ਾਂ ਬਹੁਤ ਦੁਖਦਾਈ ਹੈ ਜੀ। ਜੇ ਗੁਰੂ ਸਾਹਿਬ ਵੀ ਇਹਨਾਂ ਚੀਜ਼ਾਂ ਨੂੰ ਦੇਖੋ ਸੀਤਾ ਦੇ ਵੀ ਅੰਗ ਸੰਗ ਸਹਾਈ ਆ ਉਹ ਦੇਖਦੇ ਆ ਤਾਂ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਵੀ ਦੁਚਿੱਤੀ ਚ ਹੋਣਗੇ ਇਹ ਚੀਜ਼ਾਂ ਦੇਖ ਕੇ ਵੀ ਕਿੱਧਰ ਨੂੰ ਚੱਲ ਪਿਆ ਪੰਥ, ਕੀ ਗੱਲਾਂ ਕਰਨ ਲੱਗ ਗਿਆ। ਵੀ ਜੇ ਤੁਸੀਂ ਯੂਨੀਫਾਰਮ ਖਾਲਸਾ ਦੀ ਗੱਲ ਕਰਦੇ ਹੋ ਤਾਂ ਉਹਨਾਂ ਨੂੰ ਇੱਕ ਇੰਨਾ ਕੁ ਤਾਂ ਕਰ ਲਓ ਨਾ ਵੀ ਅਸੀਂ ਇੱਕ ਇੱਕ ਝੰਡੇ ਥੱਲੇ ਇੱਕ ਇੱਕ ਥਾਂ ਤੇ ਤਾਂ ਕੋਈ ਇੱਕ ਚੀਜ਼ ਤਾਂ ਅਸੀਂ ਉਹ ਮੰਨ ਲਈਏ ਨਾ, ਬਾਕੀ ਤਾਂ ਚਲੋ ਮੰਨ ਲੈਂਦੇ ਹਾਂ ਵੀ ਦੁਨੀਆ ਵੀ ਗੱਲਾਂ ਮਨੁੱਖੀ ਸੁਭਾਅ ਦੇ ਵਿੱਚ ਬਖਰੇਵੇਂ ਹੁੰਦੇ ਆ, ਹੋਣੇ ਚਾਹੀਦੇ, ਉਹ ਤਾਂ ਘੱਟ ਚੀਜ਼ ਆ। ਪਰ ਇੱਕ ਚੀਜ਼ ਤਾਂ ਹੈ ਨਾ ਵੀ ਜਿਹੜੀ ਸਾਨੂੰ ਯੂਨੀਫਾਰਮ ਦਿੱਤੀ ਆ ਉਹ ਪਾ ਕੇ ਤਾਂ ਸਕੂਲ ਜਾਈਏ, ਉਹ ਤਾਂ ਉਨਾ ਕੁ ਤਾਂ ਅਸੀਂ ਰੱਖੀਏ ਨਾ। ਸੋ ਇੱਥੇ ਆ ਕੇ ਦਿੱਕਤ ਆਉਂਦੀ ਆ ਜੀ। ਪਹਿਲੀ ਗੱਲ ਤਾਂ ਸਾਡੇ ਸਾਨੂੰ ਸਾਡੇ ਉੱਚ ਸਥਾਨ ਜਿਹਨੂੰ ਅਕਾਲ ਤਖ਼ਤ ਸਾਹਿਬ ਕਹਿੰਦੇ ਆ ਜੀ, ਉੱਥੋਂ ਇੱਕ ਫਰਮਾਨ ਜਾਰੀ ਹੋਣੇ ਚਾਹੀਦੇ ਆ, ਹੋਏ ਆ ਵੈਸੇ, ਪਰ ਉਹ ਸਖਤੀ ਨਾਲ ਨੀ ਹੋਏ, ਮਲਮੀ ਜਵਾਨ ਚ ਹੋਏ ਆ ਜਾਂ ਸਿਰਫ ਇੱਕ ਇਸ ਢੰਗ ਨਾਲ ਗੱਲਾਂ ਕੀਤੀਆਂ ਜਾਂਦੀਆਂ ਵੀ ਸੱਪ ਵੀ ਮਾਰ ਲਿਆ ਜਾਂਦਾ ਸੋਟੀ ਵੀ ਬਚਾ ਲਈ ਜਾਂਦੀ ਆ। ਇਹ ਸੋਟੀ ਵਾਲੇ ਪਾਸੇ ਧਿਆਨ ਨੀ ਦੇਣਾ ਪੈਣਾ, ਹੁਣ ਸੱਪ ਮਾਰਨਾ ਹੀ ਪੈਣਾ। ਤੇ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਵੀ ਇੱਕ ਇਹੋ ਜਿਹਾ ਫਰਮਾਨ ਹੋਵੇ ਜਿਹਦੇ ਚ ਜਿਹੜੀਆਂ ਦੁਚਿੱਤੀਆਂ ਜਿਹੜੀਆਂ ਗੱਲਾਂ 3 ਬਾਣੀਆਂ 5 ਬਾਣੀਆਂ ਦੀਆਂ ਗੱਲਾਂ ਜਾਂ ਦਸਮ ਗ੍ਰੰਥ ਦੀਆਂ ਗੱਲਾਂ ਜਾਂ ਕੀ ਰਹਿਤ ਰੱਖਣੀਆਂ ਕੀ ਮਰਿਆਦਾ, ਉਹਦੇ ਲਈ ਕੁਝ ਇੱਕ ਸਖ਼ਤ ਸਟੈਪ ਲੈ ਕੇ ਸਖ਼ਤ ਫੈਸਲੇ ਲੈਣੇ ਪੈਣਗੇ ਤਾਂ ਜਾ ਕੇ ਇਹ ਚੀਜ਼ਾਂ ਰੋਕਣਗੀਆਂ, ਨਹੀਂ ਤਾਂ ਇਹ ਕੁਛ ਚੱਲਦੇ ਰਹਿਣਗੇ। ਕਿਉਂਕਿ ਜੇ ਹੁਣ ਕਹੀਏ ਵਰਜੀਨੀਆ ਵਾਲਿਆਂ ਦਾ ਪੱਖ ਸੁਣੀਏ ਤਾਂ ਉਹ ਕਹਿੰਦੇ ਜੀ ਅਸੀਂ ਗਲਤ ਹੈ ਹੀ ਨੀ, ਅਸੀਂ ਸਾਨੂੰ ਜਿਹੜੀਆਂ ਚੀਜ਼ਾਂ ਕਹੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਚ ਆ, ਉਹ ਦਾਇਰੇ ਤੋਂ ਬਾਹਰ ਨਹੀਂ ਹੈ, ਇਹ ਗੱਲ ਝੂਠ ਨਹੀਂ ਹੈਗੀ, ਉਹ ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਚ ਹੀ ਆ ਉਹਨਾਂ ਦੀ ਵੀ ਗੱਲ। ਪਰ ਜੇ ਜੇ ਹੁਣ 5 ਹੋਈਆਂ ਤਾਂ ਫਿਰ
ਜੀ,
ਸੋ ਜੇ ਹੁਣ 5 ਗੱਲਾਂ ਹੁੰਦੀਆਂ ਤਾਂ ਫੇਰ ਜਰੂਰ ਇਹ ਮੰਨਣ ਵਾਲੀ ਗੱਲ ਆ ਵੀ ਮਾੜੀ ਗੱਲ ਆ।
ਜੀ ਬਰਾੜ ਸਾਹਿਬ, ਇਹ ਕਾਫੀ ਲੰਬਾ ਜਿਹੜਾ ਵਿਸ਼ਾ ਜੀ, ਜੇ ਇਹਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਮਹੀਨੇ ਜਿਹੜੇ ਆ ਸਾਲਾਂ ਤੱਕ ਜਿਹੜੇ ਆ ਉਹ ਲੱਗ ਸਕਦੇ ਆ ਜਿਸ ਢੰਗ ਦੇ ਨਾਲ ਉਲਝੀਆਂ ਹੋਈਆਂ ਨੇ ਇਹ ਗੱਲਾਂ। ਸੋ ਬਰਾੜ ਸਾਹਿਬ, ਅਗਲੀ ਖਬਰ ਵੱਲ ਆਪਾਂ ਚੱਲਦੇ ਆ। ਤੇ ਅਗਲੀ ਖਬਰ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਲੀ ਸੂਚੀ ਤੇ ਮੁੜ ਵਿਚਾਰ ਦੀ ਲੋੜ ਜਿਹੜੀ ਆ ਪ੍ਰਗਟਾਈ ਆ, ਤੇ ਨਾਲ ਹੀ ਨਾਲ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਆਰਥਿਕ ਸੁਧਾਰ ਆ ਉਹਨਾਂ ਦੇ ਲਈ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਜੀ ਉਹਨਾਂ ਦੇ ਜਿਹੜੇ ਸੁਝਾਅ ਆ ਉਹ ਲਏ ਜਾਣਗੇ। ਸੋ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਆਪਣਾ ਜਿਹੜਾ ਫੰਡਾ ਜੀ ਪਾਰਟੀ ਵੱਲੋਂ ਕੈਪਟਨ ਹੋਰੀ ਪੇਸ਼ ਕਰ ਰਹੇ ਆ, ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਹੁਣ ਉਹ ਵਿਦੇਸ਼ ਜਾ ਕੇ ਆਏ ਆ ਤੇ ਵਿਦੇਸ਼ ਜਾ ਕੇ ਆਉਣ ਤੋਂ ਬਾਅਦ ਜੇ ਫਿਰ ਉਹ ਗੱਲਾਂ ਨਾ ਕਰਨਗੇ ਜਾਂ ਉਹਨਾਂ ਮੁਤਾਬਕ ਜਿਹੜੇ ਬਿਆਨਬਾਜ਼ੀ ਨਾ ਕਰਨਗੇ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਵਿਦੇਸ਼ ਦਾ ਦੌਰਾ ਉਹਨਾਂ ਦਾ ਫੇਲ ਹੀ ਮੰਨਿਆ ਜਾਊਗਾ। ਤਾਂ ਉਹਨਾਂ ਉਹ ਵਿਦੇਸ਼ ਦੇ ਦੌਰੇ ਨੂੰ ਆਉਂਦੇ ਨੂੰ ਕਾਮਯਾਬ ਕਰਨ ਲਈ ਤੇ ਇਹ ਸ਼ੋਅ ਕਰਨ ਲਈ ਵੀ ਹਾਂ ਉੱਥੇ ਮੇਰੀਆਂ ਕੀ ਵਿਚਾਰਾਂ ਹੋਈਆਂ ਤੇ ਮੈਂ ਉਹਨਾਂ ਦੀ ਕੀ ਹੈਲਪ ਕਰੂੰਗਾ, ਉੱਥੇ ਕੀ ਵਾਅਦੇ ਕਰਕੇ ਆਏ ਆ ਉਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਗੱਲਾਂ ਹੋਈਆਂ ਜੀ। ਤੇ ਉਹਨਾਂ ਦੇ ਵਿੱਚ ਜਿਹੜੀ ਹੁਣ ਮੇਨ ਕਾਲੀ ਸੂਚੀ ਦੀ ਗੱਲ ਦਾ ਜਿਹੜਾ ਕ੍ਰੈਡਿਟ ਆ, ਉਹਨਾਂ ਨੂੰ ਪਤਾ ਵੀ ਕੋਈ ਹੋਰ ਵੀ ਲਊਗਾ ਤਾਂ ਕਿਉਂ ਨਾ ਕ੍ਰੈਡਿਟ ਆਪਾਂ ਲੈ ਲਈਏ। ਸੋ ਇਹ ਮੇਨ ਉਸ ਕਰਕੇ ਬਿਆਨਬਾਜ਼ੀ ਆ ਰਹੀ ਹੈ ਜੀ। ਤੇ ਇੱਕ ਅਖਬਾਰ ਨੇ ਤਾਂ ਅੱਜ ਇੱਕ ਬਹੁਤ ਵੱਡੇ ਪੱਧਰ ਤੇ ਇਹ ਵੀ ਬਿਆਨ ਦਿੱਤਾ ਜੀ ਵੀ ਕੈਪਟਨ ਦਾ ਜਿਹੜਾ ਦੌਰਾ ਸੀ ਉਹ ਬਹੁਤ ਹੀ ਸਫਲ ਰਿਹਾ ਵਿਦੇਸ਼ ਦਾ, ਤੇ ਉਹ ਛੇਤੀ ਫਿਰ ਛੇਤੀ ਕੈਨੇਡਾ ਦੇ ਦੌਰੇ ਦੇ ਉੱਤੇ ਵੀ ਉਹ ਜਾ ਰਹੇ ਆ।
ਜੀ ਤੇ ਬ੍ਰਾਡ ਸਾਹਿਬ ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਜੀ ਕਿ ਦਰਸ਼ਨੀ ਡਿਓੜੀ ਤੇ ਜਿਹੜੇ ਦਰਵਾਜ਼ੇ ਆ ਉਹਨਾਂ ਦੀ ਸੇਵਾ ਅਜੇ ਤੱਕ ਮੁਕੰਮਲ ਨਹੀਂ ਹੋਈ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਪੰਥ ਆ ਜੀ ਉਹ ਵੱਖੋ ਵੱਖਰੀਆਂ ਜਿਹੜੀਆਂ ਸੰਪਰਦਾਵਾਂ ਆ ਉਹਨਾਂ ਦੇ ਵਿੱਚ ਵੰਡਿਆ ਹੋਇਆ, ਤੇ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਦਰਸ਼ਨੀ ਡਿਓੜੀ ਆ ਜੀ ਉਹਨਾਂ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਦੀ ਗੱਲ ਆ ਉਹ ਕਾਫੀ ਦੇਰ ਤੋਂ ਸੰਗਤਾਂ ਦੀ ਨਜ਼ਰ ਦੇ ਵਿੱਚ ਆ ਤੇ ਉਹਦੇ ਬਾਰੇ ਬਹੁਤ ਵਾਰ ਜਿਹੜੇ ਸਵਾਲ ਆ ਉਹ ਖੜੇ ਹੋਏ ਆ। ਸੋ ਕੱਲ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ ਸੀ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ, ਤੇ ਇੱਥੇ ਵੀ ਗਿਆਨੀ ਗੁਰਬਚਨ ਸਿੰਘ ਨੇ ਫੈਸਲਾ ਲਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓੜੀ ਦੇ ਜਿਹੜੇ ਪ੍ਰਾਤਨ ਦਰਵਾਜ਼ਿਆਂ ਦੀ ਸੇਵਾ ਜੋ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਮੁਤਾਬਕ ਜਿਹੜੀ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਸੀ, ਪਰ ਮਿੱਥੇ ਸਮੇਂ ਤੇ ਜਿਹੜੇ ਦਰਵਾਜ਼ੇ ਆ ਉਹ ਹੱਲੇ ਵੀ ਕਈ ਸਾਲਾਂ ਬਾਅਦ ਲੱਗੇ ਨਹੀਂ ਆ ਤੇ ਸ਼ਰਧਾਲੂਆਂ ਦੇ ਵਿੱਚ ਕਾਫੀ ਰੋਸ ਆ। ਤੇ ਇਹ ਸਵਾਲ ਜਿਹੜੇ ਇੱਕ ਵਾਰ ਫੇਰ ਖੜੇ ਕੀਤੇ ਗਏ ਆ, ਕਹਿੰਦੇ ਕਿ ਮਾਇਆ ਇਕੱਠੀ ਕਰਨ ਦੇ ਲਈ 6 ਸਾਲਾਂ ਤੋਂ ਪ੍ਰਦਰਸ਼ਨੀ ਜ਼ਰੂਰ ਉੱਥੇ ਲੱਗੀ ਹੋਈ ਆ ਜੀ ਕਾਰ ਸੇਵਾ ਦੇ ਲਈ, ਪਰ ਅਜੇ ਤੱਕ ਸੇਵਾ ਜਿਹੜੀ ਆ ਮੁਕੰਮਲ ਨਹੀਂ ਹੋ ਪਾਈ, ਕੀ ਕਹਿਣਾ ਚਾਹੋਗੇ?
ਦੇਖੋ ਜੀ, ਵੈਸੇ ਤਾਂ ਕਾਰ ਸੇਵਾ ਵੀ ਇੱਕ ਬੜਾ ਅਹਿਮ ਰੁਤਬਾ ਰੱਖਦੀ ਆ ਤੇ ਬਹੁਤ ਇੱਕ ਵੱਡਾ ਨਾਂ ਜੇ ਸੋਚਿਆ ਜਾਵੇ ਤਾਂ, ਤੇ ਉਹਦੀ ਜਿਹੜੀ ਪਰਥਾ ਸੀ ਉਹ ਵੀ ਇੱਕ ਬੜੀ ਵੱਡੀ ਪਰਥਾ ਦੇ ਤੌਰ ਤੇ ਚੱਲੀ ਸੀ। ਪਰ ਜਿਹੜੀ ਕਾਰ ਸੇਵਾ ਦਾ ਜਿਹੜਾ ਦੇ ਵਿੱਚ ਵੀ ਗਾਂ ਜਿਹੜਾ ਸਿਸਟਮ ਚੱਲ ਪਿਆ ਵੀ ਉਹਦੇ ਚ ਵੀ ਗਾਂ ਟੈਂਡਰ ਹੋਣ ਲੱਗ ਗਏ, ਗਾਂ ਠੇਕੇਦਾਰ ਬਣ ਗਏ, ਉਹਦੇ ਚ ਵੀ ਗਾਂ ਵੱਖਰੇ ਵੱਖਰੀਆਂ ਸਮੁਦਾਇ ਜਾਂ ਵੱਖਰੇ ਵੱਖਰੇ ਜਿਹੜੀਆਂ ਮੂਹੀਆਂ ਚੱਲ ਪਈਆਂ, ਉਹ ਕਿਤੇ ਨਾ ਕਿਤੇ ਚਿੰਤਾਜਨਕ ਆ ਜੀ। ਉਹ ਗੱਲਾਂ ਬਹੁਤ ਦੁੱਖ ਦਿੰਦੀਆਂ ਜਦੋਂ ਪਤਾ ਲੱਗਦਾ ਵੀ ਸਾਡੇ ਕਾਰ ਸੇਵਾ ਦੇ ਨਾਂ ਦੇ ਉੱਤੇ ਕੀ ਕੀ ਉਨਤਾਈਆਂ ਹੋ ਰਹੀਆਂ। ਜੇ ਤਾਂ ਹੁਣ ਹੁੰਦਾ ਮੰਨ ਲਓ ਵੀ ਕਾਰ ਸੇਵਾ ਦੀ ਵੀ ਇੱਕੋ ਹੀ ਬ੍ਰਾਂਚ ਹੁੰਦੀ, ਇੱਕੋ ਇੱਕ ਕਾਰ ਸੇਵਾ ਦਾ ਰਜਿਸਟਰਡ ਅਦਾਰਾ ਹੁੰਦਾ ਤੇ ਉਹ ਅਦਾਰੇ ਦੇ ਤਹਿਤ ਹੀ ਜਿਹੜਾ ਬੰਦਾ ਸੇਵਾ ਕਰਨਾ ਚਾਹੁੰਦਾ ਉਹਦੇ ਚ ਜੁੜਦਾ ਤੇ ਆਉਂਦਾ, ਜਿਵੇਂ ਅੱਗੇ ਭਾਈ ਹਰਵੰਤ ਸਿੰਘ ਦਿੱਲੀ ਵਾਲੇ ਸਨ ਜਾਂ ਹੋਰ ਏਦਾਂ ਸੀ। ਪਰ ਹੁਣ ਤਾਂ ਢੰਗ ਨਾਲ ਜਿਹੜੀ ਅਪਰੋਚ ਕੀਤੀ ਜਾਂਦੀ ਆ ਵੀ ਤੇ ਉਹ ਕਰੂਗੀ। ਮੈਨੂੰ ਬੜਾ ਹੈਰਾਨੀ ਹੋਈ ਜੀ, ਮੈਂ ਇੱਥੇ ਦੱਸਣਾ ਚਾਹੂੰਗਾ, ਜੈਸੇ ਭਾਵੇਂ ਗੱਲ ਇਹ ਕਿਤੇ ਨਾ ਕਿਤੇ ਪ੍ਰਾਈਵੇਸੀ ਐਕਟ ਚ ਵੀ ਆਉਂਦੀ ਆ, ਪਰ ਫੇਰ ਵੀ ਮੈਨੂੰ ਨੀ ਲੱਗਦਾ ਵੀ ਇਹ ਕਿਸੇ ਦਾ ਨੁਕਸਾਨ ਹੋਵੇ, ਸਾਨੂੰ ਦੱਸਣਾ ਚਾਹੀਦਾ। ਇੱਥੋਂ ਜਿਹੜਾ ਐਡਲੇਟ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਸ਼ੁਰੂ ਹੋਇਆ ਐਡਲੇਟ ਦੀ ਸੰਗਤ ਬੰਨਿਓ, ਉਸ ਪ੍ਰੋਜੈਕਟ ਲਈ ਸਾਡੇ ਕੋਲ ਕਿਸੇ ਕਾਰ ਸੇਵਾ ਵਾਲੇ ਨੇ ਬਾਬਿਆਂ ਦੀ ਰਿਕੁਐਸਟ ਆਈ ਆ ਵੀ ਜਿਹੜਾ ਗੁਰਦੁਆਰੇ ਨੂੰ ਬਣਾਉਣ ਦਾ ਪ੍ਰੋਜੈਕਟ ਸਾਨੂੰ ਦੇ ਦਿਓ ਤੇ ਤੁਸੀਂ ਚੁੱਪ ਕਰਕੇ ਘਰੇ ਬੈਠ ਜਾਓ ਤੇ 5 ਸਾਲਾਂ ਦੇ ਵਿੱਚ ਅਸੀਂ ਗੁਰਦੁਆਰਾ ਤੁਹਾਨੂੰ ਬਣਾ ਕੇ ਦੇ ਦਿਆਂਗੇ। ਕੰਮ ਤਾਂ ਬੜਾ ਸੌਖਾ ਸੀ ਵੀ ਦੇਖੋ, ਹੁਣ ਜੇ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵਿਦੇਸ਼ੀ ਬੰਦੇ ਕੰਮ ਛੱਡ ਕੇ ਫੰਡ ਇਕੱਠੇ ਕਰਨ ਜਾਣੇ ਤੇ ਫਿਰ ਸਾਰਾ ਕੰਮ ਕਰਨਾ ਕਾਫੀ ਔਖਾ ਕੰਮ ਆ, ਤੇ ਜੇ ਇੱਕ ਕੋਈ ਬਾਬਾ ਆ ਜ਼ਿੰਮੇਵਾਰੀ ਲੈਂਦਾ ਤਾਂ ਤੁਸੀਂ ਆਪਦਾ ਆਰਾਮ ਨਾਲ ਬੈਠ ਸਕਦੇ ਆ, ਸਾਰੇ ਜਾਣੇ ਤੇ ਗੁਰਦੁਆਰਾ ਬਣ ਜਾਣਾ। ਪਰ ਹੁਣ ਤੁਸੀਂ ਇਹ ਦੇਖੋ ਵੀ ਇੱਕ ਪੰਜਾਬ ਤੋਂ ਉੱਠ ਕੇ ਆ ਕੇ ਬਾਬਾ ਉਹ ਆਪਦੀ ਟੀਮ ਲੈ ਕੇ ਆ ਕੇ ਕਿਸ ਮਨਸ਼ਾ ਨਾਲ ਉਹ ਗੁਰੂ ਘਰ ਪਾਉਣ ਆ ਰਹੇ ਆ, ਕੀ ਉਹਨਾਂ ਦੀ ਉਹਦੇ ਪਿੱਛੇ ਕੀ ਕਾਰਨ ਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਉਹਦਾ ਕੀ ਹੋਊਗਾ, ਉਹ ਕਹਿੰਦੇ ਜੀ ਇੱਕ ਤਾਂ ਸਾਡਾ ਪੱਕਾ ਬੋਰਡ ਲੱਗੂਗਾ ਵੀ ਉਹਨਾਂ ਬਾਬਿਆਂ ਨੇ ਬਣਾਇਆ ਹੈ ਗੁਰਦੁਆਰਾ, ਤੇ ਦੂਜਾ ਅਸੀਂ ਜਿਹੜਾ ਉਦਘਾਟਨ ਅਸੀਂ ਕਰਾਂਗੇ, 2-4 ਚੀਜ਼ਾਂ ਜਿਹੜੀਆਂ ਉਹਨਾਂ ਨੇ ਮੰਗੀਆਂ ਉਹ ਵੀ ਕੋਈ ਵੱਡੀਆਂ ਗੱਲਾਂ ਨੀ ਜਿਹੜੀਆਂ ਉਹਨਾਂ ਨੇ ਮੰਗੀਆਂ, ਵੀ ਕੋਈ ਇਹੋ ਜਿਹੀ ਗੱਲ ਨੀ ਜਿਹੜੀ ਸਾਨੂੰ ਐਂ ਲੱਗੇ ਵੀ ਉਹ ਗੁਰਦੁਆਰਾ ਹੀ ਆਪਦੇ ਨਾਂ ਤੇ ਬਣਾਉਣ ਚਾਹੁੰਦੇ, ਉਹ ਨੀ, ਉਹ ਤਾਂ ਸਿਰਫ ਇੱਕ ਬੋਰਡ ਕਾਰ ਸੇਵਾ ਦੇ ਲਾਉਣਾ ਚਾਹੁੰਦੇ ਸੀ। ਪਰ ਜਿਹੜੀ ਫੇਰ ਵੀ ਜਿਹੜਾ ਦਿਮਾਗ ਆ ਸ਼ੈਤਾਨੀ ਦਿਮਾਗ ਆ ਉਹ ਚਾਰ ਚੁਫੇਰੇ ਘੁੰਮਦਾ, ਤਾਂ ਉੱਥੋਂ ਪਤਾ ਲੱਗਦਾ ਵੀ ਜਿਵੇਂ ਹੁਣ ਡਿਊਟੀ ਲਈ 6 ਸਾਲਾਂ ਤੋਂ ਉੱਥੇ ਫੰਡ ਇਕੱਠਾ ਕੀਤਾ ਜਾ ਰਿਹਾ ਤੇ ਹਜੇ ਤਾਈਂ ਉਹਨੂੰ ਨਤੀਜੇ ਕੋਈ ਆ ਨੀ ਰਹੇ। ਹੁਣ ਜੇ ਕੋਈ ਰਜਿਸਟਰਡ ਅਦਾਰਾ ਹੋਵੇ ਜਾਂ ਕੋਈ ਰਜਿਸਟਰਡ ਹੋਵੇ, ਜਿਹਦੀ ਮਾਨਤਾ ਹੋਵੇ ਤਾਂ ਮਾਨਤਾ ਰੱਦ ਕੀਤੀ ਜਾ ਸਕਦੀ ਆ, ਉਹਨੂੰ ਕੋਰਟ ਚ ਲਿਜਾਇਆ ਜਾ ਸਕਦਾ. ਹੁਣ ਇੱਕ ਬੰਦੇ ਨੂੰ ਜੇ ਕੇ ਇਹ ਚੀਜ਼ਾਂ ਦਿੱਤੀਆਂ ਗਈਆਂ ਤਾਂ ਬੰਦਾ ਜਦੋਂ ਮਰਜ਼ੀ ਮੁਨਕਰ ਹੋ ਜਾਏ, ਕਿਤੇ ਮਰਜ਼ੀ ਚਲਾ ਜਾਵੇ, ਕੀ ਕਰ ਲਓਗੇ ਤੁਸੀਂ? ਸੋ ਇਹ ਜਿਹੀਆਂ ਗੱਲਾਂ ਕਾਰ ਸੇਵਾ ਦੇ ਨਾਂ ਦੇ ਉੱਤੇ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ. ਸਾਡੇ ਜਿਹੜੇ ਗੁਰੂ ਦਾ ਨਾਮ ਵੀ ਵਰਤਿਆ ਜਾ ਰਿਹਾ, ਇੱਕ ਕਾਰ ਸੇਵਾ ਵਰਗੇ ਇੱਕ ਪਵਿੱਤਰ ਕਾਰਜ ਨੂੰ ਵੀ ਵਰਤਿਆ ਜਾ ਰਿਹਾ.
ਬਿਲਕੁਲ ਜੀ, ਤੇ ਅਸੀਂ ਸਭ ਤੋਂ ਜ਼ਿਆਦਾ ਤਾਂ ਇਸ ਕਰਕੇ ਵੀ ਨਿਰਾਸ਼ ਹੁੰਦੇ ਆ ਕਿਉਂਕਿ ਮਨ ਮਤ ਜਿਹੜੀ ਆ ਉਹ ਬਹੁਤ ਜ਼ਿਆਦਾ ਫਿਰ ਇਹਨਾਂ ਚੀਜ਼ਾਂ ਦੇ ਸਹਾਰੇ ਜਿਹੜੀ ਆ ਉਹ ਉੱਥੇ ਕੀਤੀ ਜਾਂਦੀ ਆ, ਹਨਾ. ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਚਾਹੇ ਮਤਲਬ ਤੁਸੀਂ ਇਸ ਕਾਰ ਸੇਵਾ ਦੀ ਗੱਲ ਕਰ ਲਓ ਜਾਂ ਫਿਰ ਜਿੱਥੇ ਵੀ ਮਰਿਆਦਾ ਦੇ ਵਿੱਚ ਆਪਣੇ ਢੰਗ ਦੇ ਨਾਲ ਜਿਹੜਾ ਦਖਲ ਅੰਦਾਜ਼ੀ ਕਰਨੀ ਜਾਂ ਫਿਰ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਹੋਣੀਆਂ ਜਿਹੜੀਆਂ, ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਫਿਰ ਉਸ ਵੇਲੇ ਬਣ ਜਾਂਦੀ ਆ. ਬਰਾੜ ਸਾਹਿਬ, ਆਪਾਂ ਹੋਰ ਜਿਹੜੀਆਂ ਕਾਫੀ ਖਬਰਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ, ਪਰ ਸਾਡੇ ਨਾਲ ਨਾ ਕੁਛ ਦੋਸਤ ਵੀ ਜੁੜ ਰਹੇ ਤੇ ਅੱਜ ਇੱਕ ਖਾਸ ਮੁਲਾਕਾਤ ਵੀ ਅਸੀਂ ਕਰਨੀ ਆ ਇੱਥੇ ਮਿਸਟਰ ਪੰਜਾਬ ਕੰਪੀਟੀਸ਼ਨ ਹੋ ਰਿਹਾ ਉਹਦੇ ਬਾਰੇ ਚ, ਤੇ ਜਿਹੜੀਆਂ ਜਿਹੜੇ ਸੁਨੇਹੇ ਜਿਹੜੀਆਂ ਈਮੇਲਸ ਮੇਰੇ ਤੱਕ ਪਹੁੰਚ ਰਹੀਆਂ ਮੈਂ ਜ਼ਰੂਰ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ. ਸਾਡੇ ਨਾਲ ਕੁਲਜੀਤ ਸੰਘਾ ਹੋਰੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਬਰਾੜ ਸਾਹਿਬ ਬਾਦਲ ਦੇ ਦਿੱਤੇ ਸਵਾਲਾਂ ਦਾ ਜਵਾਬ ਬਾਰੇ ਵੀ ਕਹਿੰਦੇ ਕਰੋ ਕੋਈ ਥੋੜੀ ਜਿਹੀ ਗੱਲਬਾਤ. ਤੇ ਇੱਕ ਇਹਨਾਂ ਦੇ ਨਾਲ ਹੀ ਸਾਡੇ ਨਾਲ ਅੱਗੇ ਸ਼ਾਮਲ ਹੋਏ ਆ ਜੀ ਮਨਦੀਪ ਸਿੰਘ ਹੁਰੀ ਕ੍ਰੇਗੀਬਨ ਤੋਂ. ਕਹਿੰਦੇ ਭਾਜੀ ਤੁਹਾਨੂੰ ਨੀ ਲੱਗਦਾ ਕਿ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕਾਰ ਸੇਵਾ ਵਾਲਿਆਂ ਨੇ ਕੀਤਾ? ਸਿੱਖਾਂ ਦਾ ਕਿੰਨਾ ਇਤਿਹਾਸ ਕਹਿੰਦੇ ਖਤਮ ਕਰ ਦਿੱਤਾ ਇਹਨਾਂ ਨੇ.
ਜੀ ਜੀ ਬਿਲਕੁਲ ਜੀ, ਮੈਂ ਤਾਂ ਪਹਿਲਾਂ ਹੀ ਕਹਿਣਾ, ਮੈਂ ਤਾਂ ਪਹਿਲਾਂ ਹੀ ਇਹ ਗੱਲ ਕਰਦਾ ਤੇ ਮੇਰੀ ਤਾਂ ਖੁਦ ਇੱਕ ਵਾਰੀ ਬਹੁਤ ਬਹਿਸ ਹੋਈ ਸੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ ਬਾਬਾ ਦੀਪ ਸਿੰਘ ਦਾ ਇੱਕ ਯਾਦਗਾਰੀ ਬੁਰਜ ਜਿਨ੍ਹਾਂ ਨੂੰ ਉਹਨਾਂ ਦੀ ਸ਼ੋਹ ਪ੍ਰਾਪਤ ਸੀ ਉਹ ਉਹਨਾਂ ਨੇ ਢਾਉਣ ਲੱਗੇ ਸੀ ਨਾ ਜਦੋਂ, ਤੇ ਮੈਨੂੰ ਬਹੁਤ ਦੁੱਖ ਹੋਇਆ ਸੀ ਤੇ ਮੈਂ ਉੱਥੇ ਜਾ ਕੇ ਲੜਿਆ ਸੀ. ਮੈਨੂੰ ਬਹੁਤ ਸਾਰੀ ਉੱਥੇ ਲੋਕਾਂ ਦਾ ਵਿਰੋਧਤਾ ਵੀ ਕਰਨੀ ਪਈ ਸੀ ਕਿ ਵੀ ਇਹ ਕੀ ਕਰ ਰਿਹਾ ਤੂੰ ਐਡੇ ਮਹਾਂਪੁਰਖਾਂ ਨਾਲ ਲੜ ਰਿਹਾ, ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਮੈਨੂੰ ਨੀ ਲੱਗਦਾ ਵੀ ਬਾਬਾ ਦੀਪ ਸਿੰਘ ਦੀਆਂ ਲਾਈਆਂ ਇਹ ਛੋਟੀਆਂ ਇੱਟਾਂ ਦੇ ਨਾਲੋਂ ਇਹ ਮਹਾਨ ਹੋਣਗੇ ਪੁਰਖ ਆ ਜਿਹੜੇ ਉਹਨਾਂ ਇੱਟਾਂ ਨੂੰ ਪੱਟ ਰਹੇ ਆ. ਤਾਂ ਉਹ ਸਾਡਾ ਉਦੋਂ ਮੁਹਿੰਮ ਬਣੀ, ਰੰਗ ਲਿਆਇਆ, ਪਰ ਫੇਰ ਵੀ ਅਸੀਂ ਉਸ ਢੰਗ ਨਾਲ ਉਹ ਦਿੱਖ ਨਹੀਂ ਬਚਾ ਸਕੇ ਬਾਬਾ ਦੀਪ ਸਿੰਘ ਬੁਰਜ ਦੀ, ਜਿਹੜੀ ਅਸਲੀ ਦਿੱਖ ਸੀ ਉਹ ਹਟੇ ਨੀ, ਉਹਨਾਂ ਦੇ ਉੱਤੇ ਪੱਥਰ ਲਾ ਕੇ ਹਟੇ ਉਹ, ਉਹਨਾਂ ਦੇ ਉੱਤੇ ਉਹਨੇ ਪੱਥਰ ਚੜਾਤਾ ਜਾ ਸਵੇਰੇ, ਪਰ ਸਾਡੀ ਇੰਨੀ ਕੁ ਤਸੱਲੀ ਰਹੀ ਵੀ ਉਹ ਜਿਹੜਾ ਅੰਦਰ ਭੋਰਾ ਜਾਂ ਜਿਹੜੀਆਂ ਉਹਦਾ ਅੰਦਰਲਾ ਸਟਰਕਚਰ ਆ ਉਹਨਾਂ ਨੇ ਢਾਇਆ ਨਹੀਂ ਤਾਂ ਉਹਨਾਂ ਨੇ ਢਾ ਕੇ ਨਵੇਂ ਸਿਰੋਂ ਬਣਾਉਣਾ ਸੀ. ਸੋ ਇਹ ਤਾਂ ਅਸੀਂ ਸੱਚ ਆ ਜੀ, ਇਹ ਕੋਈ ਝੂਠ ਨੀ, ਕਾਰ ਸੇਵਾ ਦੇ ਨਾਂ ਦੇ ਉੱਤੇ ਜਿਹੜਾ ਇਤਿਹਾਸ ਨੂੰ ਮਧੋਲਿਆ ਜਾ ਰਿਹਾ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਆ, ਇਹ ਤਾਂ ਇੱਕ ਸੱਚਾਈ ਆ ਬਹੁਤ ਵੱਡੀ. ਦੂਜੀ ਗੱਲ ਜਿਹੜੀ ਬਾਦਲ ਸਾਹਿਬ ਦੇ ਜਵਾਬਾਂ ਦੀ ਗੱਲ ਆ ਇਹਨਾਂ ਨੇ ਪੁੱਛੀ ਆ ਸੰਘਾ ਸਾਹਿਬ ਨੇ, ਤਾਂ ਉਹ ਜਵਾਬ ਤਾਂ ਜੀ ਦੇਖੋ ਜੇ ਗਿਣਤੀ ਦੇ ਹੁੰਦੇ ਆ ਸਿਆਸਤ ਦੇ ਵਿੱਚ, ਤਿੰਨ ਚਾਰ ਜਵਾਬ ਤਾਂ ਜਿਹੜੇ ਪਰਮਾਨੈਂਟ ਪੱਕੇ ਆ. ਦੇਖਾਂਗੇ, ਇਹ ਰਾਜੀਵ ਗਾਂਧੀ ਨੂੰ ਕਹਿੰਦੇ ਹੁੰਦੇ ਸੀ ਹਮੇ ਦੇਖਣਾ ਹੈ, ਹਮ ਦੇਖ ਰਹੇ ਹੈ, ਹਮ ਦੇਖੇਂਗੇ, ਇਹ ਤਿੰਨ ਸ਼ਬਦ ਤਾਂ ਹੁੰਦੇ ਹੁੰਦੇ ਆ ਜੀ ਜਿਹੜਾ ਕਿ ਅਕਸਰ ਵਰਤਦੇ ਆ ਸਿਆਸੀ ਲੋਕ, ਪਰ ਇੱਕ ਸ਼ਬਦ ਜਿਹੜਾ ਉਹ ਹੁੰਦਾ ਜੀ ਉਹ ਇਹ ਹੁੰਦਾ ਜੀ ਇਹ ਮਸਲਾ ਕੋਰਟ ਦੇ ਚ ਵਿਚਾਰ ਅਧੀਨ ਆ, ਇਸ ਤੋਂ ਵੱਧ ਕੇ ਅਸੀਂ ਕੁਛ ਨੀ ਕਹਿ ਸਕਦੇ, ਇੱਕ ਇਹ ਜਵਾਬ ਹੁੰਦਾ. ਸੋ ਜਵਾਬ ਕੋਈ ਜਿਹੜੇ ਜੇ ਤੁਸੀਂ ਕਹੋਗੇ ਵੀ ਉਹਨਾਂ ਨੇ ਉੱਥੇ ਆ ਕੇ ਆਪਦੇ ਜਵਾਬ ਜਿਹੜੇ ਰੈਲੀ ਹੋਈ ਤੇ ਉਹਨਾਂ ਨੇ ਸੱਦ ਲਏ ਤੇ ਬਾਦਲ ਆਇਆ ਤੇ ਆ ਕੇ ਆਪਦੇ ਜਵਾਬਾਂ ਚ ਹੱਲ ਕਰ ਗਿਆ, ਇਹਦੀ ਤਾਂ ਐਕਸਪੈਕਟੇਸ਼ਨ ਰੱਖਣੀ ਬਚਪਨਾ ਜੀ, ਵੀ ਇਹ ਤਾਂ ਹੋ ਹੀ ਨੀ ਸਕਦਾ ਸੀ, ਨਾ ਕੋਈ ਓਵਰਨਾਈਟ ਜਾਂ ਨਾ ਕੋਈ ਤਤਾਸ ਤੋਂ ਆਖੇ ਤੋਂ ਅੱਜ ਤੱਕ ਕੋਈ ਮਹਿਲ ਸਿਰਜਿਆ ਗਿਆ, ਇਹ ਤਾਂ ਇੱਕ ਰਮਾਇਣ ਮਹਾਂਭਾਰਤ ਜਿਹੇ ਮਿਥਿਹਾਸਿਕ ਗੱਲਾਂ ਚ ਜਾਂ ਫਿਲਮਾਂ ਚ ਹੀ ਹੋ ਸਕਦਾ ਵੀ ਤਤਾਸ ਤੋਂ ਆਖੇ ਤੋਂ ਹੋ ਜੇ, ਪਰ ਨਹੀਂ ਇਹ ਜਾਂ ਨਹੀਂ ਹੁੰਦਾ. ਆਸ਼ਵਾਸਨ ਜੇ ਤਾਂ ਥੋੜੀ ਜਿਹੀ ਉਹਨੂੰ ਸਭਿਅਕ ਭਾਸ਼ਾ ਚ ਕਹੀਏ ਤਾਂ ਉਹਦਾ ਨਾਂ ਹੁੰਦਾ ਆਸ਼ਵਾਸਨ, ਤੇ ਜੇ ਉਹਨੂੰ ਕਹੀਏ ਪੰਜਾਬੀ ਚ ਤਾਂ ਹੁੰਦਾ ਲਾਰੇ, ਉਹ ਹੁੰਦਾ ਲਾਰੇ ਜਿਹਨੂੰ ਕਹਿਣਾ ਲਾਰੇ ਲਾਉਣੇ. ਸੋ ਉਹ ਹੁੰਦਾ ਇੱਕ ਕਿਸਮ ਦਾ ਇੱਕ ਬੇਲਾ ਬਹਾਉਣਾ ਹੁੰਦਾ, ਬੇਲਾ ਨੰਘਾਉਣਾ ਹੁੰਦਾ ਵੀ ਹਾਂ ਹੁਣ ਇਕੱਠ ਹੈ, ਕੋਈ ਨੀ ਕੋਈ ਨੀ ਜੀ ਕੋਈ ਚੱਕਰ ਨੀ, ਆਹ ਚੀਜ਼ ਕੋਰਟ ਚ ਅਧੀਨ ਆ, ਜਦੋਂ ਹੋਇਆ ਫੈਸਲਾ ਕਰਾਂਗੇ ਇਹਦੇ ਤੇ ਸੋਚਾਂਗੇ, ਇਹਦੇ ਤੇ ਵਿਚਾਰਾਂਗੇ, ਜ਼ਰੂਰ ਦੇਖਾਂਗੇ ਅਸੀਂ, ਫੜ ਕੇ ਐਪਲੀਕੇਸ਼ਨ ਰੱਖ ਲੈਣੀ, ਠੀਕ ਹੈ ਜੀ ਠੀਕ ਹੈ, ਦੇਖਾਂਗੇ ਇਹਨਾਂ ਤੇ ਵਿਚਾਰਾਂ ਕਰਾਂਗੇ, ਧੰਨਵਾਦ ਤੁਹਾਡਾ. ਇੰਨੀਆਂ ਕੁ ਗੱਲਾਂ ਹੀ ਹੁੰਦੀਆਂ ਹੁੰਦੀਆਂ
ਜੀ ਜੀ,
ਕੱਲ ਬਾਦਲ ਸਾਹਿਬ ਦੇ ਸੀ
ਜੀ ਜੀ. ਤੇ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਹੁਣ ਆਪਾਂ ਬਹੁਤਾ ਸਮਾਂ ਜਿਹੜਾ ਜੀ ਉਹ ਨਹੀਂ ਲੈ ਪਾਵਾਂਗੇ, ਪਰ ਸਾਡੇ ਨਾਲ ਦੋਸਤ ਜਿਹੜੇ ਆ ਜੀ ਲਗਾਤਾਰ ਜੁੜ ਰਹੇ, ਜਸਵਿੰਦਰ ਸਿੰਘ ਸਾਡੇ ਨਾਲ ਜੁੜੇ, ਉਹਨਾਂ ਨੇ ਵੀ ਸੇਮ ਇਸੇ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਦੱਸੇ ਆ. ਕਹਿੰਦੇ ਕਾਰ ਸੇਵਾ ਕੋਈ ਸਿਵਲ ਇੰਜੀਨੀਅਰਿੰਗ ਵੀ ਨਹੀਂ ਹੈਗੀ ਤੇ ਸਾਡੀ ਸਿੱਖ ਹਿਸਟਰੀ ਕਾਰ ਸੇਵਾ ਨੇ ਖਤਮ ਕੀਤੀ ਆ. ਬਿਲਕੁਲ ਜੀ, ਇਹਦੇ ਬਾਰੇ ਮੈਨੂੰ ਲੱਗਦਾ ਗੱਲਬਾਤ ਆਪਾਂ ਕਰ ਚੁੱਕੇ ਆ. ਤੇ ਉਧਰ ਜਗਤਾਰ ਗਿੱਲ ਢੁੱਡੀਕੇ ਵਾਲੇ ਕਹਿੰਦੇ ਆ ਕਿਤੇ ਨਾ ਕਿਤੇ ਸਰਕਾਰੀ ਨੀਤੀਆਂ ਵੀ ਜ਼ਿੰਮੇਵਾਰ ਨੇ ਇਹ ਖੁਦਕੁਸ਼ੀ ਦੇ ਹਾਲਾਤ ਪੈਦਾ ਕਰਨ ਦੇ ਲਈ. ਸੋ ਏਦੇ ਉਪਰ ਵੀ ਆਪਾਂ ਜਿਹੜੀ ਖੋਲ ਕੇ ਗੱਲਬਾਤ ਜਿਹੜੀ ਆ ਕਰ ਚੁੱਕੇ ਆ ਜੀ ਬਰਾੜ ਸਾਹਿਬ।
ਜੀ ਜੀ ਬਿਲਕੁਲ ਜੀ, ਅਸੀਂ ਪਹਿਲਾਂ ਹੀ ਤਕਰੀਬਨ ਸਾਰੇ ਮੁੱਦੇ ਛੋ ਚੁੱਕੇ ਆ, ਸੋ ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਵੀ ਦਿਓ ਜੀ ਇਜਾਜ਼ਤ।
ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਆਪਣਾ ਕੀਮਤੀ ਸਮਾਂ ਜੀ ਸਾਡੇ ਨਾਲ ਗੁਜ਼ਾਰਨ ਦੇ ਲਈ ਤੇ ਖਾਸ ਖਬਰਾਂ ਜਿਹੜੀਆਂ ਸੀ ਉਹਨਾਂ ਦੇ ਉੱਤੇ ਆਪਣੇ ਵਿਚਾਰ ਜਿਹੜੇ ਆ ਰੱਖਣ ਦੇ ਲਈ ਟਿੱਪਣੀ ਕਰਨ ਦੀ ਬਹੁਤ ਬਹੁਤ ਧੰਨਵਾਦ
ਜੀ। ਬਹੁਤ ਮਿਹਰਬਾਨੀ, ਮਾਫ਼ੀ ਚਾਹਾਂਗਾ ਅੱਜ ਏਅਰਪੋਰਟ ਤੇ ਹੋਣ ਕਾਰਨ ਕੁਝ ਇੱਕ ਮੈਂ ਗੱਲਾਂ ਪ੍ਰੋਬਲਮ ਆਈ ਰਿਹਾ ਸਾਡੀ ਲਾਈਨ ਦੇ ਵਿੱਚ, ਸੋ ਉਹਦੇ ਲਈ ਮਾਫ਼ੀਨਾਮਾ ਤੇ ਬਾਕੀ ਮਿਲਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ
ਜੀ। ਜੀ ਸਤਿ ਸ੍ਰੀ ਅਕਾਲ। ਸੋ ਦੋਸਤੋ ਇਹ ਸਨ ਮਿੰਟੂ ਬਰਾੜਹੁਰੀ ਜਿਹੜੇ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ ਖਬਰਾਂ ਦੇ ਸਿਲਸਿਲੇ ਦੇ ਵਿਚ, ਤੇ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਹੁਣ ਅਸੀਂ ਅਗਲੇ ਸਿਲਸਿਲੇ ਵੱਲ ਵੀ ਵਧਣਾ, ਪਰ ਉਸ ਸਿਲਸਿਲੇ ਤੱਕ ਜਾਣ ਤੋਂ ਪਹਿਲਾਂ ਉਹਦੇ ਦਰਮਿਆਨ ਥੋੜਾ ਜਿਹਾ ਜਿਹੜਾ ਮਾਹੌਲ ਆ ਉਹ ਬਦਲ ਲੈਂਦੇ ਆਪਾਂ, ਹਨਾ। ਸੋ ਇੱਕ ਗੀਤ ਸੁਣ ਲੈਂਦੇ ਆ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਆਪਣੇ ਮਹਿਮਾਨ ਦੇ ਨਾਲ। ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਜੀ, ਮਿਸਟਰ ਪੰਜਾਬ ਆਸਟ੍ਰੇਲੀਆ ਮੁਕਾਬਲਾ ਜਿਹੜਾ ਜੀ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿਚ। ਸੋ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਵਿੱਕੀ ਗਿੱਲ ਤੇ ਅਤੁਲ ਬਤਰਾ ਹੋਰੀ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿਚ ਹਾਜ਼ਰ ਹੋਣਗੇ, ਗੱਲਬਾਤ ਕਰਨਗੇ ਤੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਸਾਨੂੰ ਦੇਣਗੇ। ਫਿਲਹਾਲ ਇੱਕ ਗੀਤ, ਬਹੁਤ ਜਲਦੀ ਵਾਪਸ ਆਉਂਦੇ ਆ, ਤੁਸੀਂ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਹਰਮਨ ਰੇਡੀ ਉੱਤੇ।
ਸਵਾਸਾਂ ਵਾਲੀ ਰੂਹ ਐਵੇਂ ਨਾ ਚਿੰਤੇ ਬਾਣ ਕਰੀ, ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਚਿੰਤੇ ਬਾਣ ਕਰੀ। ਪਰਛਾਵੇਂ ਵਾਂਗੂ ਇੱਕ ਦਿਨ ਤਾਂ ਢਲ ਜਾਣਾ, ਸੱਚੇ ਕੰਮ ਨੂੰ ਨੀ ਸੱਚੇ ਕੰਮ ਨੂੰ ਕਹੇ ਨਾ ਕਦੇ ਐਵੇਂ ਨਾ ਜਿੰਦੇ ਬਾਣ ਕਰੀ, ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਜਿੰਦੇ। ਪਾਪਾ ਨਾਲ ਕਮਾਇਆ ਪੈਸਾ ਨਾਲ ਤਰੇ ਨੀ ਜਾਣਾ, ਬੁੱਤ ਚੰਮਦਾ ਨੀ ਬੁੱਤ ਚੰਮਦਾ ਮੱਚੂਗਾ ਜੀ ਮੇਰੂ ਐਵੇਂ ਨਾ ਜਿੰਦੇ ਬਾਣ ਕਰੀ, ਢਾਈ ਦਿਨ ਦੀ ਪਰਾਉਣੀ ਇੱਥੇ ਤੂੰ ਐਵੇਂ ਨਾ ਜਿੰਦੇ।
ਆਸਟ੍ਰੇਲੀਆ ਵਿੱਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਜ਼ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ tourisaustralia.com.au। ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ।
Saga Music and Unisys Info Solutions presents Sunday CM Saab.
ਲੋਕਾਂ ਦਾ ਸੀ ਲੋਕਾਂ ਦਾ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਣ ਦੀ।
Starring Harbhajan Mann as Janta da Khair Khwa Ja Koi Bhairupia.
Jis tarah da mahol us tarah di shakal
Rajneeti de Chakravyu te comedy da zabardast combination Sade CM Saab starring Harbhajan Mann Gurpreet Kuki produced by Sumit Singh releasing worldwide on 27th May 2016
Mayo nahi ਜੋ ਤੁਸੀਂ ਸੋਚ ਰਹੇ ਹੋ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518, ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਇਸ ਘੰਟੇ ਦੇ ਪ੍ਰਾਯੋਜਕ ਨੇ SSK ਅਕਾਊਂਟੈਂਟ।
ਜੀ ਦੋਸਤੋ, ਪਾਰਕ ਵਕਫੇ ਤੋਂ ਪਹਿਲਾਂ ਤੁਸੀਂ ਗੀਤ ਸੁਣ ਰਹੇ ਸੀ ਜੀ, ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਜੀ ਹਾਜ਼ਰੀ ਲਗਵਾ ਰਹੇ ਆ, ਸੋ ਤੁਹਾਡੀ ਹਾਜ਼ਰੀ ਕਬੂਲ ਹੈ। ਮੈਂ ਜਲਦੀ ਜਲਦੀ ਚ ਨਾਮ ਪੜ੍ਹ ਦਿੰਦੀ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਜਿਹੜੇ ਮੈਸੇਜਿਸ ਆ ਜੀ ਉਹ ਖੋਲ ਕੇ ਲਵਾਂਗੇ, ਯਾਨੀ ਕਿ ਉਹਨਾਂ ਨੂੰ ਡਿਟੇਲ ਚ ਪੜਾਂਗੇ। ਗੈਰੀ ਬਾਪਲਾ ਬ੍ਰਿਸਬਨ ਤੋਂ ਤੇ ਕੁਲਦੀਪ ਸਿੰਘ ਔਲਕ ਮੈਲਬਨ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ। ਤੇ ਔਲਕ ਸਾਹਿਬ, ਤੁਹਾਡੀ ਬੇਟੀ ਦਾ ਜਨਮ ਦਿਨ ਵੀ ਮਨਾਵਾਂਗੇ ਤੇ ਥੋੜੀ ਜਿਹੀ ਉਡੀਕ ਹੋਰ ਕਰਨੀ ਪੈਣੀ ਆ। ਪੰਕਜ ਸਚਦੇਵਾ ਹੁਰੀ ਵੀ ਸ਼ਾਮਲ ਹੋ ਚੁੱਕੇ ਆ ਜੀ, ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ। ਪਿੰਦਰ ਬਰਾੜ ਹੁਰੀ ਸ਼ਾਮਲ ਹੋ ਚੁੱਕੇ ਆ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਸ਼ਾਮਲ ਹੋ ਚੁੱਕੇ ਆ ਜੀ, ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਤੁਹਾਡੇ ਮੈਸੇਜਸ ਜਿਹੜੇ ਆ ਜੀ ਉਹ ਜ਼ਰੂਰ ਮੈਂ ਲਵਾਂਗੀ। ਜਸਵਿੰਦਰ ਸਿੰਘ ਤੁਹਾਡਾ ਵੀ ਮੈਸੇਜ ਜਿਹੜਾ ਮੈਂ ਜ਼ਰੂਰ ਡਿਟੇਲ ਦੇ ਵਿੱਚ ਬਾਅਦ ਚ ਲਵਾਂਗੀ। ਫਿਲਹਾਲ ਸਮਾਂ ਜੀ ਸਾਡੇ ਅਗਲੇ ਸਿਲਸਿਲੇ ਦਾ, ਤੇ ਜਿਸ ਸਿਲਸਿਲੇ ਚ ਅੱਜ ਅਸੀਂ ਇੱਕ ਮੁਲਾਕਾਤ ਕਰਨ ਜਾ ਰਹੇ ਹਾਂ, ਉਹ ਮੁਲਾਕਾਤ ਹੈ ਜੀ ਕਿ ਮਿਸਟਰ ਪੰਜਾਬ ਆਸਟ੍ਰੇਲੀਆ ਮੁਕਾਬਲਾ ਜਿਹੜਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਉਹ ਮੁਕਾਬਲਾ ਜਿਹੜਾ ਜੀ ਜਿਨ੍ਹਾਂ ਨੇ ਆਯੋਜਿਤ ਕੀਤਾ, ਸੋ ਉਹਨਾਂ ਪ੍ਰਬੰਧਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਮੇਰੀ ਮੁਰਾਦ ਹੈ ਜੀ ਵਿੱਕੀ ਗਿੱਲ ਤੇ ਅਤੁਲ ਬਤਰਾ ਹੋਰਾਂ ਤੋਂ। ਸੋ ਸਾਡੇ ਨਾਲ ਫੋਨ ਦੇ ਜ਼ਰੀਏ ਉਹ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਵਿੱਕੀ ਤੇ ਅਤੁਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ ਅਮਰਦੀਪ ਜੀ।
ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਹਰਮਨ ਦੀ ਰੇਡੀਓ ਦੀ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਸਵਾਲ ਹੈ ਵਿੱਕੀ ਜੀ, ਜਿਵੇਂ ਕਿ ਮੈਂ ਗੱਲ ਸਰੋਤਿਆਂ ਦੇ ਨਾਲ ਵੀ ਥੋੜੀ ਜਿਹੀ ਕੀਤੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਕਾਬਲਾ ਹੋਣ ਜਾ ਰਿਹਾ ਮਿਸਟਰ ਪੰਜਾਬ ਆਸਟ੍ਰੇਲੀਆ, ਹਨਾ, ਸੋ ਇਹ ਜਿਹੜਾ ਮੁਕਾਬਲਾ ਜੀ ਗ੍ਰੈਂਡ ਫਿਨੈਲੇ ਹੋਣ ਜਾ ਰਿਹਾ, ਸਾਨੂੰ ਸਭ ਤੋਂ ਪਹਿਲਾਂ ਥੋੜੀ ਜਿਹੀ ਇਹਦੀ ਬੈਕਗ੍ਰਾਉਂਡ ਦੱਸੋ ਜੀ ਕਿ ਗ੍ਰੈਂਡ ਫਿਨੈਲੇ ਤੱਕ ਦਾ ਜਿਹੜਾ ਸਫ਼ਰ ਆ ਉਹ, ਮਤਲਬ ਇਹਦਾ ਆਰੰਭ, ਇਹਦੀ ਸ਼ੁਰੂਆਤ ਜਿਹੜੀ ਸੀ ਉਹ ਕਿੱਦਾਂ ਹੋਈ ਸੀ, ਤੇ ਹੁਣ ਜਿਹੜਾ ਗ੍ਰੈਂਡ ਫਿਨੈਲੇ ਹੋਣ ਜਾ ਰਿਹਾ ਉਥੋਂ ਤੱਕ ਕਿਸ ਤਰ੍ਹਾਂ ਇਹਦਾ ਸਬੱਬ ਜਿਹੜਾ ਉਹ ਬਣਿਆ?
ਇਸ ਤਰ੍ਹਾਂ ਜੀ, ਸਭ ਤੋਂ ਪਹਿਲਾਂ ਹੁਣ ਤੋਂ 6 ਮਹੀਨੇ ਪਹਿਲਾਂ ਇਸ ਤੇ ਜਿਹੜਾ ਵਰਕ ਕੀਤਾ ਸੀ ਉਹ ਸਾਡੇ ਅਤੁਲ ਭਾਜੀ ਜੀ ਨੇ ਕੀਤਾ ਸੀ ਜੋ ਕਿ ਨਾਲ ਨੇ, ਤੇ ਅਤੁਲ ਭਾਜੀ ਜੀ ਨੇ ਸਾਰੀ ਇਹ ਕਨਸੈਪਟ ਨੂੰ ਆਰੰਭ ਕੀਤਾ ਕਿ ਮੈਂ ਇਹ ਕਰਨਾ ਹੈ ਤੇ ਆਪਾਂ ਵੀ ਕੀ ਏਦਾਂ ਏਦਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਇੱਥੇ ਮਿਸਟਰ ਪੰਜਾਬ ਹੋਣਾ ਚਾਹੀਦਾ ਜਿੱਦਾਂ ਇੰਡੀਆ ਚ ਹੁੰਦਾ, ਤੇ ਇਹ ਪੰਜਾਬੀ ਮੁੰਡਿਆਂ ਦੇ ਲਈ ਬਹੁਤ ਹੀ ਵਧੀਆ ਪਲੇਟਫਾਰਮ ਹੋਏਗਾ। ਇਸ ਤਰ੍ਹਾਂ ਇਹਦਾ ਆਰੰਭ ਹੋਇਆ
ਜੀ।
ਇਹਨੂੰ ਜਿੱਦਾਂ ਤੁਸੀਂ ਕਹਿ ਰਹੇ ਨਾ ਗ੍ਰੈਂਡ ਫਿਨਾਲੇ, ਇਹ ਸ਼ੁਰੂਆਤ ਜਿੱਦਾਂ ਵਿੱਕੀ ਜੀ ਨੇ ਦੱਸੀ ਅਕਤੂਬਰ ਚ ਆਪਾਂ ਕੀਤਾ ਸੀਗਾ ਲਾਸਟ ਈਅਰ, ਤੇ ਇਹਦੀ ਮੇਕਿੰਗ ਆਪਾਂ 3 ਸਾਲਾਂ ਤੋਂ ਇਹ ਸ਼ੋ ਕਰਨ ਦੀ ਸੋਚ, ਪਰ ਇੰਨਾ ਵੱਡਾ ਮੁਕਾਬਲਾ ਕਰਨ ਵਾਸਤੇ ਸਾਨੂੰ ਐਕਸਪੀਰੀਅੰਸ ਬਹੁਤ ਚਾਹੀਦਾ ਸੀਗਾ, ਤੇ ਆਪਾਂ ਹੌਲੀ ਹੌਲੀ ਛੋਟੇ ਛੋਟੇ ਬੇਬੀ ਸਟੈਪ ਲਿੱਤੇ, ਛੋਟੇ ਛੋਟੇ ਇਵੈਂਟ ਕਰਾਏ ਤੇ ਇਹ ਮੁਕਾਬਲੇ ਤੱਕ ਪਹੁੰਚੇ। ਤੇ ਉਸ ਤੋਂ ਬਾਅਦ ਇਹ ਮੁਕਾਬਲਾ ਜੇ ਆਸਟ੍ਰੇਲੀਆ ਚ ਆਪਾਂ ਕਰਾ ਰਹੇ ਆ ਪੰਜਾਬੀਆਂ ਵਾਸਤੇ, ਸਾਨੂੰ ਸੀਗਾ ਕਿ ਇੱਥੇ ਇਹੋ ਜਿਹੀ ਕੋਈ ਚੀਜ਼ ਬਣਾਈਏ ਜਿਹ ਚ ਕੋਈ ਜਿੱਤੇ ਤੇ ਉਹਦੇ ਵਾਸਤੇ ਅੱਗੇ ਜਾਣ ਦਾ ਕੋਈ ਮੌਕਾ ਹੋਏ। ਤੇ ਉਹ ਮੌਕਾ ਵਾਸਤੇ ਆਪਾਂ ਕਾਫੀ ਫਿਲਮ ਵਾਲਿਆਂ ਨਾਲ ਗੱਲ ਕੀਤੀ ਸੀਗੀ, ਤੇ ਉਹਨਾਂ ਚੋਂ ਇੱਕ ਮੌਕਾ ਸਾਡੇ ਨਾਲ ਜੁੜਿਆ, ਜਿਹੜਾ ਕਿ ਵਿਨਰ ਜਿਹੜਾ ਉਹਨੂੰ ਆਪਾਂ ਕੈਟਰਿਕ ਦੀ ਫਿਲਮਾਂ ਚ ਭੇਜਾਂਗੇ, ਉਹਦੀ ਡਾਇਰੈਕਟ ਐਂਟਰੀ ਆ। ਤੇ ਏਦਾਂ ਹੀ ਸ਼ੁਰੂਆਤ ਹੋਈ ਸੀਗੀ। ਜਦੋਂ ਸਾਡੇ ਨਾਲ ਉਹ ਜੁੜੇ ਫਿਰ ਉਸ ਤੋਂ ਬਾਅਦ ਸਫ਼ਰ ਵੱਡਾ ਹੁੰਦਾ ਗਿਆ ਤੇ ਟੀਮ ਵੱਡੀ ਹੁੰਦੀ ਗਈ, ਸਟਰੋਂਗ ਹੁੰਦੀ ਗਈ, ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ।
ਜੀ ਬਿਲਕੁਲ, ਤੇ ਅੰਜਾਮ ਤੱਕ ਪਹੁੰਚ ਗਏ ਹੋ ਤੁਸੀਂ, ਹਨਾ, ਜਿਹੜਾ ਇੱਕ ਉਸਾਰਿਆ ਹੋਇਆ ਤੁਹਾਡਾ ਸੁਪਨਾ ਸੀ, ਜਿਹੜਾ ਆਪਣੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਜਿਹੜਾ ਉਸ ਵੇਲੇ ਦਾ ਚੱਲ ਰਿਹਾ ਸੀ, ਸੋ ਉਸ ਨੂੰ ਅੰਜਾਮ ਤੱਕ ਲੈ ਕੇ ਪਹੁੰਚੇ ਹੋ ਤੁਸੀਂ। ਤੇ ਇਸ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਮੁਕਾਬਲਾ ਹੋਣ ਜਾ ਰਿਹਾ, ਜਿਵੇਂ ਵੱਖਰੇ ਵੱਖਰੇ ਮੈਨੂੰ ਲੱਗਦਾ ਕਿ ਰਾਊਂਡਸ ਵੀ ਹੋਣਗੇ, ਕਿਸ ਤਰ੍ਹਾਂ ਦੇ ਰਾਊਂਡਸ ਹੋਣ ਜਾ ਰਹੇ ਆ, ਤੇ ਕਲਚਰਲ ਮਤਲਬ ਸੱਭਿਆਚਾਰਕ ਜਿਵੇਂ ਅਸੀਂ ਗੱਲ ਕੀਤੀ ਮਿਸਟਰ ਪੰਜਾਬ, ਤੇ ਇਹਦਾ ਮਤਲਬ ਕਿ ਪੰਜਾਬ ਦੇ ਨਾਲ ਜ਼ਰੂਰ ਉਹਦਾ ਜਿਹੜਾ ਰਿਸ਼ਤਾ ਉਹ ਹੋਣਾ ਚਾਹੀਦਾ, ਸੋ ਉਹਦੇ ਸੱਭਿਆਚਾਰ ਦੇ ਨਾਲ ਜ਼ਰੂਰ ਉਹਦਾ ਕੋਈ ਨਾ ਕੋਈ ਜੋੜ ਤੋੜ ਜਿਹੜਾ ਆ ਉਹ ਹੋਣਾ ਜ਼ਰੂਰੀ ਹੈ। ਕਿਸ ਤਰ੍ਹਾਂ ਦੇ ਰਾਊਂਡ ਜਿਹੜੇ ਆ ਉਹ ਇਸ ਮੁਕਾਬਲੇ ਦੇ ਵਿੱਚ ਤੁਸੀਂ ਕਰਵਾਉਣ ਜਾ ਰਹੇ ਹੋ?
ਜੀ ਬਿਲਕੁਲ ਜੀ, ਕਿਉਂਕਿ ਜਿੱਦਾਂ ਨਾਮ ਹੀ ਇਹਦਾ ਮਿਸਟਰ ਪੰਜਾਬ ਆਸਟ੍ਰੇਲੀਆ, ਜੋ ਕੁਛ ਵੀ ਆ ਉਹ ਪੰਜਾਬ ਦੇ ਸੱਭਿਆਚਾਰ ਦੇ, ਪੰਜਾਬ ਦੇ ਕਲਚਰ ਤੇ ਸਭ ਉਤੇ ਆਧਾਰਿਤ ਹੈ। ਇਹ ਚ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਹੈਗੇ ਆ ਸਾਡੇ ਕੰਟੈਸਟੈਂਟ, ਉਹਨਾਂ ਨੂੰ ਆਪਾਂ ਕਈ ਕੰਪੀਟੀਸ਼ਨ ਤੋਂ ਪਹਿਲਾਂ ਪਰਖ ਚੁੱਕੇ ਆ, ਤੇ ਇਹਦੇ ਚ ਜਿਵੇਂ ਸਾਡੇ ਕੋਲ 100 ਤੋਂ ਉੱਤੇ ਐਂਟਰੀਆਂ ਸੀਗੀਆਂ, ਤੇ ਆਲ ਓਵਰ ਆਸਟ੍ਰੇਲੀਆ, ਕਿੱਥੇ ਲਾਈਵ ਆਡੀਸ਼ਨ ਹੋਏ ਆ, ਕਿੱਥੇ ਵੀਡੀਓ ਤੇ ਆਡੀਸ਼ਨ ਹੋਏ ਆ, ਤੇ ਇਹ ਸਾਰੇ ਆਡੀਸ਼ਨਾਂ ਤੋਂ ਬਾਅਦ ਸਾਡੇ ਜਿਹੜੇ ਫਾਈਨਲਿਸਟ ਸੀਗੇ 20, ਉਹ 20 ਫਾਈਨਲਿਸਟ 6 ਹਫ਼ਤੇ ਹੋ ਗਏ ਆ ਸਾਡੇ ਨਾਲ ਹਰ ਵੀਕਐਂਡ ਤੇ ਤਿਆਰੀ ਕਰ ਰਹੇ ਆ ਸ਼ੋਅ ਦੀ, ਪਰ ਜਦ ਉਸ ਦਿਨ ਜਿਹੜਾ ਮੁਕਾਬਲਾ ਹੋਏਗਾ ਇਹਨਾਂ ਦੇ ਹੈਗੇ ਜੀ ਵਾਕ ਅਰਾਊਂਡ, 3 ਤਾਂ ਇਹਨਾਂ ਦੀ ਵਾਕਸ ਹੈਗੀਆਂ ਜਿਹੜੀਆਂ ਕਿ ਫਾਰਮਲ ਐਥਨਿਕ ਵੇਅਰ, ਜਿਹੜੀ ਕਿ ਆਪਣੇ ਪੰਜਾਬੀ ਕਲਚਰ ਦੀ ਡਰੈਸ ਤੇ ਟ੍ਰੈਡੀਸ਼ਨਲ, ਤੇ ਤੀਜੀ ਹੈਗੀ ਜੀ ਕੈਜੂਅਲ ਵੇਅਰ, ਫਿਰ ਬਾਕੀ ਉਹਨਾਂ ਕੋਲ ਤਾਂ ਟੈਲੈਂਟ ਰਾਊਂਡ ਆ। ਟੈਲੈਂਟ ਰਾਊਂਡ ਵਿੱਚ ਕੀ ਉਹ ਆਪਣਾ ਕੁਛ ਵੀ ਟੈਲੈਂਟ ਦਿਖਾ ਸਕਦੇ ਆ, ਐਸ ਲੌਂਗ ਐਸ ਉਹ ਬਿਲਕੁਲ ਪੰਜਾਬੀ ਕਲਚਰ ਦੇ ਨਾਲ ਜੁੜਿਆ। ਤੇ ਰਾਊਂਡ ਆ ਜਿਹੜੇ ਕਿ ਸਵਾਲ ਆਪਾਂ ਉਹਨਾਂ ਨੂੰ ਪੁੱਛਾਂਗੇ, ਤੇ ਵੀ ਉਹਨਾਂ ਨੂੰ ਜਾਣਾਂਗੇ ਉਹਨਾਂ ਦਾ ਪੰਜਾਬੀ ਪੰਜਾਬ ਨਾਲ ਕਿੰਨਾ ਕਨੈਕਸ਼ਨ ਆ ਉਹ ਆਪਾਂ ਜਾਣ ਪਾਵਾਂਗੇ ਉਹਨਾਂ ਸਵਾਲਾਂ ਦੇ ਜ਼ਰੀਏ। ਤੇ ਸਵਾਲ ਏਦਾਂ ਦੇ ਹੋਣਗੇ ਕਿ ਹਰ ਬੰਦਾ ਕੋਲ ਜਵਾਬ ਹੋਏਗਾ, ਪਰ ਉਹ ਕਿੱਦਾਂ ਕਹਿੰਦਾ ਤੇ ਕੀ ਕਹਿੰਦਾ ਉਹ ਤੋਂ ਸਾਨੂੰ ਉਹਦੀ ਸੋਚ ਦਾ ਪਤਾ ਚੱਲੇਗਾ।
ਜੀ ਜੀ,
ਤੇ ਇਹ ਮੇਨਲੀ ਟੈਲੈਂਟ ਜਿਹੜਾ ਕੰਟੈਸਟੈਂਟ ਇਹਨਾਂ ਰਾਊਂਡ ਤੋਂ ਹੋ ਕੇ ਜਾਣਗੇ, ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੈ ਜੀ ਸੋਚ
ਜੀ, ਇਹਦਾ ਮਤਲਬ ਇੱਕ ਸੋਟੀ ਤੇ ਪੂਰਾ ਪੂਰਾ ਪਰਖਿਆ ਜਾਊਗਾ, ਹਨਾ
ਜੀ? ਬਿਲਕੁਲ ਹਾਂਜੀ, ਕਸੌਟੀ ਤੇ, ਕਿਉਂਕਿ ਟਾਈਟਲ ਹੀ ਬਹੁਤ ਵੱਡਾ ਤੇ ਇਨਾਮ ਵੀ ਵਧੀਆ, ਤੇ ਟਾਈਟਲ ਜੇ ਕੋਈ ਮਿਸਟਰ ਪੰਜਾਬ ਆਸਟ੍ਰੇਲੀਆ ਉਹਦੀ ਉਹਦੀ ਸਭ ਤੋਂ ਵੱਡੀ ਸ਼ਰਤ ਹੀ, ਕਿਉਂਕਿ ਉਹ ਜੇ ਬਾਅਦ ਚ ਪੰਜਾਬ ਨੂੰ ਰਿਪ੍ਰੈਜੈਂਟ ਕਰ ਰਿਹਾ ਆਸਟ੍ਰੇਲੀਆ ਚ, ਤੇ ਉਹ ਇਹੋ ਜਿਹਾ ਮੁੰਡਾ ਹੋਣਾ ਚਾਹੀਦਾ, ਇਹੋ ਜਿਹਾ ਗੱਭਰੂ ਹੋਣਾ ਚਾਹੀਦਾ ਕਿ ਜਿਹੜਾ ਆਪਾਂ ਮਾਣ ਕਰ ਸਕੀਏ ਕਿ ਹਾਂ ਪੰਜਾਬੀ ਹੋਏ ਤਾਂ ਇਹੋ ਜਿਹਾ ਹੋਏ
ਜੀ।
ਤੇ ਉਹਦੇ ਵਾਸਤੇ ਆਪਾਂ ਕਸੌਟੀਆਂ ਕਾਫੀ ਰੱਖੀਆਂ, ਤੇ ਜਿਨ੍ਹਾਂ ਨੂੰ ਕਾਫੀ ਸਾਡੇ ਜੱਜਿਸ ਵਗੈਰਾ ਜੱਜ ਕਰਨਗੇ, ਤੇ ਇਹ ਕਸੌਟੀਆਂ ਤੁਸੀਂ ਉਸ ਦਿਨ ਸ਼ੋਅ ਤੇ ਜਿਆਦਾ ਆਪਾਂ ਰਿਵੀਲ ਕਰਾਂਗੇ।
ਜੀ ਜੀ ਜੀ, ਤੇ ਵਿੱਕੀ ਜੀ ਜਿਵੇਂ ਤੁਸੀਂ ਗੱਲ ਕਰ ਹੀ ਦਿੱਤੀ, ਅਤੁਲ ਹੋਰਾਂ ਨੇ ਗੱਲ ਕੀਤੀ ਆ ਕਿ ਪਾਰਟਿਸਿਪੈਂਟਸ ਵੀ ਸਾਡੇ ਕੋਲ ਕਾਫੀ ਮਤਲਬ 20 ਦੇ ਕਰੀਬ ਤੁਹਾਡੇ ਕੋਲ ਪਾਰਟਿਸਿਪੈਂਟਸ ਇਸ ਵੇਲੇ ਹੈਗੇ ਨੇ, ਹਨਾ, ਤੇ ਵਿਨਰ ਦੀ ਤੁਸੀਂ ਗੱਲ ਕੀਤੀ ਆ ਕਿ ਕੈਟਰੈਕ ਵੱਲੋਂ ਸਿੱਧੀ ਐਂਟਰੀ ਜਿਹੜੀ ਆ ਉਹ ਦਿੱਤੀ ਜਾਣੀ ਆ, ਤੇ ਜਿਵੇਂ ਵਿਨਰ ਜਿਹੜਾ ਮਿਸਟਰ ਪੰਜਾਬ ਜਿਹੜਾ ਵੀ ਲੜਕਾ ਜਿਹੜਾ ਉਹ ਜਿੱਤ ਕੇ ਅੱਗੇ ਆਉਂਦਾ, ਤੇ ਇਸ ਤੋਂ ਇਲਾਵਾ ਰਨਰ ਅਪ ਦੇ ਲਈ ਵੀ ਕੋਈ ਇਸ ਤਰ੍ਹਾਂ ਦਾ ਕੋਈ ਫਾਇਦਾ ਰੱਖਿਆ ਗਿਆ?
ਰਨਰ ਅਪ ਵਾਸਤੇ ਜੀ ਫਿਲਮ ਦਾ ਤਾਂ ਚਾਂਸ ਸਿਰਫ ਵਿਨਰ ਵਾਸਤੇ ਆ, ਜਿਹੜਾ ਬਣੂਗਾ ਮਿਸਟਰ ਪੰਜਾਬ ਆਸਟ੍ਰੇਲੀਆ ਉਹ ਜਾਊਗਾ ਫਿਲਮ ਚ, ਬਾਕੀ ਜਿਹੜੇ ਰਨਰ ਅਪ ਆ ਉਹਨਾਂ ਵਾਸਤੇ ਕੈਸ਼ ਪ੍ਰਾਈਸਿਸ ਤਾਂ ਬਹੁਤ ਆ, ਵੀ ਕੈਸ਼ ਪ੍ਰਾਈਸਿਸ ਹੈਗੇ ਆ, ਗਿਫਟ ਵਾਊਚਰ ਹੈਗੇ ਹਨਾ, ਤੇ ਇਹ ਚੀਜ਼ਾਂ ਕਿ ਜਿਹੜੀ ਇਹ ਮਤਲਬ ਜਿੱਦਾਂ ਸਾਡਾ ਤੇ ਵਿੱਕੀ ਜੀ ਦਾ ਕੰਸੈਪਟ ਸੀਗਾ ਵੀ ਸ਼ੋ ਚ ਸਾਡੇ ਨਾਲ ਹੋਰ ਪਰਵਿੰਦਰ ਵੀ ਆ, ਪਰਵਿੰਦਰ ਸਿੰਘ ਤੇ ਰੋਨ ਜਿਹੜੇ ਕਿ ਮਿਸਟਰ ਮੈਲਬਰਨ ਬਣੇ ਆ, ਇਹ ਚਾਰ ਜਣੇ ਆਪਾਂ ਇਸ ਟੀਮ ਚ, ਇਹ ਸਾਡਾ ਕੰਸੈਪਟ ਸੀਗਾ। ਕੈਸ਼ ਪ੍ਰਾਈਜ ਤਾਂ ਦੇਖੋ ਜੀ ਇਹ ਤਾਂ ਸਪੋਂਸਰ ਦੇ ਹੀ ਰਹੇ ਆ ਉਹਨਾਂ ਨੂੰ, ਪਰ ਸਾਡੇ ਵਾਸਤੇ ਸੀਗਾ ਵੀ ਜਿਸ ਤਰ੍ਹਾਂ 6 ਹਫ਼ਤਿਆਂ ਤੋਂ ਆਪਾਂ ਇਹਨਾਂ ਦੀ ਟ੍ਰੇਨਿੰਗ ਕਰਾ ਰਹੇ ਆ, ਮੁੰਡੇ ਇੰਨੇ ਡੈਡੀਕੇਟਡ ਆ ਕਿ ਦੇ ਆਰ ਸੋ ਉਹ ਇੰਨੇ ਜ਼ਿਆਦਾ ਹੈਪੀ ਆ ਟੂ ਬੀ ਪਾਰਟ ਆਫ ਦਾ ਟੀਮ, ਤੇ ਇੰਨੀ ਜ਼ਿਆਦਾ ਟੀਮ ਵਰਕ ਵੀ ਇੱਕ ਮੁੰਡੇ ਨੇ ਤਾਂ ਵਿੱਕੀ ਜੀ ਮੈਂ ਕਾਫੀ ਵਾਰ ਐਗਜ਼ਾਮਪਲ ਦੇ ਚੁੱਕਿਆ ਉਹਨਾਂ ਦੀ, ਅੰਮ੍ਰਿਤਪਾਲ ਸਿੰਘ ਉਹ ਸਾਡੇ ਨਾਲ ਜੁੜੇ ਸੀਗੇ, ਆਡੀਸ਼ਨ ਆਏ ਸੀਗੇ ਤੇ ਉਸ ਤੋਂ ਬਾਅਦ ਉਹ ਫਾਈਨਲਿਸਟ ਤੱਕ ਪਹੁੰਚਣ ਵਾਸਤੇ ਉਹਨਾਂ ਨੇ 6 ਹਫ਼ਤਿਆਂ ਚ ਕੜੀ ਮਿਹਨਤ ਕਰਕੇ 10 ਕਿਲੋ ਉਹਨਾਂ ਨੇ ਭਰ
ਕੇ ਲੂਜ਼ ਕੀਤਾ ਜੀ ਉਹਨਾਂ ਨੇ।
ਅੱਛਾ ਜੀ।
ਤੇ ਇਤੋਂ ਜਜ਼ਬਾ ਇਤੋਂ ਦਿਖਦਾ ਕਿ ਕਿੰਨੇ ਪੈਸ਼ਨੇਟ ਆ, ਤੇ ਇਹਦੀ ਆਪਾਂ ਆਨਲਾਈਨ ਵੋਟਿੰਗ ਸ਼ੁਰੂ ਕੀਤੀ ਸੀਗੀ, ਹਜੇ 48 ਘੰਟੇ ਨੀ ਹੋਏ ਵੋਟਿੰਗ ਨੂੰ, ਤੇ ਓਵਰ 3600 ਵੋਟ ਪੈ ਚੁੱਕੇ ਮੈਲਬਰਨ ਆਸਟ੍ਰੇਲੀਆ ਚ, ਤੇ ਇਥੋਂ ਪਤਾ ਚੱਲਦਾ ਕਿ ਮੁੰਡੇ ਕਿੰਨੀ ਮਿਹਨਤ ਕਰ ਰਹੇ ਆ। ਇੱਥੋਂ ਤੱਕ ਪਹੁੰਚਣਾ ਹੀ ਇੱਕ ਬੜੀ ਮਾਣ ਵਾਲੀ ਗੱਲ ਆ, ਵੀ ਜੇ ਕੋਈ ਕੈਸ਼ ਪ੍ਰਾਈਜ਼ ਜਿੱਤ ਜਾਏ ਉਹ ਤਾਂ ਚਲੋ ਕੈਸ਼ ਪ੍ਰਾਈਜ਼ ਤਾਂ ਇੱਕ ਛੋਟੀ ਜਿਹੀ ਗੱਲ ਹੈ ਨਾ, ਜੇ ਉਹਨਾਂ ਨੂੰ ਟਾਈਟਲ ਮਿਲਦਾ, ਆਈ ਥਿੰਕ ਟਾਈਟਲ ਇਜ਼ ਮੱਚ ਬਿਗਰ ਦੈਨ ਐਨੀ ਅਦਰ ਮਟੀਰੀਅਲ ਪ੍ਰਾਈਜ਼।
ਜੀ 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 ਬਿਲਕੁਲ ਜੀ। ਤੇ ਅਤੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਵੋਟਿੰਗ ਦਾ ਵੀ ਨਾਲ ਸਿਲਸਿਲਾ ਰੱਖਿਆ ਹੋਇਆ, ਤੇ ਜਜਮੈਂਟ ਦੇ ਉੱਤੇ ਕਈ ਵਾਰ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ ਜਦੋਂ ਇਹੋ ਜਿਹੇ ਮੁਕਾਬਲੇ ਸਾਹਮਣੇ ਆਉਂਦੇ ਆ ਹਨਾ, ਤੇ ਜਿਹੜੀ ਜਜਮੈਂਟ ਆ ਉਹ ਕਿਹਨਾਂ ਹੱਥਾਂ ਦੇ ਵਿੱਚ ਦਿੱਤੀ ਆ ਤੁਸੀਂ?
ਤਾਂ ਦੇਖੋ ਨਾ ਹੀ ਬਹੁਤ ਆ, ਜਿਸ ਤਰ੍ਹਾਂ ਸਭ ਤੋਂ ਪਹਿਲੇ ਸਾਡੇ ਜੱਜ ਨੇ ਰਿਸਪੈਕਟਡ ਕਰਤਾਰ ਚੀਮਾ ਜੀ,
ਜੀ
ਠੀਕ ਆ ਜੀ, ਉਹਨਾਂ ਦੇ ਨਾਲ ਹੈਗੇ ਆ ਕਮਲਦੀਪ ਖਾਮਾ ਜੀ ਜੋ ਕਿ ਵਰਲਡ ਬਾਡੀ ਬਿਲਡਿੰਗ ਦੇ ਜੱਜ ਬਣੇ ਹੋਏ ਨੇ ਇਸ ਟਾਈਮ।
ਜੀ ਬਿਲਕੁਲ ਜੀ।
ਤੇ ਫੀਮੇਲ ਜੱਜ ਨੇ, ਅਤੁਲ ਜੀ ਦੱਸਣਗੇ ਤੁਹਾਨੂੰ ਉਹਨਾਂ ਬਾਰੇ।
ਫੀਮੇਲ ਜੱਜ ਮਨਪ੍ਰੀਤ ਗਰੇਵਾਲ ਹੈ ਜੀ, ਉਹਨਾਂ ਉਹ ਫਿਲਮਾਂ ਚ ਕੰਮ ਕਰਦੇ, ਉਹਨਾਂ ਨੇ ਹਰਭਜਨ ਮਾਨ ਜੀ ਨਾਲ ਫਿਲਮ ਕੀਤੀ ਆ ਗੱਦਾਰ ਦਾ ਟ੍ਰੇਲਰ
ਗੱਦਾਰ,
ਤੇ ਬਾਕੀ ਮੈਂ ਹਾਂਜੀ ਬਾਕੀ ਮੈਂ ਖਮਾ ਭਾਜੀ ਬਾਰੇ ਦੱਸਣਾ ਚਾਹੁੰਗਾ ਕਿ ਉਹਨਾਂ ਨੇ ਕਾਫੀ ਉਹਨਾਂ ਦੀ ਜਿੱਦਾਂ ਰਿਸਪੈਕਟ ਅਚੀਵਮੈਂਟ ਹੈ ਨਾ, ਆਸਟ੍ਰੇਲੀਆ ਨੂੰ ਕਈ ਵਾਰ ਰਿਪ੍ਰੇਜ਼ੈਂਟ ਕੀਤਾ, ਤੇ ਉਹਨਾਂ ਦਾ ਸਾਡੇ ਪੈਨਲ ਤੇ ਆਉਣਾ ਹੀ ਇਹ ਸਾਬਤ ਕਰਦਾ ਕਿ ਜਜਮੈਂਟ ਬੇਸਿਕਲੀ ਸਾਡੇ ਤੇ ਕੋਈ ਸਵਾਲ ਕਦੀ ਉੱਠ ਹੀ ਨਹੀਂ ਸਕਦਾ। ਇੰਟਰਨੈਸ਼ਨਲ ਲੈਵਲ ਦੇ ਜੱਜ ਆ, ਉਹਨਾਂ ਦੀ ਰੈਪੂਟੇਸ਼ਨ ਬਹੁਤ ਵੱਡੀ ਆ, ਹੈ ਨਾ, ਉਹਨਾਂ ਦੇ ਹੱਥ ਚ ਸਾਰੀ ਕਮਾਨ ਆ, ਤੇ ਨਾਲੇ ਕਰਤਾਰ ਚੀਮਾ ਦੀ ਜਿਹੜੇ ਕਿ ਫਿਲਮਾਂ ਚ ਕੰਮ ਕਰਦੇ ਹੀ ਉਹਨਾਂ ਨੂੰ ਤਾਂ ਸਾਰੇ ਜਾਣਦੇ ਹੀ ਆ, ਤੇ ਉਸ ਤੋਂ ਬਾਅਦ ਮਨਪ੍ਰੀਤ ਜੀ ਤੇ ਜੱਜ ਵੀਰ ਇਥੋਂ ਦੇ ਲੋਕਲ ਹੈਗੇ ਸੋਸ਼ਲਿਸਟ ਜਿਹੜੇ ਕਿ ਕਾਫੀ ਕੰਮ ਕਰਦੇ ਆ ਕਮਿਊਨਿਟੀ ਵਾਸਤੇ, ਤੇ ਜੇ ਆਪਾਂ ਜੱਜਿੰਗ ਪੈਨਲ ਹੀ ਇਹੋ ਜਿਹਾ ਨਾਮਾ ਤਾਂ ਰੱਖ ਲਿਆ, ਤੇ ਮੈਨੂੰ ਲੱਗਦਾ ਕਿ ਸਾਡਾ ਇਹ ਬਾਅਦ ਚ ਜਿਹੜਾ ਸਵਾਲ ਉੱਠਣ ਵਾਲੀ ਗੱਲ ਹੈ ਨਾ ਉਹ ਪਹਿਲਾਂ ਹੀ ਕੱਟੀ ਗਈ।
ਜੀ ਜੀ। ਤੇ ਅਗਲਾ ਸਵਾਲ ਜਿਹੜਾ ਜੀ ਉਹ ਮੇਰੇ ਵੱਲੋਂ ਨਹੀਂ ਆ, ਸਾਡੇ ਆਡੀਅੰਸ ਦੇ ਵਿੱਚੋਂ ਕੁਛ ਸਰੋਤੇ ਸਾਡੇ ਨਾਲ ਜੁੜ ਰਹੇ ਆ, ਸੋ ਸਾਡੇ ਨਾਲ ਗੁਰਸੇਵਕ ਸਿੰਘ ਹੋਰੀ ਸ਼ਾਮਲ ਹੋਏ ਆ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਇੱਕ ਸਵਾਲ ਹੈ ਇਹਨਾਂ ਦਾ ਵੀ, ਕਹਿੰਦੇ ਇੱਕ ਪਹਿਲਾਂ ਵੀ ਕਹਿੰਦੇ ਹੋ ਕੇ ਹਟਿਆ ਜੀ ਮਿਸਟਰ ਪੰਜਾਬ ਲਾਸਟ ਮੰਥ, ਕਹਿੰਦੇ ਇਸ ਵਿੱਚ ਕੀ ਵੱਖਰਾ ਸੀ, ਤੇ ਸਮਟਾਈਮਸ ਕਹਿੰਦੇ ਵਿਨਰਸ ਪਹਿਲਾਂ ਹੀ ਡਿਸਾਈਡ ਹੁੰਦੇ ਆ, ਇਸ ਸ਼ੋਅ ਵਿੱਚ ਤਾਂ ਨਹੀਂ ਕਹਿੰਦੇ ਏਦਾਂ?
ਜੇ ਵਿਨਰ ਪਹਿਲਾਂ ਡਿਸਾਈਡ ਹੁੰਦੇ ਨਾ ਤਾਂ ਫਿਰ ਇਹਨੂੰ ਆਪਾਂ ਮੁਕਾਬਲਾ ਨਾ ਕਹਿੰਦੇ, ਮੁਕਾਬਲਾ ਹੁਣ ਜੇ ਆਪਾਂ ਇਹਦੇ ਬਿਹਾਈਂਡ ਦਾ ਸੀਨ ਬਣਾ ਰਹੇ ਆ, ਫੋਟੋ ਸ਼ੂਟ ਤੁਸੀਂ ਦੇਖੋਗੇ, ਜਿੱਦਾਂ ਮੈਂ ਪੈਸ਼ਨ ਦੀ ਗੱਲ ਕੀਤੀ ਕੰਟੈਸਟੈਂਟਸ ਲਈ, ਕੰਟੈਸਟੈਂਟ ਦੇ ਪੈਸ਼ਨ ਨੂੰ ਦੇਖ ਕੇ ਵੀ ਇੱਕ ਆਪਾਂ ਨਾ ਹਰ ਕੰਟੈਸਟੈਂਟ ਦੀ ਫੋਟੋ ਵੀ ਪਾ ਰਹੇ ਆ ਨਾਲ ਦੇ ਨਾਲ ਨਾ ਰਿਵੀਲ ਕਰ ਰਹੇ ਕੰਟੈਸਟੈਂਟ, ਹੁਣ ਤੱਕ ਸਾਰੇ ਰਿਵੀਲ ਹੋ ਚੁੱਕੇ ਆ ਕਿਉਂਕਿ ਆਨਲਾਈਨ ਵੋਟਿੰਗ ਸ਼ੁਰੂ ਹੋ ਗਈ, ਤੇ ਉਹਨਾਂ ਦਾ ਜਿਹੜਾ ਪੈਸ਼ਨ ਆ, ਇੱਕ ਜਾਣੇ ਦੀ ਫੋਟੋ ਜਾਂਦੀ ਆ ਸਾਰੇ ਉਹਦੀ ਤਰੀਕ ਕਰਦੇ ਆ, ਹੈਨਾ, ਤੇ ਜੇ ਨਾਲੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ 3 ਸਾਲ ਤੋਂ ਇਹ ਸਪਨਾ ਜਿਵੇਂ ਬਣਾਇਆ ਸੀਗਾ 3 ਸਾਲ ਤੋਂ ਇੱਥੇ ਕੰਮ ਕਰ ਰਹੇ, ਮੈਨੂੰ ਨੀ ਲੱਗਦਾ ਕਿ ਕੋਈ ਵੀ ਬੰਦਾ ਆਪਣੀ 3 ਸਾਲ ਦੀ ਮਿਹਨਤ ਕਿਸੇ ਇੱਕ ਬੰਦੇ ਨੂੰ ਜਿਤਾਉਣ ਵਾਸਤੇ ਲਾ ਦੇ, ਹੈਨਾ। ਤੇ ਉਹ ਤਾਂ ਜਿਹੜਾ ਜਿੱਤੇਗਾ ਉਹ ਤਾਂ ਆਪਣੇ ਜ਼ੋਰ ਤੇ ਜਿੱਤੇਗਾ, ਹੈਨਾ। ਤੇ ਉਹ ਵਰਦੀ ਵਿਨਰ ਹੀ ਹੋਏਗਾ, ਹੈਨਾ। ਕਿਉਂਕਿ ਇਹ ਸ਼ੋ ਆਪਾਂ ਹਰ ਸਾਲ ਕਰਨਾ, ਆਏ ਹਰ ਸਾਲ ਕਰਨਾ, ਤੇ ਪਹਿਲੀ ਵਾਰ ਆਪਾਂ ਇੱਕ ਕੋਸ਼ਿਸ਼ ਕੀਤੀ ਆ, ਤੇ ਜਿਸ ਚ ਸਾਨੂੰ ਪੰਜਾਬੀ ਕਮਿਊਨਿਟੀ ਦੀ ਬਹੁਤ ਸਪੋਰਟ ਮਿਲੀ ਆ, ਵੀ ਇਹੋ ਜਿਹਾ ਸ਼ੋ ਬਣਾਈ ਕਿ ਇੱਕ ਐਗਜ਼ਾਮਪਲ ਬਣੇ ਵੀ ਪੰਜਾਬੀ ਸ਼ੋ, ਵੀ ਹਰ ਪੰਜਾਬੀ ਮਾਨ ਕਰੇ ਕਿ ਏਦਾਂ ਵੀ ਸ਼ੋ ਹੋ ਸਕਦੇ ਆ।
ਜਿਹੜਾ ਜੀ ਜਿਹੜਾ ਪਹਿਲਾਂ ਹੋ ਕੇ ਹਟਿਆ ਸ਼ੋ, ਉਹ ਮਿਸਟਰ ਜਾਮੀ ਸੀ, ਉਹ ਮਿਸ ਪੰਜਾਬਨ ਮਿਸਟਰ ਸਿੰਘ ਔਰ ਕਾਫੀ ਟਾਈਟਲ ਉਹਦੇ ਵਿੱਚ ਉਹਨਾਂ ਰੱਖੇ।
ਪਰ ਦੂਸਰੇ ਸ਼ੋ ਬਾਰੇ ਆਪਾਂ ਕੁਝ ਕਮੈਂਟ ਨਹੀਂ ਕਰਾਂਗੇ, ਵੀ ਆਪਾਂ
ਅਵਾਜ਼ ਮੈਂ ਕਿਹਾ ਕਾਫੀ ਮਲਟੀ ਮਤਲਬ ਟਾਈਟਲ ਸ਼ੋ ਸੀਗਾ ਉਹ, ਪਹਿਲਾਂ ਮਿਸਟਰ ਪੰਜਾਬ ਨਹੀਂ ਸੀਗਾ।
ਤੇ ਆਪਾਂ ਮਤਲਬ ਹੋਰ ਤਾਂ ਵੀ ਸਾਰੇ ਮਿਹਨਤ ਕਰਦੇ, ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ, ਵੀ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜਾ ਸ਼ੋ ਕਰ ਰਹੇ ਹਾਂ ਬਸ ਉਹ ਸ਼ੋ ਦੀ ਆਪਾਂ ਕੀ ਕਹਿੰਦੇ ਪੂਰੀ ਤਰੀਕੇ ਨਾਲ ਪੂਰੀ ਸ਼ਿੱਦਤ ਨਾਲ ਆਪਾਂ ਉੱਤੇ ਜ਼ੋਰ ਲਾ ਰਹੇ ਹਾਂ, ਮਤਲਬ ਸਾਰੇ ਦਿਨ ਰਾਤ ਹੀ ਕੰਮ ਕਰ ਰਹੇ ਹਾਂ। ਤੇ ਇਹ ਇਸ ਗੱਲ ਦਾ ਪ੍ਰੂਫ ਆ ਕਿ ਇਹ ਸ਼ੋ ਬੇਸਿਕਲੀ ਫੇਰ ਜਜਮੈਂਟ ਹੀ ਹੋਊਗੀ, ਤੇ ਨਾਲੇ ਸ਼ੋ ਸੋਲਡ ਆਊਟ ਆ, ਤੇ ਇਹ ਬੜੀ ਵੱਡੀ ਗੱਲ ਆ ਵੀ ਆਸਟ੍ਰੇਲੀਆ ਚ ਵੀ ਹਫ਼ਤਾ ਪਹਿਲਾਂ ਸ਼ੋ ਸੋਲਡ ਆਊਟ ਹੋਣਾ, ਦੈਟਸ ਅ ਬਿਗ ਅਚੀਵਮੈਂਟ। ਇਹਨੂੰ ਆਪਾਂ ਇਹੀ ਕਹਿ ਸਕਦੇ ਹਾਂ ਕਿ ਕਮਿਊਨਿਟੀ ਦੀ ਸਪੋਰਟ ਆ।
ਜੀ ਜੀ ਬਿਲਕੁਲ ਅਤੁਲ ਜੀ, ਵੈਸੇ ਮੈਨੂੰ ਵੀ ਬੜੀ ਹੈਰਾਨੀ ਹੋਈ ਸੀ ਜਦੋਂ ਮੇਰੀ ਗੱਲਬਾਤ ਵਿੱਕੀ ਹੋਰਾਂ ਦੇ ਨਾਲ ਹੋਈ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਣਾ ਕਿੰਨੇ ਕੁ ਜਿਹੜੇ ਲੋਕ ਆ ਉਹ ਅਜੇ ਵੀ ਮਤਲਬ ਆ ਸਕਦੇ ਆ, ਜਾਂ ਐਂਟਰੀਜ਼ ਜਿਹੜੀਆਂ ਕਿੰਨੀਆਂ ਕੁ ਅਜੇ ਬਾਕੀ ਨੇ ਜਿਹੜੀ ਆਡੀਅੰਸ ਆ ਉਹਨਾਂ ਦੇ ਲਈ। ਤਾਂ ਇਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਨਹੀਂ ਜੀ ਕਿ ਸ਼ੋਅ ਸਾਡਾ ਜਿਹੜਾ ਉਹ ਟੋਟਲੀ ਸੋਲਡ ਆਊਟ ਹੋ ਚੁੱਕਿਆ, ਹਨਾ, ਤੇ ਬਹੁਤ ਐਮਰਜੈਂਸੀ ਜਿਹੜੇ ਅਸੀਂ ਸਿਰਫ ਰੱਖ ਸਕਦੇ ਹਾਂ 5 ਤੋਂ 6 ਤੱਕ ਜਿਹੜੀਆਂ ਸੀਟਾਂ, ਅਦਰਵਾਈਜ਼ ਕਹਿੰਦੇ ਕਿ ਸ਼ੋਅ ਜਿਹੜਾ ਉਹ ਸੋਲਡ ਆਊਟ ਹੈ। ਤੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ, ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਜਦੋਂ ਸ਼ੋਅ ਨੇੜੇ ਆ ਜਾਂਦਾ ਤੇ ਬਹੁਤੀ ਵਾਰ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਉਦੋਂ ਤੱਕ ਉਹਨਾਂ ਦੀਆਂ ਟਿਕਟਸ ਸੋਲਡ ਨਹੀਂ ਹੋਈਆਂ ਹੁੰਦੀਆਂ, ਹਨਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਵਧਾਈ ਵੀ ਦੇਣੀ ਬਣਦੀ ਹੈ ਤੁਹਾਨੂੰ ਕਿ ਤੁਸੀਂ ਪ੍ਰਬੰਧਕਾਂ ਨੇ ਕਾਫੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਜੀ ਸ਼ੋਅ ਨੂੰ ਕਾਮਯਾਬ ਕਰਨ ਦੇ ਲਈ, ਤੇ ਬਾਕੀ ਜੀ ਪਰਮਾਤਮਾ ਤੁਹਾਡੇ ਨਾਲ ਹੈ। ਤੇ ਸਾਡੇ ਨਾਲ ਸੰਦੀਪ ਰਾਏ ਹੁਰੀ ਵੀ ਜੁੜੇ ਆ, ਬਾਕੀ ਉਹਨਾਂ ਨੇ ਜਿਹੜਾ ਸਵਾਲ ਕੀਤਾ ਮੈਨੂੰ ਲੱਗਦਾ ਤੁਸੀਂ ਉਹਦਾ ਜਵਾਬ ਆਲਰੇਡੀ ਦੇ ਚੁੱਕੇ ਹੋ, ਫਿਰ ਵੀ ਮੈਂ ਸਵਾਲ ਤੁਹਾਡੇ ਲਈ ਜ਼ਰੂਰ ਸਾਂਝਾ ਕਰ ਦਿੰਨੀ ਆ। ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਵੋਟਿੰਗ ਦਾ ਕੰਮ ਠੀਕ ਨਹੀਂ ਆ, ਕਹਿੰਦੇ ਸਿਰਫ ਲੁੱਕ ਨੂੰ ਦੇਖਿਆ ਜਾਂਦਾ ਨਾ ਕਿ ਰੀਅਲ ਟੈਲੈਂਟ ਨੂੰ। ਬਾਕੀ ਮੈਨੂੰ ਲੱਗਦਾ ਕਿ ਕਿਉਂਕਿ ਕੱਲੀ ਵੋਟਿੰਗ ਨਹੀਂ ਹੋ ਰਹੀ, ਰੀਅਲ ਟੈਲੈਂਟ ਜਿਹੜਾ ਹੈ ਜੀ ਉਹਦੇ ਅਲੱਗ ਅਲੱਗ ਰਾਊਂਡ ਜਿਹੜੇ ਆ ਉਸ ਕੰਪੀਟੀਸ਼ਨ ਚ ਰੱਖੇ ਗਏ ਆ, ਤੇ ਤੁਸੀਂ ਕੀ ਕਹਿਣਾ ਚਾਹੋਗੇ?
ਇਹ ਵੋਟਿੰਗ ਆਪਾਂ ਸ਼ੁਰੂ ਕੀਤੀ ਹੈ ਸਿਰਫ ਔਰ ਸਿਰਫ ਜੇ ਸਪੋਜ਼ ਕਰੋ ਜਿਹੜਾ ਵਿਨਰ ਹੈ, ਹਨਾ, ਉਹ ਵਿਨਰ ਦਾ ਕੰਮ ਉੱਥੇ ਨਹੀਂ ਖਤਮ ਹੁੰਦਾ ਕਿ ਮੈਂ ਜਿੱਤ ਗਿਆ। ਵਿਨਰ ਦਾ ਕੰਮ ਸ਼ੁਰੂ ਹੁੰਦਾ ਉਸ ਤੋਂ ਬਾਅਦ, ਸਾਡਾ ਕੰਮ ਸ਼ੁਰੂ ਹੁੰਦਾ ਵਿਨਰ ਤੇ ਕੰਮ ਕਰਨ ਦਾ ਉਸ ਤੋਂ ਬਾਅਦ ਕਿ ਉਹਨਾਂ ਦੇ ਪੀ ਆਰ ਸਕਿੱਲਸ ਕਿੰਨੇ ਆ, ਉਹਨਾਂ ਦੀ ਨੈਟਵਰਕਿੰਗ ਕਿੰਨੇ, ਉਹਨਾਂ ਦੇ ਸਪੋਰਟਰ ਕਿੰਨੇ ਆ। ਇਹ ਜਿਹੜੀ ਵੋਟਿੰਗ ਹੈ ਸਿਰਫ ਔਰ ਸਿਰਫ ਸਪੋਰਟਰ ਚੈੱਕ ਕਰਨ ਵਾਸਤੇ ਆ, ਵੀ ਉਹਨਾਂ ਨੂੰ ਆਪਾਂ ਜੇ ਅਵਾਰਡ ਵੀ ਦੇਵਾਂਗੇ ਉਹ ਮਿਸਟਰ ਪੰਜਾਬ ਦਾ ਨਹੀਂ ਹੈ। ਇਹ ਵੋਟਿੰਗ ਉਹਨਾਂ ਨੂੰ ਮਿਸਟਰ ਪੋਪੂਲਰ ਦਾ ਅਵਾਰਡ ਵਾਸਤੇ ਉਹ ਲੜ ਰਹੇ। ਜਿਹੜਾ ਮਿਸਟਰ ਪੰਜਾਬ ਦਾ ਅਵਾਰਡ ਹੈ ਉਹਨੂੰ ਤਾਂ ਆਪਾਂ ਕੋਈ ਵੀ ਨਹੀਂ ਜੱਜ ਕਰ ਸਕਦਾ, ਉਹ ਤਾਂ ਉਸ ਦਿਨ ਜੋ ਕਰਨਗੇ ਉਸ ਦਿਨ ਜੇ ਸਭ ਸਿੱਧੇ ਪਏ ਕਰ ਤੇ ਉਹ ਜਿੱਤ ਜਾਣਗੇ, ਹਨਾ, ਤੇ ਉਸ ਦਿਨ ਮੁਕਾਬਲਾ ਤਗੜਾ। ਇਹ ਜਿਹੜੀ ਵੋਟਿੰਗ ਹੈ ਇਹ ਤਾਂ ਸਿਰਫ ਸਿਰਫ ਆਪਾਂ ਦੇਖਣਾ ਕਿ ਕੌਣ ਹੁਣ ਤੱਕ ਆਪਣੇ ਆਜ਼ਾਦੀ ਸਪੋਰਟ ਗੇਨ ਕਰ ਚੁੱਕੇ ਆ, ਹੈਨਾ। ਤੇ ਇਹਦੇ ਨਾਲ ਇਹਦੇ ਨਾਲ ਜਿਹੜਾ ਫਾਈਨਲ ਰਿਜ਼ਲਟ
ਮਿਲੂਗਾ ਇਹ ਮਿਸਟਰ ਪੰਜਾਬ ਜਿਹੜਾ ਉਹ ਤਾਂ ਜੱਜ ਹੀ ਸਾਡੇ ਜੱਜ ਕਰਨਗੇ ਜੀ।
ਜੀ ਜੀ
ਤੇ ਮਿਸਟਰ ਪੋਪੂਲਰ ਜਿਹੜਾ ਉਹ ਆਡੀਅੰਸ ਜੱਜ ਕਰਨਗੇ ਜੀ।
ਜੀ ਜੀ
ਤੇ ਇਹਦੇ ਨਾਲ ਆਡੀਅੰਸ ਦੀ ਵੀ ਇੰਟਰੈਕਸ਼ਨ ਬਹੁਤ, ਤੇ ਜਿੱਦਾਂ ਆਡੀਅੰਸ ਸਾਡੇ ਨਾਲ
ਜੁੜੀ ਹੈ ਇਸ ਤਰ੍ਹਾਂ,
ਹੈਨਾ। ਤੇ ਹਾਂਜੀ ਇਸ ਚ ਜਿਵੇਂ ਬੇਸਿਕਲੀ ਆਪਾਂ ਸ਼ੋ ਨੋਰਮਲੀ ਕਿੱਦਾਂ ਹੁੰਦਾ ਕਿ ਜਿਵੇਂ ਉਸ ਦਿਨ ਆਡੀਅੰਸ ਆਈ, ਇਹ ਸ਼ੋ ਇਹ ਸਾਰੀ ਆਡੀਅੰਸ ਦਾ ਓਪੀਨੀਅਨ ਨਾਲ ਦੇਖ ਕੇ ਚੱਲ ਰਿਹਾ, ਹੈਨਾ। ਤੇ ਇਹ ਪਹਿਲੀ ਵਾਰ ਹੋ ਰਿਹਾ ਕਿ ਆਸਟ੍ਰੇਲੀਆ ਚ ਜਿਵੇਂ ਆਪਾਂ ਕਿਸੇ ਪੰਜਾਬੀ ਸ਼ੋ ਚ ਆਨਲਾਈਨ ਵੋਟਿੰਗ ਹੋ ਰਹੀ ਆ, ਤੇ ਇਹਦੇ ਨਾਲ ਸਿਰਫ ਔਰ ਸਿਰਫ ਆਪਾਂ ਪੋਲ ਦੇਖ ਰਹੇ, ਹੈਨਾ, ਤੇ ਉਹਨੂੰ ਪੀਪਲਸ ਚੋਇਸ ਅਵਾਰਡ ਕਹਿੰਦੇ ਆਪਾਂ
ਜੀ।
ਤੇ ਮੇਨ ਟਾਈਟਲ ਤਾਂ ਉਸ ਦਿਨ ਹੀ ਦਿੱਤੇ ਜਾਊਗਾ।
ਜੀ ਜੀ ਠੀਕ ਹੈ ਜੀ। ਤੇ ਅਤੁਲ ਜੀ, ਇਸ ਤੋਂ ਇਲਾਵਾ ਆਡੀਅੰਸ ਦੇ ਚਲੋ ਜਿਹੜਾ ਮੇਨ ਮੁਕਾਬਲਾ ਹੋਣ ਜਾ ਰਿਹਾ ਉਹਦੇ ਲਈ ਵੱਖ ਵੱਖ ਰਾਊਂਡ ਰੱਖੇ ਆ ਤੁਸੀਂ, ਤੇ ਆਡੀਅੰਸ ਦੀ ਐਂਟਰਟੇਨਮੈਂਟ ਦੇ ਲਈ ਹੋਰ ਕੀ ਸਪੈਸ਼ਲ ਲੈ ਕੇ ਆ ਰਹੇ ਹੋ ਤੁਸੀਂ?
ਆਡੀਅੰਸ ਦੇ ਲਈ ਜੀ ਗਿੱਧਾ ਏ, ਭੰਗੜਾ ਏ, ਕੁਝ ਸਾਡੇ ਲੋਕਲ ਸਿੰਗਰ ਵੀ ਪਾਰਟਿਸਿਪੇਟ ਕਰ ਰਹੇ ਇਥੋਂ, ਇਹ ਉਹਨਾਂ ਦਾ ਐਂਟਰਟੇਨਮੈਂਟ ਕਰੇਗਾ ਮੇਨ।
ਨਾਲੇ ਆਪਾਂ ਇੱਥੇ ਆਡੀਅੰਸ ਵਾਸਤੇ ਕਈ ਇੰਟਰੈਕਟਿਵ ਐਕਟੀਵਿਟੀਜ਼ ਵੀ ਹੈਗੀਆਂ, ਜਿਵੇਂ ਕਿ ਆਪਾਂ ਆਡੀਅੰਸ 'ਚ ਬਜ਼ੁਰਗਾਂ ਨੂੰ
ਜੀ
ਜਿਹੜੀ ਉਹਨਾਂ ਦਾ ਸ਼ੌਂਕ ਆ ਉਹ ਤਾਂ ਖਤਮ ਹੁੰਦਾ ਜਾਵੇ, ਹੈ ਨਾ, ਤੇ ਆਪਾਂ ਉਹਨਾਂ ਨੂੰ ਬੁਲਾਵਾਂਗੇ, ਤਿੰਨ ਆਉਣਗੇ ਉੱਥੇ ਭੰਗੜਾ ਕਰਨਗੇ, ਉਹਨਾਂ 'ਚੋਂ ਅਵਾਰਡ ਮਿਲੇਗਾ, ਹੈ ਨਾ, ਅਵਾਰਡ ਵੀ ਆਡੀਅੰਸ ਹੀ ਚੁਣੋਗੇ ਵੀ ਜਿਨ੍ਹਾਂ ਦੇ ਭੰਗੜੇ ਤੇ ਜ਼ਿਆਦਾ ਹੁਟਿੰਗ ਹੋਈ ਆ ਉਹਨਾਂ ਨੂੰ ਅਵਾਰਡ ਮਿਲੂਗਾ। ਫਿਰ ਉਸ ਤੋਂ ਬਾਅਦ ਬੱਚਿਆਂ ਦੀ ਪਰਫਾਰਮੈਂਸ ਆ ਜਿਹੜੀ ਕਿ ਆਡੀਅੰਸ ਚੋਂ ਹੀ ਆਣਗੇ, ਹੈ ਨਾ, ਫਿਰ ਕਪਲਸ ਦੀ ਪਰਫਾਰਮੈਂਸ ਆ ਕਿ ਜਿਹੜੇ ਆਡੀਅੰਸ ਤੋਂ ਹੀ ਆਣਗੇ ਤੇ ਸਟੇਜ ਤੇ ਵਾਕ ਕਰਨਗੇ ਵੀ ਉਹਨਾਂ ਦੇ ਵੀ ਸ਼ੌਂਕ ਪੂਰੇ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਇਨਾਮ ਵੀ ਦਿੱਤਾ ਜਾਊਗਾ
ਜੀ। ਤੇ ਕਾਫੀ ਇਹਦਾ ਮਤਲਬ ਕਿ ਜਿਹੜਾ ਪ੍ਰੋਗਰਾਮ ਆ ਕਾਫੀ ਲੰਬਾ ਚੱਲੇਗਾ, ਤੁਸੀਂ ਥੋੜਾ ਜਿਹਾ ਸਾਡੇ ਨਾਲ ਪ੍ਰੋਗਰਾਮ ਦੇ ਟਾਈਮਿੰਗਸ, ਵੈਨਿਊ ਜਿਹੜੇ ਆ ਇੱਕ ਵਾਰ ਫੇਰ ਸ਼ੇਅਰ ਕਰਿਓ, ਤੇ ਨਾਲ ਹੀ ਨਾਲ ਤੁਸੀਂ ਜ਼ਰੂਰ ਸਾਨੂੰ ਦੱਸੋ ਜੀ ਕਿ ਆਡੀਅੰਸ ਤੋਂ ਤੁਸੀਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ ਉੱਥੇ।
ਆਡੀਅੰਸ ਤੋਂ ਜੀ ਆਪਾਂ ਫੁੱਲ ਸਪੋਰਟ ਚਾਹੁੰਦੇ ਹਾਂ ਜਿਹੜੀ ਕਿ ਸਾਨੂੰ ਹੁਣ ਤੱਕ ਮਿਲ ਵੀ ਰਹੀ ਆ, ਤੇ ਇਹ ਮੈਂ ਤਾਂ ਕਹਿੰਦਾ ਕਿ ਪੰਜਾਬੀ ਕਮਿਊਨਿਟੀ 'ਚ ਇੰਨਾ ਸਪੋਰਟ ਮਿਲਦੀ ਆ ਇਹ ਪੰਜਾਬੀ ਹੀ ਕਰ ਸਕਦੇ ਆ, ਤੇ ਇਹ 'ਚ ਆਪਾਂ ਸਾਨੂੰ ਫੁੱਲ ਸਪੋਰਟ ਚਾਹੀਦੀ। ਬਾਕੀ ਆਪਾਂ ਇੰਟਰਟੇਨਮੈਂਟ ਵਾਸਤੇ ਉੱਥੇ ਫੁੱਲ ਹੈ ਜੀ ਵੀ 4 ਘੰਟੇ ਆਪਾਂ ਇੱਦਾਂ ਸ਼ੋਅ ਬਣਾਇਆ ਵੀ 4-5 ਘੰਟੇ ਤੱਕ ਦਾ ਵੀ ਆਡੀਅੰਸ ਬਸ ਸਟੇਜ ਤੇ ਰਹੇ ਵੀ ਉਹਨਾਂ ਦੀ ਬਸ ਅੱਖਾਂ ਸਟੇਜ ਤੇ ਰਹਿਣ, ਤੇ ਬਾਕੀ ਫੁੱਲ ਫੈਸਿਲਿਟੀ ਆ ਉਹਨਾਂ ਦੇ ਕੇਟਰਿੰਗ ਵਗੈਰਾ ਟੇਬਲ ਤੇ ਹੀ ਹੋਊਗੀ ਜਿਹੜੇ ਟਿਕਟਾਂ ਦੇ ਹਿਸਾਬ ਨਾਲ, ਤੇ ਬਾਕੀ ਜਦੋਂ ਆਪਾਂ ਉਹ ਆਪਣੇ ਫੇਵਰੇਟ ਕੰਟੈਸਟੈਂਟ ਵਾਸਤੇ ਹਨਾ ਉਹਨੂੰ ਸਪੋਰਟ ਕਰਨ, ਕਿਉਂਕਿ ਇਹ ਕੰਟੈਸਟੈਂਟ ਇੱਕ ਇੱਕ ਕੰਟੈਸਟੈਂਟ ਕਈ ਕਈ ਹੁਣ ਵੱਡੇ ਵੱਡੇ ਸੁਪਨੇ ਲੈ ਕੇ ਪਾਇਆ ਹਨਾ, ਤੇ ਕੋਈ ਵੀ ਉਹਨਾਂ ਚੋਂ ਜਿੱਤਿਆ ਆਪਾਂ ਬਸ ਇਹੀ ਕੋਸ਼ਿਸ਼ ਕਰਦੇ ਹਾਂ ਕਿ ਉਹ ਸਾਰਿਆਂ ਦਾ ਇੱਕੋ ਦਮ ਸੇਮ ਓਪੀਨੀਅਨ ਹੋਵੇ ਕਿ ਜਿਹੜਾ ਜਿੱਤਿਆ ਆਡੀਅੰਸ ਦੇ ਹਿਸਾਬ ਨਾਲ ਵੀ ਉਹੀ ਜਿੱਤਿਆ, ਜੱਜਿਸ ਦੇ ਹਿਸਾਬ ਨਾਲ ਵੀ ਉਹੀ ਜਿੱਤਿਆ, ਤੇ ਉਹ ਤਾਂ ਹੀ ਹੋ ਸਕਦਾ ਜੇ ਆਡੀਅੰਸ ਆਪਣੀ ਸਪੋਰਟ ਦਿਖਾਏ ਉੱਥੇ ਜਦੋਂ ਕੰਟੈਸਟੈਂਟ ਪਰਫਾਰਮ ਕਰ ਰਿਹਾ।
ਤੁਸੀਂ ਸਵਾਲ ਪੁੱਛਿਆ ਜੀ ਜਿੱਦਾਂ ਆਡੀਅੰਸ ਸਾਡੀ ਕੀ ਐਕਸਪੈਕਟੇਸ਼ਨ ਆ, ਤੇ ਆਡੀਅੰਸ ਦੀ ਐਕਸਪੈਕਟੇਸ਼ਨ ਦੇਖ ਲਈ ਜਦੋਂ ਸੋਲ ਪੂਰਾ ਸੋਲਡ ਆਊਟ ਹੋ ਗਿਆ ਤੇ ਉਹਨਾਂ ਨੇ ਵਾਕਈ ਬੜਾ ਮਾਣ ਦਿੱਤਾ ਸਾਨੂੰ ਇਸ ਚੀਜ਼ ਦੀ। ਸਾਡੀ ਐਕਸਪੈਕਟੇਸ਼ਨ ਇਹੀ ਆ ਕਿ ਉਹ ਟਾਈਮ ਨਾਲ ਆਪਣੀਆਂ ਸੀਟਾਂ ਗ੍ਰਹਿਣ ਕਰਨ ਤੇ ਪ੍ਰੋਗਰਾਮ ਨੂੰ ਇੰਜੋਏ ਕਰਨ
ਜੀ। ਅਕਸਰ ਵੈਸੇ
ਬਾਕੀ ਟਾਈਮ ਤੇ ਪਹੁੰਚ ਜਾਣ ਸਾਰੇ
ਪੰਜਾਬੀ ਪ੍ਰੋਗਰਾਮਸ ਆ, ਇਸੇ ਕਰਕੇ ਕਈ ਵਾਰ ਹੁੰਦਾ ਕਿ ਉਹ ਲੇਟ ਹੀ ਸ਼ੁਰੂ ਹੋ ਪਾਉਂਦੇ ਆ, ਕਿਉਂਕਿ ਪੰਜਾਬੀ ਆਪਣੇ ਸਮੇਂ ਦਿੱਤੇ ਸਮੇਂ ਦੇ ਮੁਤਾਬਕ ਬਹੁਤ ਘੱਟ ਸ਼ੋਜ਼ ਦੇ ਵਿੱਚ ਪਹੁੰਚਦੇ ਆ, ਤੇ ਉਹਦੇ ਕਰਕੇ ਪ੍ਰੋਗਰਾਮ ਜਿਹੜਾ ਅਕਸਰ ਲੇਟ ਹੋ ਜਾਂਦਾ। ਸੋ ਬਿਲਕੁਲ ਜੀ, ਉਮੀਦ ਕਰ ਸਕਦੇ ਆਪਾਂ ਕਿ ਜੇ ਤੁਸੀਂ ਉਮੀਦਾਂ ਜਿਹੜੀਆਂ ਇੰਨੀਆਂ ਰੱਖਦੇ ਹੋ ਤੇ ਉਹਨਾਂ ਉਮੀਦਾਂ ਮੁਤਾਬਕ ਜਿਹੜੇ ਸਾਡੇ ਦਰਸ਼ਕ ਆ ਉਹ ਵੀ ਖਰੇ ਉਤਰਨਗੇ। ਤੇ ਜਾਂਦੇ ਜਾਂਦੇ ਵਿੱਕੀ ਜੀ, ਅਤੁਲ ਜੀ, ਹੋਰ ਕੀ ਕਹਿਣਾ ਚਾਹੋਗੇ ਸਾਡੇ ਇਸ ਮੰਚ ਤੋਂ? ਤੁਸੀਂ
ਇਸ ਮੰਚ ਤੋਂ ਬਸ ਇਹੀ ਕਹਿਣਾ ਚਾਹਾਂਗੇ ਕਿ ਇਹ ਪਹਿਲਾ ਸਾਲ ਆ ਮਿਸ ਪੰਜਾਬ ਆਸਟ੍ਰੇਲੀਆ ਦਾ, ਇਹ ਹਰ ਸਾਲ ਹੋਊਗਾ ਮਿਸ ਪੰਜਾਬ ਆਸਟ੍ਰੇਲੀਆ, ਜਿੱਦਾਂ ਦੀ ਸਾਨੂੰ ਸਪੋਰਟ ਮਿਲੀ ਆ ਤੇ ਕਈ ਕੰਟੈਸਟੈਂਟ ਸਾਨੂੰ ਇਹੋ ਜਿਹੇ ਵੀ ਮਿਲੇ ਆ ਜਿਹੜੇ ਕਿ ਅਗਲੇ ਸਾਲ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਰਹੇ। ਮੈਂ ਬਸ ਇਹੀ ਕਹਿਣਾ ਚਾਹੂੰਗਾ ਤੁਸੀਂ ਮੁਕਾਬਲੇ ਚ ਉਦੋਂ ਐਂਟਰੀ ਪਾਓ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਜਿੱਤ ਸਕਦੇ ਆ, ਤੁਹਾਨੂੰ ਲੱਗਦਾ ਕਿ ਮੈਂ ਹੀ ਮਿਸਟਰ ਪੰਜਾਬ ਬਣਨਾ, ਹੈ ਨਾ। ਮੁਕਾਬਲੇ ਦਾ ਮਜ਼ਾ ਹੀ ਉਦੋਂ ਆ ਜਦੋਂ 20 ਦੇ 20 ਕੰਟੈਸਟੈਂਟ ਕਿ ਜੱਜਸ ਕਨਫਿਊਜ਼ ਹੋ ਜਾਣ ਕਿ ਵੀ ਆਪਾਂ ਜਿਤਾਈਏ ਕਿਨੋਂ, ਹੈ ਨਾ, ਤੇ ਬਸ ਉਹਦੀ ਤਿਆਰੀ ਬਸ ਕਰਦੇ ਰਹੋ, ਤੰਦਰੁਸਤੀ ਆ ਮਾਨੋ, ਹੈ ਨਾ, ਸਿਹਤਾਂ ਦਾ ਧਿਆਨ ਰੱਖੋ ਕਿਉਂਕਿ ਇਹ ਮੁਕਾਬਲਾ ਹੀ ਬਸ ਟੈਲੈਂਟ ਦਾ, ਆਪਣੇ ਟੈਲੈਂਟ ਤੇ ਜ਼ੋਰ ਪਾਓ, ਹੈ ਨਾ, ਤੇ ਆਪਾਂ ਪਲੇਟਫਾਰਮ ਬਣਾਉਂਦੇ ਰਹਾਂਗੇ ਤੇ ਤੁਸੀਂ ਸਾਡੇ ਨਾਲ ਜੁੜੋ।
ਸਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਰੋਤਿਆਂ ਦੇ ਔਰ ਸਾਰੇ ਲਿਸਨਰ ਦੇ ਰੂਬਰੂ ਕਰਾਇਆ, ਬਹੁਤ ਬਹੁਤ ਧੰਨਵਾਦ ਜੀ।
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ, ਸਮਾਂ ਦੇਣ ਦੇ ਲਈ ਤੇ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਅਤੁਲ ਜੀ ਤੇ ਵਿੱਕੀ ਜੀ।
ਧੰਨਵਾਦ ਜੀ।
ਜੀ ਦੋਸਤੋ, ਇਹ ਸਨ ਮਿਸਟਰ ਪੰਜਾਬ ਆਸਟ੍ਰੇਲੀਆ ਦੇ ਆਰਗੇਨਾਈਜ਼ਰ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸਨ, ਵਿੱਕੀ ਗਿੱਲ ਤੇ ਅਤੁਲ ਬਤਰਾ ਹੋਰੀ। ਸੋ ਉਸ ਸ਼ੋਅ ਦੇ ਬਾਰੇ, ਉਸ ਕੰਪੀਟੀਸ਼ਨ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਉਹਨਾਂ ਨੇ ਬੜੇ ਵਿਸਥਾਰ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਮੈਂ ਉਮੀਦ ਕਰ ਸਕਦੀ ਹਾਂ ਜੀ ਕਿ ਦੋਸਤਾਂ ਦੇ ਜਿਹੜੇ ਬਹੁਤ ਸਾਰੇ ਸ਼ੰਕੇ ਆ ਉਹ ਨਿਵਰਤ ਹੋ ਗਏ ਹੋਣਗੇ, ਬਹੁਤ ਸਾਰੇ ਜਿਹੜੇ ਸਵਾਲ ਹੈ ਜੀ ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲ ਗਏ ਹੋਣਗੇ। ਤੇ ਹੁਣ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਆ ਤੇ ਉਹਨਾਂ ਦੇ ਮੈਂ ਅਜੇ ਤੱਕ ਸੁਨੇਹੇ ਲੈ ਨਹੀਂ ਸੀ ਸਕੀ। ਸੋ ਉਹਨਾਂ ਨੂੰ ਸ਼ਾਮਲ ਕਰਦੇ ਆ ਹੁਣ ਪ੍ਰੋਗਰਾਮ ਦੇ ਵਿੱਚ। ਪਿੰਦਰ ਬਰਾੜ ਸਾਡੇ ਨਾਲ 8:32 ਤੋਂ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਪਰ ਉਹਨਾਂ ਦਾ ਆਪਾਂ ਸੁਨੇਹਾ ਨਹੀਂ ਲੈ ਪਾਏ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਨਾਈਸ ਪ੍ਰੋਗਰਾਮ, ਐਵਰੀਥਿੰਗ ਇਜ਼ ਗੁੱਡ, ਕੀਪ ਇਟ ਅਪ। ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਬਰਾੜ ਜੀ, ਤੁਹਾਨੂੰ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਬਿਲਕੁਲ ਜੀ, ਕੋਸ਼ਿਸ਼ ਚ ਲੱਗੇ ਹੋਏ ਆ ਜਿਵੇਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਤੇ ਕੋਸ਼ਿਸ਼ ਤਾਂ ਸਾਡੀ ਹਮੇਸ਼ਾ ਹੁੰਦੀ ਹੈ ਕਿ ਬਿਲਕੁਲ ਅਸੀਂ ਸੁਧਾਰ ਲਿਆਈਏ ਤੇ ਤੁਹਾਨੂੰ ਹੋਰ ਜ਼ਿਆਦਾ ਅਸੀਂ ਕੁਆਲਿਟੀ ਪ੍ਰੋਗਰਾਮ ਜਿਹੜਾ ਆ ਉਹ ਦੇ ਸਕੀਏ। ਬਹੁਤ ਬਹੁਤ ਧੰਨਵਾਦ ਸੁਨੇਹਾ ਭੇਜਣ ਦੇ ਲਈ ਤੇ ਸ਼ਾਮਲ ਹੋਣ ਦੇ ਲਈ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ। ਇਹਨਾਂ ਨੇ ਫਿਰ ਹੁਣ ਪ੍ਰੋਗਰਾਮ ਦਾ ਕਹਿੰਦੇ ਜ਼ਾਇਕਾ ਬਦਲੀਏ ਜੀ, ਕਹਿੰਦੇ ਥੋੜਾ ਜਿਹਾ ਟੇਸਟ ਬਦਲ ਦਈਏ। ਅੱਜ ਜੋਕ ਭੇਜ ਰਹੇ ਨੇ, ਨਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ। ਮਹਿੰਦਰ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋਕ ਆਫ ਦਾ ਡੇ ਹੈਗਾ ਜੀ, ਕਹਿੰਦੇ ਜੱਜ ਪੁੱਛਦਾ ਕਹਿੰਦਾ ਤੇਰਾ ਜੁਰਮ ਸਾਬਤ ਹੋ ਚੁੱਕਾ, ਕੱਲ ਤੈਨੂੰ ਫਾਂਸੀ ਤੇ ਚੜਾ ਦਿੱਤਾ ਜਾਵੇਗਾ। ਤੇ ਬਾਣੀਆਂ ਜੀ ਅੱਗੇ ਕਹਿੰਦਾ ਉਹ ਤਾਂ ਠੀਕ ਹੈ ਪਰ ਉਤਾਰਿਆ ਕਦੋਂ ਜਾਵੇਗਾ, ਦੁਕਾਨ ਵੀ ਤਾਂ ਖੋਲਣੀ ਆ। ਸੋ ਅੱਜ ਦੇ ਲਈ ਜੋਕ ਭੇਜਿਆ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਉਹਨਾਂ ਨੇ। ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਜੀ। ਤੇ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰ ਹੁੰਦਾ ਜਦੋਂ ਅਸੀਂ ਖਬਰਾਂ ਦਾ ਸਿਲਸਿਲਾ ਖਤਮ ਕਰਦੇ ਹਾਂ ਕਿ ਕਾਫੀ ਗੰਭੀਰ ਜਿਹੇ ਮੁੱਦੇ, ਗੰਭੀਰ ਜਿਹੇ ਮਸਲੇ ਜਿਹੜੇ ਆ ਉਹਨਾਂ ਦੇ ਉੱਤੇ ਵਿਚਾਰਾਂ ਕੀਤੀਆਂ ਜਾਂਦੀਆਂ ਤੇ ਪ੍ਰੋਗਰਾਮ ਜਿਹੜਾ ਉਹ ਵੀ ਬਹੁਤ ਗੰਭੀਰ ਜਿਹਾ ਫਿਰ ਲੱਗਣ ਲੱਗ ਜਾਂਦਾ, ਹਨਾ, ਸੀਰੀਅਸ ਹੋ ਜਾਂਦਾ। ਤੇ ਉਸ ਤੋਂ ਬਾਅਦ ਕਈ ਵਾਰ ਗੱਲਾਂ ਬਾਤਾਂ ਦਾ ਅਗਲਾ ਸਿਲਸਿਲਾ ਜਿਹੜਾ ਜੀ ਉਹ ਵੀ ਕਿਸੇ ਇਸ ਤਰ੍ਹਾਂ ਦੇ ਟੋਪਿਕ ਨੂੰ ਛੋਇਆ ਗਿਆ ਹੁੰਦਾ ਜਿਹਦੇ ਵਿੱਚ ਸਾਨੂੰ ਥੋੜਾ ਜਿਹਾ ਸੰਜੀਦਾ ਹੀ ਰਹਿਣਾ ਪੈਂਦਾ। ਤੇ ਇਹਦੇ ਲਈ ਕਹਿੰਦੇ ਹੁੰਦੇ ਆ ਕਿ ਹਰ ਤਰ੍ਹਾਂ ਦਾ ਜਿਹੜਾ ਟੇਸਟ ਆ ਉਹ ਜ਼ਰੂਰੀ ਆ ਤਾਂ ਕਿ ਅਸੀਂ ਤੁਹਾਨੂੰ ਐਂਟਰਟੇਨ ਕਰ ਸਕੀਏ। ਸੋ ਬਹੁਤ ਵਧੀਆ ਜੀ ਤੁਸੀਂ ਇਹ ਸਾਨੂੰ ਜੋਕ ਭੇਜਿਆ। ਪੰਕਜ ਸਚਦੇਵਾ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਗੁੱਡ ਪ੍ਰੋਗਰਾਮ, ਕੀਪ ਇਟ ਅਪ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ। ਤੇ ਬਿਲਕੁਲ ਜੀ, ਤੁਹਾਡੀਆਂ ਦੁਆਵਾਂ ਦੇ ਨਾਲ ਤੇ ਤੁਹਾਡੇ ਦਿੱਤੇ ਹੌਸਲੇ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਅਸੀਂ ਸੁਧਾਰ ਲਿਆਵਾਂਗੇ, ਸਾਡਾ ਵਾਅਦਾ ਤੁਹਾਡੇ ਨਾਲ, ਹਨਾ। ਇਸ ਤੋਂ ਅੱਗੇ ਜੀ ਸਾਡੇ ਨਾਲ ਜੁੜੇ ਨੇ ਗੈਰੀ ਬਾਪਲਾ ਬ੍ਰਿਸਬੇਨ ਤੋਂ। ਕਹਿੰਦੇ ਲਿਸਨਿੰਗ ਯੂਰ ਪ੍ਰੋਗਰਾਮ ਇਨ ਬ੍ਰਿਸਬੇਨ। ਬਹੁਤ ਬਹੁਤ ਧੰਨਵਾਦ ਗੈਰੀ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਪ੍ਰੋਗਰਾਮ ਤੁਸੀਂ ਸੁਣਦੇ ਹੋ ਹਮੇਸ਼ਾ ਰੈਗੂਲਰ ਬੇਸਿਸ ਤੇ, ਸਾਨੂੰ ਚੰਗਾ ਲੱਗਦਾ ਜੀ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਸਨੀ ਸਿੰਘ ਹੋਰੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਭੈਣ ਜੀ ਕਿੱਦਾਂ ਜੀ, ਕਹਿੰਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਇੰਜੋਏ ਕਰ ਰਹੇ ਹਾਂ ਤੇ ਐਟ ਵਰਕ ਆ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋ, ਕੰਮ ਵੀ ਇੰਜੋਏ ਕਰ ਰਹੇ ਹੋ, ਹਨਾ, ਤੇ ਪਸੰਦ ਵੀ ਕਰਦੇ ਹੋ ਪ੍ਰੋਗਰਾਮ, ਤੇ ਸਾਡੇ ਨਾਲ ਪ੍ਰੋਗਰਾਮ ਚ ਆਪ ਵੀ ਸ਼ਾਮਲ ਹੁੰਦੇ ਹੋ। ਬਹੁਤ ਚੰਗਾ ਲੱਗਦਾ ਤੁਹਾਡਾ ਇਹ ਪਿਆਰ ਦੇਖ ਕੇ, ਤੇ ਇਸੇ ਤਰ੍ਹਾਂ ਆਪਣਾ ਜਿਹੜਾ ਰਿਸ਼ਤਾ ਜੀ ਸਾਡੇ ਨਾਲ ਜੋੜੀ ਰੱਖੋ ਤੇ ਕਾਇਮ ਰਹੋ, ਖੁਸ਼ ਰਹੋ। ਬਹੁਤ ਬਹੁਤ ਧੰਨਵਾਦ ਸਨੀ ਸਿੰਘ ਜੀ। ਸਾਡੇ ਨਾਲ ਅੱਗੇ ਜੁੜੇ ਸਨ ਜੀ ਗੁਰਸੇਵਕ ਸਿੰਘ ਹੋਰੀ, ਸੋ ਉਹਨਾਂ ਦਾ ਸਵਾਲ ਅਸੀਂ ਸਾਂਝਾ ਕਰ ਲਿਆ ਸੀ ਗੱਲਬਾਤ ਦੌਰਾਨ। ਸੰਦੀਪ ਰਾਏ ਹੋਰੀ ਜੁੜੇ ਸੀ, ਉਹਨਾਂ ਦਾ ਵੀ ਸਵਾਲ ਅਸੀਂ ਗੱਲਬਾਤ ਦੌਰਾਨ ਸਾਂਝਾ ਕਰ ਲਿਆ ਸੀ। ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਹੁਣੇ ਹੁਣੇ ਸ਼ਾਮਲ ਹੋਏ ਆ, ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ, ਤੇ ਬਾਕੀ ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ ਜੀ। ਹਾਲ ਚਾਲ ਬਹੁਤ ਵਧੀਆ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਵੀ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਤੇ ਨਾਲ ਹੀ ਨਾਲ ਇੱਕ ਵਿਚਾਰ ਭੇਜ ਰਹੇ ਆ, ਕਹਿੰਦੇ ਚੁੱਪ ਰਹਿਣ ਵਾਲੇ ਬੰਦੇ ਨੂੰ ਐਵੇਂ ਨਾ ਸਮਝੋ, ਹੋ ਸਕਦਾ ਉਸ ਦੀ ਚੁੱਪ ਹੇਠਾਂ ਕੋਈ ਗੁਣਾਂ ਦਾ ਭੰਡਾਰ ਛੁਪਿਆ ਹੋਵੇ। ਬਹੁਤ ਹੀ ਖੂਬਸੂਰਤ, ਬਹੁਤ ਹੀ ਖੂਬਸੂਰਤ ਵਿਚਾਰ ਹੈ ਜੀ, ਤੇ ਬਹੁਤ ਵਾਰ ਹੁੰਦਾ ਵੀ ਏਦਾਂ ਹੀ। ਮੈਨੂੰ ਲੱਗਦਾ ਕਿ ਅਕਸਰ ਉਹ ਬੰਦੇ ਹੀ ਚੁੱਪ ਹੋ ਜਾਂਦੇ ਆ ਜਿਹੜੇ ਇਸ ਦੁਨੀਆਂ ਦੇ ਰੌਲੇ ਗੌਲੇ ਤੋਂ ਪਰੇਸ਼ਾਨ ਹੋ ਕੇ ਉਸ ਰੌਲੇ ਗੌਲੇ ਨੂੰ ਬੜੀ ਸੰਜੀਦਗੀ ਦੇ ਨਾਲ ਮਹਿਸੂਸ ਕਰਦੇ ਆ, ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਆ, ਤੇ ਫਿਰ ਮੈਨੂੰ ਲੱਗਦਾ ਕਿ ਕਈ ਵਾਰ ਉਹਨਾਂ ਦੁਆਰਾ ਜਿਹੜਾ ਬੋਲਣਾ ਆ ਉਹ ਕਿਸੇ ਕੀਮਤ ਦੇ ਵਿੱਚ ਨਹੀਂ ਰਹਿ ਜਾਂਦਾ। ਸੋ ਇਸ ਕਰਕੇ ਚੁੱਪੀ ਜਿਹੜੀ ਧਾਰਨੀ ਜ਼ਿਆਦਾ ਜ਼ਰੂਰੀ ਹੁੰਦੀ ਆ। ਸੋ ਬਹੁਤ ਹੀ ਵਧੀਆ ਵਿਚਾਰ ਹੈ, ਬਹੁਤ ਬਹੁਤ ਧੰਨਵਾਦ ਜੀ ਸਾਂਝ ਪਾਉਣ ਦੇ ਲਈ ਤੇ ਸਾਡੇ ਨਾਲ ਇਹ ਅਹਿਮ ਵਿਚਾਰ ਸਾਂਝਾ ਕਰਨ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਹੁਣ ਮੈਂ ਲੈਂਦੀ ਹਾਂ ਜੀ ਕੁਲਦੀਪ ਸਿੰਘ ਔਲਖ ਹੋਰਾਂ ਦਾ ਸੁਨੇਹਾ। ਕਹਿੰਦੇ ਅਮਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ ਵੀ ਤੇ ਰੇਡੀਓ ਲਿਸਨਰਸ ਨੂੰ। ਕਹਿੰਦੇ ਅੱਜ ਸਾਡੀ ਨੰਨੀ ਪਰੀ ਗੁਰਮਨਦੀਪ ਕੌਰ ਦਾ ਹੈਪੀ ਵਾਲਾ ਬਰਥਡੇ ਆ ਜੀ, ਕਹਿੰਦੇ ਅੱਜ 4 ਸਾਲ ਦੀ ਹੋ ਗਈ ਉਹ। ਸੋ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਗੁਰਮਨਦੀਪ ਕੌਰ ਨੂੰ, ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਬਹੁਤ ਸਾਰੀਆਂ ਦੁਆਵਾਂ ਤੇ ਬਹੁਤ ਸਾਰਾ ਪਿਆਰ, ਤੇ ਪਰਮਾਤਮਾ ਕਰੇ ਕਿ ਬੱਚੇ ਦੇ ਉੱਤੇ ਵਾਹਿਗੁਰੂ ਦਾ ਮਿਹਰ ਭਰਿਆ ਜਿਹੜਾ ਹੱਥ ਹੈ ਉਹ ਰਹੇ, ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਾਡੇ ਵੱਲੋਂ। ਹੈਪੀ ਬਰਥਡੇ ਟੂ ਯੂ ਜੀ। ਜੀ ਇੱਕ ਵਾਰ ਫੇਰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਕੁਲਦੀਪ ਸਿੰਘ ਜੀ, ਤੁਹਾਨੂੰ, ਤੁਹਾਡੇ ਸਾਰੇ ਪਰਿਵਾਰ ਨੂੰ, ਬੇਟੀ ਨੂੰ, ਬਹੁਤ ਸਾਰਾ ਪਿਆਰ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ। ਤੇ ਇਸ ਤੋਂ ਬਾਅਦ ਜਗਤਾਰ ਗਿੱਲ ਤੋਂ ਟਿੱਕੇ ਹਾਂਗਕਾਂਗ ਵਾਲੇ ਸਾਡੇ ਨਾਲ ਇੱਕ ਵਾਰ ਫੇਰ ਸਾਂਝ ਪਾ ਰਹੇ ਆ। ਅਮਰਦੀਪ ਜੀ ਕਹਿੰਦੇ ਸਤਿ ਸ੍ਰੀ ਅਕਾਲ, ਬੜੀ ਵਧੀਆ ਇੰਟਰਵਿਊ ਸੀ, ਇਸ ਤਰ੍ਹਾਂ ਦੇ ਰੁਝਾਨ ਹੋਣੇ ਚਾਹੀਦੇ ਨੇ। ਕਹਿੰਦੇ ਸੰਚਾਲਕ ਵਧਾਈ ਦੇ ਪਾਤਰ ਨੇ, ਤੇ ਇੱਕ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਹਵਾਵਾਂ। ਕਹਿੰਦੇ ਬੀਟ ਬਲਜੀਤ ਤੇ ਗੁਰਦੀਪ ਸਵੱਦੀ ਦਾ, ਕੋਸ਼ਿਸ਼ ਕਰਦੇ ਹਾਂ ਜੀ, ਕਿਉਂਕਿ ਗੀਤਾਂ ਦੀ ਮੈਨੂੰ ਲੱਗਦਾ ਪਹਿਲਾਂ ਵੀ ਲਾਈਨ ਲੱਗੀ ਹੋਈ ਆ। ਤੇ ਗਿੱਲ ਸਾਹਿਬ, ਜੇ ਪ੍ਰੋਗਰਾਮ ਦੌਰਾਨ ਨਾ ਹੋ ਸਕਿਆ ਤੇ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਤੁਹਾਡਾ ਇਹ ਗੀਤ ਜਿਹੜਾ ਜੀ ਅਸੀਂ ਪੇਸ਼ ਕਰਾਂਗੇ। ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਅੱਗੇ ਜੋਗਾ ਲਵਾਣਾ ਹੋਰੀ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਸਾਡੇ ਵੱਲੋਂ ਵੀ। ਜੋਗਾ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਜੀ। ਪ੍ਰੋਗਰਾਮ ਚ ਸਮਾਂ ਬਹੁਤ ਥੋੜਾ ਜਿਹਾ ਬਚਿਆ, ਪਰ ਉਸ ਸਮੇਂ ਦੌਰਾਨ ਜੇ ਮੈਂ ਗੱਲ ਕਰਾਂ ਤਾਂ ਦੋਸਤੋ, ਕੱਲ ਦੀ ਵੀ ਖ਼ਬਰ ਹੈ ਕਿ ਸਾਡੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਹੈ ਗ੍ਰੇਡ 1 ਦੀ, ਹਨਾ। ਸੋ ਉਸ ਦੀ ਮਦਰ ਵੱਲੋਂ ਇੱਕ ਪਟੀਸ਼ਨ ਜਿਹੜੀ ਸੀ ਉਹ ਪਾਈ ਗਈ ਸੀ ਕਿ ਉਸ ਦੇ ਸਕੂਲ ਦੇ ਵਿੱਚ ਉਸ ਨੂੰ ਪੈਂਟ ਪਾਉਣੀ ਅਲਾਊਡ ਨਹੀਂ ਸੀ, ਕਿਉਂਕਿ ਜਦੋਂ ਅਸੀਂ ਵਿੰਟਰ ਯੂਨੀਫਾਰਮ ਦੀ ਗੱਲ ਕਰਦੇ ਹਾਂ, ਸਿਆਲਾਂ ਦੀ ਰੁੱਤ ਦੇ ਵਿੱਚ ਜਿਹੜੀ ਯੂਨੀਫਾਰਮ ਹੁੰਦੀ ਹੈ ਉਹ ਇੱਕ ਡਰੈਸ ਹੁੰਦੀ ਹੈ, ਤੇ ਉਸ ਡਰੈਸ ਦੇ ਨਾਲ ਜਾਂ ਤਾਂ ਲੈਗਿੰਗਸ ਜਾਂ ਫਿਰ ਸਟੋਕਿੰਗਸ ਜਿਹੜੀਆਂ ਆ ਉਹ ਅਲਾਓ ਕੀਤੀਆਂ ਜਾਂਦੀਆਂ। ਪਰ ਜਦੋਂ ਕੋਈ ਸਪੋਰਟ ਹੁੰਦੀ ਹੈ ਤੇ ਉਹਦੇ ਵਿੱਚ ਕਈ ਵਾਰ ਜਿਹੜੀਆਂ ਸਾਡੀਆਂ ਲੜਕੀਆਂ ਉਹ ਕੰਫਰਟੇਬਲ ਨਹੀਂ ਫੀਲ ਕਰਦੀਆਂ। ਸੋ ਇਸ ਸਮੱਸਿਆ ਨੂੰ ਲੈ ਕੇ ਉਸਦੀ ਮਦਰ ਨੇ ਜਿਹੜੀ ਇਹ ਪਟੀਸ਼ਨ ਪਾਈ ਸੀ, ਤੇ ਨਾਲ ਹੀ ਨਾਲ ਜੈਂਡਰ ਇਕੁਐਲਿਟੀ ਦੇ ਉੱਤੇ ਆਪਣੇ ਜਿਹੜੇ ਵਿਚਾਰ ਸੀ ਉਹ ਰੱਖੇ ਸੀ, ਕਿਉਂਕਿ ਜੇਕਰ ਲੜਕਿਆਂ ਨੂੰ ਪੈਂਟ ਪਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਫਿਰ ਲੜਕੀਆਂ ਨੂੰ ਇਹ ਜਿਹੜਾ ਸਹੂਲਤ ਹੈ ਕਿਉਂ ਨਹੀਂ ਦਿੱਤੀ ਜਾਂਦੀ। ਸੋ ਇਸ ਪਟੀਸ਼ਨ ਦੇ ਉੱਤੇ 10,000 ਤੋਂ ਵੱਧ ਜਿਹੜੀਆਂ ਉਹਨਾਂ ਨੂੰ ਜਿਹੜੇ ਰਿਸਪੋਂਸ ਮਿਲੇ ਸੀ, ਤੇ ਉਸ ਦੇ ਨਾਲ ਉਹਨਾਂ ਨੇ ਇੱਕ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਇਹਦੇ ਤੇ ਪ੍ਰਾਪਤ ਕੀਤੀ ਆ। ਸੋ ਮੈਂ ਜਿਹੜੀ ਗੱਲ ਕਰਨਾ ਚਾਹੁੰਦੀ ਸੀ ਉਹ ਇਹ ਸੀ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਵੀ ਬਹੁਤ ਵਾਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸਕੂਲਾਂ ਦੇ ਵਿੱਚ ਆਉਂਦੀਆਂ, ਖਾਸ ਕਰਕੇ ਇਹ ਜਿਹੜੀ ਸਮੱਸਿਆ ਸੀ ਇਹ ਇੱਕ ਕੈਥੋਲਿਕ ਸਕੂਲ ਦੇ ਨਾਲ ਸੰਬੰਧਿਤ ਸੀ, ਜਦਕਿ ਪਬਲਿਕ ਸਕੂਲਾਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਉਹ ਘੱਟ ਆਉਂਦੀਆਂ। ਪਰ ਕੈਥੋਲਿਕ ਸਕੂਲ ਜਾਂ ਫਿਰ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ, ਚਾਹੇ ਉਹ ਯੂਨੀਫਾਰਮ ਪਾਲਿਸੀਜ਼ ਨੇ ਚਾਹੇ ਉਹ ਸਕੂਲ ਦੀਆਂ ਹੋਰ ਪਾਲਿਸੀਜ਼ ਨੇ, ਕਈ ਵਾਰ ਉਹਨਾਂ ਉੱਪਰ ਪੂਰੇ ਉਤਰਨਾ ਜਿਹੜਾ ਆ ਉਹ ਹਰ ਪੇਰੈਂਟ ਦੇ ਲਈ ਜਿਹੜਾ ਸੌਖਾ ਨਹੀਂ ਹੁੰਦਾ, ਹਨਾ। ਸੋ ਉਹਨਾਂ ਦੇ ਜਿਹੜੇ ਕਈ ਵਾਰ ਨਿਯਮ ਆ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਇੰਨੀਆਂ ਕਰੜੀਆਂ ਕਰ ਦਿੱਤੀਆਂ ਜਾਂਦੀਆਂ ਕਿ ਸਾਡੇ ਜਿਹੜੇ ਲੋਕ ਹੈ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਪਿੱਸੇ ਜਾਂਦੇ ਆ ਉਹਨਾਂ ਦੇ ਵਿੱਚ। ਕਾਰਨ ਕੀ ਹੁੰਦਾ ਕਿ ਅਸੀਂ ਲੋਕ ਹਮੇਸ਼ਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਆ, ਸਾਡਾ ਜਿਹੜਾ ਇੱਕ ਸਾਡੀ ਜਿਹੜੀ ਇੱਕ ਸੋਚ ਆ ਉਹ ਇਸ ਤਰ੍ਹਾਂ ਦੀ ਬਣ ਚੁੱਕੀ ਆ, ਸਾਡਾ ਜਿਹੜਾ ਰੁਝਾਨ ਆ ਉਹ ਇਸ ਤਰ੍ਹਾਂ ਦਾ ਬਣ ਚੁੱਕਿਆ ਕਿ ਅਸੀਂ ਲੋਕ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਵੀ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦਿੰਦੇ ਹਾਂ, ਪ੍ਰਾਈਵੇਟ ਸਕੂਲਾਂ ਦੇ ਵਿੱਚ ਸੀਟ ਆਪਣੇ ਬੱਚਿਆਂ ਦੇ ਲਈ ਪ੍ਰਾਪਤ ਕਰਨ ਦੇ ਲਈ ਅਸੀਂ ਤਰਲੋ ਮੱਚੀ ਹੁੰਦੇ ਹਾਂ, ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਾਂ। ਸੋ ਉਹਦੇ ਲਈ ਸਾਨੂੰ ਫਿਰ ਬੜੇ ਕਈ ਵਾਰ ਔਖੇ ਜਿਹੜੇ ਸੰਘਰਸ਼ ਆ ਉਹਦੇ ਵਿੱਚੋਂ ਲੰਘਣਾ ਪੈਂਦਾ, ਹਨਾ। ਸੋ ਇੱਥੇ ਵੀ ਰੁਝਾਨ ਜਿਹੜਾ ਉਹ ਇਹੋ ਜਿਹਾ ਹੀ ਬਣਿਆ ਹੋਇਆ ਕਿ ਲੋਕ ਜਿਹੜੇ ਉਹ ਕੈਥੋਲਿਕ ਸਕੂਲ ਦੇ ਵਿੱਚ ਸੀਟਸ ਲੈਣ ਦੇ ਲਈ ਜਾਂ ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਸੀਟਸ ਲੈਣ ਦੇ ਲਈ ਸਾਡੇ ਲੋਕ ਜਿਹੜੇ ਆ ਉਹ ਕਿੰਨੇ ਕਿੰਨੇ ਸਾਲਾਂ ਤੋਂ ਹੀ ਸ਼ੁਰੂ ਹੋ ਜਾਂਦੇ ਆ, ਕਿਉਂਕਿ ਸੀਟਾਂ ਜਿਹੜੀਆਂ ਬਹੁਤ ਔਖੀਆਂ ਮਿਲਦੀਆਂ ਨਾ ਸਕੂਲ ਦੇ ਵਿੱਚ। ਸੀਟਸ ਲੈਣ ਤੋਂ ਬਾਅਦ ਫਿਰ ਜਿਹੜੀਆਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਿਵੇਂ ਅਸੀਂ ਪਹਿਰਾਵੇ ਨੂੰ ਲੈ ਕੇ, ਯੂਨੀਫਾਰਮ ਨੂੰ ਲੈ ਕੇ ਕਹੀਏ, ਤਾਂ ਉਹ ਵੀ ਸਾਨੂੰ ਪੇਸ਼ ਆਉਂਦੀਆਂ। ਸੋ ਉਹ ਸਮੱਸਿਆਵਾਂ ਜਿਹੜੀਆਂ ਜਦੋਂ ਪੇਸ਼ ਆਉਂਦੀਆਂ ਤੇ ਉਹਨਾਂ ਦੇ ਨਾਲ ਨਜਿੱਠਣਾ ਜਿਹੜਾ ਆ ਉਹ ਸਿਰਫ ਕੁਛ ਦਲੇਰ ਮਾਪੇ ਜਿਹੜੇ ਆ ਉਹ ਜ਼ਰੂਰ ਮੁਕਾਬਲਾ ਕਰਦੇ ਆ ਜੀ, ਪਰ ਬਹੁਤੀ ਵਾਰੀ ਜਿਹੜੇ ਮਾਪੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਜਾਂ ਫਿਰ ਸਕੂਲਾਂ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਜਿਹੜਾ ਪੰਗਾ ਉਹ ਲੈਣਾ ਜ਼ਰੂਰੀ ਨਹੀਂ ਸਮਝਦੇ। ਪਰ ਮੈਨੂੰ ਲੱਗਦਾ ਕਿ ਜ਼ਰੂਰ ਜੇਕਰ ਜਿਵੇਂ ਇਹ ਕੇਸ ਜਿਵੇਂ ਮੈਂ ਗੱਲ ਕੀਤੀ ਆ ਜੀ, ਉਹਦੇ ਵਿੱਚ ਉਹਨਾਂ ਨੇ ਸਕੂਲ ਦਾ ਨਾਮ ਜ਼ਾਹਿਰ ਨਾ ਹੋਣ ਦੀ ਸ਼ਰਤ ਦੇ ਉੱਤੇ ਉਹ ਜਿਹੜਾ ਕੇਸ ਆ ਉਹ ਜਨਤਕ ਕੀਤਾ। ਸੋ ਉਸ ਕੇਸ ਦੇ ਵਿੱਚ ਜੇ ਜਿਹੜੀ ਲੇਡੀ ਆ ਜਿਸ ਨੇ ਇਹ ਆਪਣੀ ਬੱਚੀ ਦੇ ਲਈ ਕੇਸ ਜਿੱਤਿਆ ਜੀ, ਤੇ ਉਹ ਜੇਕਰ ਆਪਣੀ ਲੜਾਈ ਜਿਹੜੀ ਆ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਲੜ ਕੇ ਤੇ ਆਪਣਾ ਜਿਹੜਾ ਅਧਿਕਾਰ ਆ ਉਹ ਲੈ ਸਕਦੀ ਆ, ਤੇ ਫਿਰ ਸਾਨੂੰ ਵੀ ਜ਼ਰੂਰ ਇਨ੍ਹਾਂ ਸਮੱਸਿਆਵਾਂ ਦੇ ਲਈ ਖੜੇ ਹੋਣਾ ਚਾਹੀਦਾ, ਆਵਾਜ਼ ਉਠਾਉਣੀ ਚਾਹੀਦੀ ਹੈ। ਮੈਂ ਜ਼ਿਕਰ ਕਰਾਂ ਤਾਂ ਸਾਡੇ ਭਾਈਚਾਰੇ ਦੇ ਵਿੱਚ ਬਹੁਤੀ ਵਾਰ ਲੋਕਾਂ ਨੂੰ ਪਹਿਰਾਵੇ ਦੇ ਨਾਲ ਯੂਨੀਫਾਰਮ ਦੇ ਨਾਲ ਸੰਬੰਧਿਤ ਸਮੱਸਿਆਵਾਂ ਆਉਂਦੀਆਂ। ਸਾਡੇ ਜਿਹੜੇ ਸਿੱਖ ਬੱਚੇ ਆ ਉਹਨਾਂ ਨੂੰ ਬਹੁਤ ਵਾਰ ਸਮੱਸਿਆਵਾਂ ਆਉਂਦੀਆਂ ਉਹਨਾਂ ਦੇ ਜੂੜੇ ਨੂੰ ਲੈ ਕੇ, ਹਨਾ, ਤੇ ਸਾਡੀਆਂ ਲੜਕੀਆਂ ਦੇ ਪਹਿਰਾਵੇ ਨੂੰ ਲੈ ਕੇ ਬਹੁਤ ਵਾਰ ਸਮੱਸਿਆਵਾਂ ਆਉਂਦੀਆਂ। ਤੇ ਇਸ ਤੋਂ ਇਲਾਵਾ ਸਾਡੇ ਬੱਚਿਆਂ ਨੂੰ ਜਿਹੜੀਆਂ ਇਨ੍ਹਾਂ ਸਕੂਲਾਂ ਦੇ ਵਿੱਚ ਸੀਟਾਂ ਲੈਣ ਦੇ ਲਈ ਤਰਜੀਹ ਜਿਹੜੀ ਆ ਉਹ ਨਹੀਂ ਮਿਲਦੀ, ਹਨਾ। ਸੋ ਬਿਲਕੁਲ ਐਂਡ ਦੇ ਉੱਤੇ ਰੱਖਿਆ ਜਾਂਦਾ ਫਸਟ ਪ੍ਰੈਫਰੈਂਸ ਜਿਹੜੀ ਇਹਨਾਂ ਸਕੂਲਾਂ ਦੇ ਵਿੱਚ, ਜੇ ਕੈਥੋਲਿਕਸ ਨੇ ਤਾਂ ਕੈਥੋਲਿਕ ਸਕੂਲ ਨੇ ਤਾਂ ਕੈਥੋਲਿਕਸ ਨੂੰ ਹੀ ਮਿਲਦੀ ਹੈ, ਉਸ ਤੋਂ ਬਾਅਦ ਸਿਬਲਿੰਗਸ ਨੂੰ ਮਿਲਦੀ ਆ, ਹਨਾ, ਤੇ ਉਸ ਤੋਂ ਬਾਅਦ ਕ੍ਰਿਸਚੀਅਨਸ ਨੂੰ ਮਿਲਦੀ ਆ, ਤੇ ਉਸ ਤੋਂ ਬਾਅਦ ਐਂਡ ਦੇ ਉੱਤੇ ਜਿਹੜੇ ਸਾਡੇ ਲੋਕ ਆ ਉਹ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਆ ਕਿ ਸਾਡੇ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਮਿਲੇ। ਪਰ ਸਾਡੇ ਦਿਮਾਗ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਇੰਡ ਸੈੱਟ ਹੋ ਚੁੱਕਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੀ ਹੀ ਐਜੂਕੇਸ਼ਨ ਨੂੰ ਬੈਟਰ ਐਜੂਕੇਸ਼ਨ ਮੰਨਦੇ ਹਾਂ, ਬਜਾਏ ਜਿਹੜੇ ਜਨਤਕ ਪਬਲਿਕ ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਦੇ। ਪਰ ਇਸ ਮੁੱਦੇ ਦੇ ਉੱਤੇ, ਇਸ ਟੌਪਿਕ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਜ਼ਰੂਰ ਤੁਹਾਡੇ ਵਿਚਾਰ ਅਸੀਂ ਜਾਣਨਾ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਫੋਨਿਕ ਟੈਲੀਫੋਨਿਕ ਪ੍ਰੋਗਰਾਮ ਜਿਹੜਾ ਉਹ ਕਰੀਏ। ਸੋ ਤੁਹਾਡੇ ਜਿਹੜੇ ਵਿਚਾਰ ਆ ਉਹ ਕੀ ਰੱਖਦੇ ਹੋ ਤੁਸੀਂ? ਪ੍ਰਾਈਵੇਟ ਸਕੂਲ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਕਿੰਨਾ ਕੁ ਵਧੀਆ ਕੰਮ ਕਰ ਰਹੇ ਆ, ਅਸੀਂ ਉਹਨਾਂ ਮਾਪਿਆਂ ਦੇ ਨਾਲ ਗੱਲ ਕਰਨੀ ਚਾਹਾਂਗੇ, ਜਾਂ ਫਿਰ ਜਿਹੜੇ ਪਬਲਿਕ ਸਕੂਲਾਂ ਦੇ ਵਿੱਚ ਪੜ੍ਹ ਕੇ ਨਿਕਲਣ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ ਦੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾਵਾਂ ਉਹ ਕਿਸ ਤਰ੍ਹਾਂ ਦੀਆਂ? ਸੋ ਇਹਦੇ ਬਾਬਤ ਜ਼ਰੂਰ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਅੱਜ ਵੀ ਜੇਕਰ ਤੁਸੀਂ ਸਾਡੇ ਨਾਲ ਇਸ ਬਾਬਤ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਤੁਸੀਂ ਆਪਣੇ ਵਿਚਾਰ ਸਾਨੂੰ ਸੈਂਡ ਕਰ ਸਕਦੇ ਹੋ, ਭੇਜ ਸਕਦੇ ਹੋ ਸਾਡੇ ਟੈਲੀਗ੍ਰਾਮ ਨੰਬਰ ਦੇ ਉੱਤੇ, ਤੇ ਨਾਲ ਹੀ ਨਾਲ ਸਾਡੀ ਈਮੇਲ ਆਈਡੀ request@harmanradio.com। ਸੋ ਅਸੀਂ ਜਿੰਨਾ ਕੁ ਸਾਡੇ ਕੋਲ ਸਮਾਂ ਹੈਗਾ ਅਸੀਂ ਉਡੀਕ ਕਰਾਂਗੇ ਤੁਹਾਡੇ ਨਾਲ ਵਿਚਾਰਾਂ ਦੀ। ਸਾਡੇ ਨਾਲ ਇੱਕ ਵਾਰ ਫਿਰ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਨਾ, ਤੇ ਇਹਨਾਂ ਨੇ ਬਹੁਤ ਹੀ ਸੋਹਣੀ ਜਿਹੀ ਇੱਕ ਤਸਵੀਰ ਭੇਜੀ ਹੈ ਸਾਨੂੰ, ਤੇ ਤਸਵੀਰ ਦੇ ਨਾਲ ਨਾਲ ਢੁੱਡੀ ਕੇ ਸਾਹਿਬ ਨੇ ਨਾ ਇੱਕ ਵਿਚਾਰ ਵੀ ਭੇਜਿਆ। ਸੋ ਮੈਂ ਸਾਂਝਾ ਕਰਦੀ ਹਾਂ ਜੀ ਤੁਹਾਡੇ ਨਾਲ। ਕਹਿੰਦੇ, ਜੇ ਚੰਗੇ ਸਮੇਂ ਚ ਤੁਹਾਡੇ ਨਾਲ ਖੜੇ ਤੁਹਾਡੇ ਨਹੀਂ ਹੁੰਦੇ, ਅਸਲ ਤੁਹਾਡੇ ਉਹੀ ਹੁੰਦੇ ਹਨ ਜੋ ਬੁਰੇ ਸਮੇਂ ਚ ਤੁਹਾਡੇ ਨਾਲ ਹੁੰਦੇ ਹਨ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ ਤੋਂ। ਸੋ ਬਹੁਤ ਹੀ ਖੂਬਸੂਰਤ ਜਿਹੀ ਤਸਵੀਰ ਆ, ਜਿੱਦਾਂ ਮੈਨੂੰ ਲੱਗਦਾ ਕਿ ਸਵੇਰ ਜਿਹੜੀ ਆ ਸਵੇਰ ਹੋਣ ਤੋਂ ਬਾਅਦ ਜਿਸ ਤਰ੍ਹਾਂ ਇੱਕ ਲੇਕ ਆ ਜੀ, ਸੋ ਮੈਨੂੰ ਲੱਗਦਾ ਕਿ ਲੇਕ ਆ ਜਾਂ ਫਿਰ ਰਿਵਰ ਆ, ਜਿਹੜੀ ਰਿਵਰ ਦੇ ਵਿੱਚ ਥੋੜੀਆਂ ਜਿਹੀਆਂ ਬੋਟਸ ਵੀ ਖੜੀਆਂ ਦਿਖਾਈ ਦੇ ਰਹੀਆਂ, ਤੇ ਸਵੇਰ ਜਿਹੀ ਦਾ ਸਮਾਂ, ਤੇ ਬਹੁਤ ਹੀ ਖੂਬਸੂਰਤ ਵਿਚਾਰ ਵੀ ਉਹਨਾਂ ਨੇ ਭੇਜਿਆ ਕਿ ਜੇ ਚੰਗੇ ਸਮੇਂ ਚ ਤੁਹਾਡੇ ਨਾਲ ਖੜੇ ਤੁਹਾਡੇ ਨਹੀਂ ਹੁੰਦੇ, ਤੇ ਅਸਲ ਚ ਤੁਹਾਡੇ ਉਹ ਹੈ ਹੀ ਨਹੀਂ ਆ, ਹਨਾ। ਸੋ ਬੁਰੇ ਸਮੇਂ ਚ ਤੁਹਾਡੇ ਨਾਲ ਹੁੰਦੇ ਆ ਜਿਹੜੇ, ਉਹੀ ਅਸਲ ਦੇ ਵਿੱਚ ਤੁਹਾਡੇ ਹੁੰਦੇ ਆ। ਬਿਲਕੁਲ ਜੀ, ਕਹਿੰਦੇ ਕਿ ਔਖੇ ਸਮੇਂ ਦੇ ਵਿੱਚ ਜਿਹੜੇ ਪਛਾਣੇ ਜਾਂਦੇ ਆ ਅਸਲ ਦੇ ਵਿੱਚ ਦੋਸਤ, ਹਨਾ। ਇੰਦਰ ਦੁਬਲੀ ਕੇਨਸ ਤੋਂ, ਕੁਇਨਜ਼ਲੈਂਡ ਤੋਂ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕਹਿੰਦੇ ਤੇ ਕਹਿੰਦੇ ਉਦਾਸ ਹੋ ਅਖਬਾਰ ਨਾ ਪੜੋ, ਉਦਾਸ ਹੋ ਅਖਬਾਰ ਨਾ ਪੜੋ, ਖਬਰਾਂ ਹੋ ਉਦਾਸ ਕਰਨਗੀਆਂ। ਭੈੜੀਆਂ ਖਬਰਾਂ ਪੜੋਗੇ ਦਿਲ ਕਹੇਗਾ ਕਾਸ਼ ਮੈਂ ਅਨਪੜ੍ਹ ਹੀ ਹੁੰਦਾ। ਉਹ ਕੁਝ ਪੜੋ ਜਿਸ ਦੇ ਅਰਥ ਸਦੀਵੀ ਹੋਣ, ਪੈਸੇ ਨਹੀਂ ਤਾਂ ਰਿਸ਼ਤੇਦਾਰ ਦੇ ਘਰ ਨਾ ਜਾਓ, ਉਹ ਸਮਝੇਗਾ ਪੈਸੇ ਮੰਗਣ ਆਏ ਹੋ। ਰੁੱਖਾ ਵਰਤਾਓ ਕਰੇਗਾ ਹੋਰ ਉਦਾਸ ਹੋ ਜਾਵੋਗੇ। ਸਾਂਝੀਆਂ ਖੁੱਲੀਆਂ ਥਾਵਾਂ ਤੇ ਜਾਓ, ਵਹਿੰਦੇ ਪਾਣੀ ਦੇ ਕਿਨਾਰੇ ਬੈਠੋ, ਦਰਖਤ ਦੀ ਛਾਂ ਵਿੱਚ ਬੈਠੋ, ਮਨ ਸ਼ਾਂਤੀ ਮਹਿਸੂਸ ਕਰੇਗਾ। ਜੇ ਕੋਲ ਕੁਝ ਨਹੀਂ ਤਾਂ ਰਿਸ਼ਤੇਦਾਰ ਨੂੰ ਘਰ ਨਾ ਬੁਲਾਓ, ਉਹ ਬੁਲਾਉਣ ਤੇ ਵੀ ਨਹੀਂ ਆਵੇਗਾ, ਤੁਸੀਂ ਹੋਰ ਉਦਾਸ ਹੋ ਜਾਵੋਗੇ। ਰਿਸ਼ਤੇਦਾਰਾਂ ਵਿੱਚ ਦੋਸ਼ ਨਾ ਕੱਢੋ, ਇਹ ਦੁਨੀਆਂ ਦਾ ਸੁਭਾਅ ਹੈ। ਦੁਨੀਆਂ ਚੱਲਦਿਆਂ ਨਾਲ ਚੱਲਦੀ ਹੈ, ਰੁਕਿਆਂ ਨਾਲ ਰੁਕਦੀ ਨਹੀਂ। ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੁੰਦਾ ਹੈ ਉਹਨਾਂ ਨੂੰ ਭਰਦੀ ਹੈ, ਖਾਲੀਆਂ ਵੱਲ ਧਿਆਨ ਨਹੀਂ ਦਿੰਦੀ। ਜਿਵੇਂ ਰਿਸ਼ਤੇਦਾਰ ਕਰ ਰਹੇ ਹਨ ਅਸੀਂ ਵੀ ਉਵੇਂ ਹੀ ਕਰਦੇ ਹਾਂ। ਇਹ ਨਾ ਕਹੋ ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ, ਅਸੀਂ ਕਿਤਨਿਆਂ ਦੀ ਕੀਤੀ ਹੈ। ਸ਼ਾਂਤ ਰਹੋ, ਸੰਜਮ ਵਰਤੋ, ਸਾਦਗੀ ਅਪਣਾਓ, ਚੁੱਪ ਰਹੋ, ਉਡੀਕ ਕਰੋ, ਸਵਖਤੇ ਉੱਠ ਕੇ ਸੈਰ ਕਰੋ। ਗੁਆਚੇ ਦਿਨ ਮੁੜ ਆਉਣਗੇ, ਉਦਾਸੀ ਮੁੱਕ ਜਾਵੇਗੀ, ਪਤਝੜ ਬਹਾਰ ਬਣ ਜਾਵੇਗੀ, ਪਤਝੜ ਤੋਂ ਮਗਰੋਂ ਬਹਾਰ ਹੀ ਆਉਂਦੀ ਹੈ। ਸੋ ਨਰਿੰਦਰ ਸਿੰਘ ਕਪੂਰ ਦੀਆਂ ਉਹਨਾਂ ਨੇ ਇਹ 17 ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੀ, ਇੰਦਰ ਦੁਬਲੀ ਹੋਰਾਂ ਨੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਹੀ ਖੂਬਸੂਰਤ ਵਿਚਾਰਾਂ ਦੀ ਤੁਸੀਂ ਸਾਂਝ ਪਾਈ ਹੈ ਇੰਦਰ ਜੀ ਸਾਡੇ ਨਾਲ, ਸਾਡੇ ਸਰੋਤਿਆਂ ਦੇ ਨਾਲ। ਤੇ ਉਮੀਦ ਹੈ ਜੀ ਕਿ ਸਾਡੇ ਸਰੋਤਿਆਂ ਨੂੰ ਵੀ ਇਹ ਵਿਚਾਰ ਜਿਹੜੇ ਆ ਪਸੰਦ ਆਏ ਹੋਣੇ। ਸੋ ਨਰਿੰਦਰ ਸਿੰਘ ਕਪੂਰ ਜਿਹੜੇ ਆ ਬਹੁਤ ਹੀ ਵਧੀਆ ਵਾਰਤਕ ਲੇਖਕ ਨੇ, ਇਹਨਾਂ ਦੀਆਂ ਜੇ ਤੁਸੀਂ ਕਿਤਾਬਾਂ ਪੜੋਗੇ ਤਾਂ ਤੁਹਾਨੂੰ ਬਹੁਤ ਸਾਰੇ ਜਿਹੜੇ ਇਹਨਾਂ ਦੇ ਜਿਹੜੇ ਵਿਚਾਰ ਹੈ ਜੀ ਉਹ ਆਮ ਜ਼ਿੰਦਗੀ ਤੇ ਜਿਹੜੇ ਸਮਾਜਿਕ ਜੀਵਨ ਦੇ ਉੱਤੇ ਤੁਹਾਨੂੰ ਮਿਲਣਗੇ। ਸੋ ਉਹਨਾਂ ਵਿਚਾਰਾਂ ਨੂੰ ਤੁਸੀਂ ਜੇ ਜ਼ਿੰਦਗੀ ਦੇ ਵਿੱਚ ਧਾਰਨ ਕਰੋਗੇ ਤਾਂ ਵਾਕਈ ਜ਼ਿੰਦਗੀ ਦਾ ਜਿਹੜਾ ਨਜ਼ਰੀਆ ਆ ਉਹ ਤੁਸੀਂ ਆਪਣੇ ਆਪ ਦੇ ਵਿੱਚ ਬਦਲਿਆ ਹੋਇਆ ਮਹਿਸੂਸ ਕਰੋਗੇ। ਸੋ ਦੋਸਤੋ, ਤੁਹਾਡੀਆਂ ਈਮੇਲਸ, ਤੁਹਾਡੇ ਜਿਹੜੇ ਸੁਨੇਹੇ ਆ ਉਹ ਨਾਲ ਨਾਲ ਚੱਲਦੇ ਰਹਿਣਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗੀਤ ਵੀ ਸੁਣ ਲੈਂਦੇ ਹਾਂ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਵੀ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ। ਸੋ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸੱਜਣਾ ਪਾ ਕੇ ਪਿਆਰ ਤੂੰ ਪੂਰਾ
ਜੀ ਦੋਸਤੋ, ਸੁਰਜੀਤ ਬਿੰਦਰਖੀਆ ਦੀ ਆਵਾਜ਼ ਚ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਬਿਲਕੁਲ ਜੀ ਸਾਨੂੰ ਵਿਚਾਰ ਵੀ ਭੇਜਿਆ ਸੀ ਸਾਡੇ ਸਰੋਤਿਆਂ ਨੇ, ਬਿਲਕੁਲ ਇਹੋ ਜਿਹਾ ਹੀ ਸੀਗਾ। ਸੋ ਕੱਚੇ ਤੰਦਾਂ ਦੀਆਂ ਅੱਜ ਕੱਲ ਯਾਰੀਆਂ ਤੇ ਤੰਦ ਜਿਹੜੇ ਆ ਉਹ ਦਿਨੋ ਦਿਨ ਹੀ ਕੱਚੇ ਹੁੰਦੇ ਜਾ ਰਹੇ ਆ, ਇਹ ਵੀ ਇੱਕ ਵੱਡੀ ਤ੍ਰਾਸਦੀ ਆ ਹਨਾ ਸਾਡੇ ਸਭਿਆਚਾਰ ਦੀ। ਤੇ ਸਿਰਫ ਸਾਡਾ ਹੀ ਸਭਿਆਚਾਰ ਨੀ, ਅਸੀਂ ਕਿਸੇ ਵੀ ਸਭਿਆਚਾਰ ਦੀ ਗੱਲ ਕਰੀਏ, ਕਿਸੇ ਵੀ ਭਾਈਚਾਰੇ ਦੀ ਗੱਲ ਕਰੀਏ ਤਾਂ ਜਿਹੜੀ ਤਬਦੀਲੀ ਆ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਆ ਰਹੀ ਹੈ ਤੇ ਇਸੇ ਕਰਕੇ ਜਿਹੜੇ ਰਿਸ਼ਤੇ ਉਹ ਬੜੇ ਪਦਾਰਥਕ ਹੋ ਗਏ, ਮਟੀਰੀਅਲਿਸਟਿਕ ਹੋ ਗਏ ਆ। ਸੋ ਚਲੋ, ਗੀਤ ਤੁਹਾਨੂੰ ਪਸੰਦ ਆਇਆ ਹੋਣਾ ਇਸ ਗੱਲ ਦੀ ਮੈਂ ਉਮੀਦ ਕਰ ਸਕਦੀ ਹਾਂ ਜੀ। ਤੇ ਬਾਕੀ ਬਹੁਤ ਹੀ ਖੂਬਸੂਰਤ ਵਿਚਾਰ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਪੁਸਤਕ ਦੇ ਵਿੱਚੋਂ ਸਾਨੂੰ ਤੁਸੀਂ ਸਾਰਿਆਂ ਸਾਂਝਾ ਕੀਤਾ ਤੇ ਇਸ ਦੇ ਬਾਰੇ ਮੈਂ ਜ਼ਰੂਰ ਤੁਹਾਨੂੰ ਹੋਰ ਵੀ ਦੱਸਾਂ। ਤੇ ਨਰਿੰਦਰ ਸਿੰਘ ਕਪੂਰ ਦੀਆਂ ਜਿਹੜੀਆਂ ਪੁਸਤਕਾਂ ਨੇ ਜੀ, ਵਾਰਤਕ ਲਿਖਾਰੀ ਨੇ, ਯਾਨੀ ਕਿ ਬਹੁਤ ਸਾਰੇ ਲੇਖ ਜਿਹੜੇ ਆ ਇਹਨਾਂ ਦੇ ਬਹੁਤ ਹੀ ਜ਼ਿਆਦਾ ਸਾਨੂੰ ਪ੍ਰਭਾਵਿਤ ਕਰਦੇ ਆ, ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇਹਨਾਂ ਦੇ ਜਿਹੜੇ ਲੇਖ ਆ ਜੀ, ਉਹ ਹਮੇਸ਼ਾ ਸਾਨੂੰ ਸਕਾਰਾਤਮਕਤਾ ਵੱਲ ਲੈ ਕੇ ਜਾਂਦੇ ਆ। ਸੋ ਪੋਜ਼ਿਟਿਵ ਹੋਣ ਦੇ ਲਈ ਪ੍ਰੇਰਿਤ ਕਰਦੇ ਆ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਪ੍ਰੇਰਨਾਵਾਂ ਜਿਹੜੀਆਂ ਇਹਨਾਂ ਦੇ ਲੇਖ ਦਿੰਦੇ ਆ। ਸੋ ਉਹਨਾਂ ਦੀਆਂ ਕੁਝ ਕਿਤਾਬਾਂ ਦੇ ਨਾਮ ਨੇ ਜੀ, ਆਮੋ ਸਾਹਮਣੇ, ਬੂਹੇ ਬਾਰੀਆਂ, ਅੰਤਰ ਝਾਤ ਹਨਾ, ਸੁਖਨ ਸੁਨੇਹੇ, ਡੂੰਘੀਆਂ ਸਿਖਰਾਂ, ਤਰਕ ਵੇਦ, ਰਾਹ ਰਸਤੇ। ਸੋ ਬਹੁਤ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਨੇ। ਸੋ ਇਹਨਾਂ ਪੁਸਤਕਾਂ ਦੇ ਵਿੱਚੋਂ ਤੁਸੀਂ ਇਹਨਾਂ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਪੜ੍ਹ ਸਕਦੇ ਹੋ ਇਹਨਾਂ ਦੇ ਲੇਖਾਂ ਦੇ ਰੂਪ ਦੇ ਵਿੱਚ। ਜੇ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਜ਼ਰੂਰ ਮੈਂ ਤੁਹਾਨੂੰ ਕਹਾਂਗੀ ਕਿ ਨਰਿੰਦਰ ਸਿੰਘ ਕਪੂਰ ਨੂੰ ਪੜ੍ਹਿਆ ਕਰੋ ਜੇ ਕਿਤੇ ਵੀ ਤੁਸੀਂ ਬੋਰੀਅਤ ਮਹਿਸੂਸ ਕਰਦੇ ਹੋ ਜ਼ਿੰਦਗੀ ਦੇ ਵਿੱਚ। ਤੇ ਦੋਸਤੋ, ਨਾਲ ਹੀ ਨਾਲ ਕੁਛ ਸਰੀਰਕ ਸਿਹਤਮੰਦੀ ਦੇ ਲਈ ਕੁਛ ਟਿਪਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ। ਵੈਸੇ ਕਿਸੇ ਤਰ੍ਹਾਂ ਦੇ ਵੀ ਟਿਪਸ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆ ਉਹ ਅਖੀਰ ਹੀ ਨਹੀਂ ਹੁੰਦੇ, ਤੁਹਾਨੂੰ ਆਪਣੇ ਡਾਕਟਰ ਦੇ ਨਾਲ ਜ਼ਰੂਰ ਸਲਾਹ ਜਿਹੜੀ ਆ ਉਹ ਲੈਣੀ ਚਾਹੀਦੀ ਆ। ਕਹਿੰਦੇ ਆ ਕਿ ਫੋਨ ਜਿਹੜਾ ਆ ਕਦੇ ਵੀ ਸੱਜੇ ਕੰਨ ਦੇ ਨਾਲ ਨਹੀਂ ਸੁਣਨਾ ਚਾਹੀਦਾ, ਸਾਨੂੰ ਖੱਬੇ ਕੰਨ ਦੇ ਨਾਲ ਜਿਹੜਾ ਫੋਨ ਆ ਉਹ ਸੁਣਨਾ ਚਾਹੀਦਾ। ਤੇ ਕਦੇ ਵੀ ਠੰਡੇ ਪਾਣੀ ਦੇ ਨਾਲ ਜਿਹੜੀ ਦਵਾਈ ਆ ਉਹ ਨਹੀਂ ਲੈਣੀ ਚਾਹੀਦੀ। ਤੇ ਸਵੇਰ ਵੇਲੇ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ। ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪਾਣੀ ਜਿਹੜਾ ਆ ਉਹ ਉੱਠਦੇ ਹਾਂ ਸਾਰ ਪੀਵੀਏ। ਤੇ 5 ਵਜੇ ਤੋਂ ਬਾਅਦ ਥੋੜਾ ਜਿਹਾ ਪਾਣੀ ਜਿਹੜਾ ਜੀ ਉਹ ਘੱਟ ਪੀਣਾ ਚਾਹੀਦਾ। ਤੇ ਸਾਡਾ ਜਿਹੜਾ ਸੌਣ ਦਾ ਸਮਾਂ ਜੀ ਉਹ ਰਾਤ ਨੂੰ ਲੇਟ ਤੋਂ ਲੇਟ ਨੂੰ 10 ਵਜੇ ਤੱਕ ਸੌ ਜਾਣਾ ਚਾਹੀਦਾ। ਤੇ ਸਵੇਰੇ ਜੇ ਅਸੀਂ ਅਰਲੀ ਮਾਰਨਿੰਗ, ਅਰਲੀ ਟੂ ਅਰਲੀ ਵੀ ਸਾਨੂੰ 4 ਵਜੇ ਤੱਕ ਉੱਠ ਜਾਣਾ ਚਾਹੀਦਾ। ਤੇ ਸਾਨੂੰ ਇਕਦਮ ਕੁਛ ਵੀ ਖਾਣ ਤੋਂ ਬਾਅਦ ਜਾਂ ਫਿਰ ਮੈਡੀਸਨ ਲੈਣ ਤੋਂ ਬਾਅਦ ਇੱਕ ਵਾਰ ਇਕਦਮ ਨਹੀਂ ਸੌ ਜਾਣਾ ਚਾਹੀਦਾ। ਸੋ ਜੇ ਅਸੀਂ ਖਾਣਾ ਖਾਧਾ ਸਾਨੂੰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਸਾਡੀ ਕਿ ਅਸੀਂ ਖਾਣਾ ਜਿਹੜਾ ਆ ਉਹ ਅਰਲੀ ਖਾ ਲਈਏ ਤੇ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ 2 ਘੰਟੇ ਜਿਹੜੇ ਆ ਸਾਡੇ ਸੌਣ ਦੇ ਵਿਚਕਾਰ ਗੈਪ ਹੋਣ। ਤੇ ਜੇ ਬੈਟਰੀ ਲੋ ਆ ਜੀ ਫੋਨ ਦੀ ਤੇ ਫੋਨ ਜਿਹੜਾ ਆ ਉਹ ਕਦੇ ਵੀ ਸੌਣਾ ਨਹੀਂ ਚਾਹੀਦਾ। ਤੇ ਕਿਉਂਕਿ ਉਸ ਵੇਲੇ ਜਿਹੜੀਆਂ ਤਰੰਗਾਂ ਆ ਜੀ ਉਹ 1000 ਗੁਣਾ ਜ਼ਿਆਦਾ ਹੁੰਦੀਆਂ, ਤੇਜ਼ ਹੁੰਦੀਆਂ। ਤੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਜੀ ਉਹ ਕਈ ਵਾਰ ਜੇਕਰ ਸਾਵਧਾਨੀ ਨਹੀਂ ਵਰਤਦੇ ਤਾਂ ਸਾਡੀ ਸਿਹਤ ਦੇ ਲਈ ਖਤਰਨਾਕ ਸਾਬਤ ਹੋ ਜਾਂਦੀਆਂ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਤਾਂ ਬਹੁਤਾ ਨਹੀਂ ਬਚਿਆ, ਪਰ ਮੈਂ ਤੁਹਾਨੂੰ ਜਾਂਦੀ ਜਾਂਦੀ ਕਹਾਂ ਕਿ 27 ਮਈ ਨੂੰ ਸਾਡੇ CM ਸਾਹਿਬ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਸੋ ਬਹੁਤ ਹੀ ਸੋਹਣੇ ਗੀਤ ਮੈਂ ਪਿੱਛੇ ਜੇ ਇੱਕ ਦਿਨ ਪਹਿਲਾਂ ਹੀ ਦੇਖ ਰਹੀ ਸੀ ਤਾਂ ਆਦ ਸੱਚ ਜੁਗਾਦ ਸੱਚ ਇੱਕ ਗੀਤ ਜਿਹੜਾ ਜੀ ਉਹ ਰਿਲੀਜ਼ ਹੋਇਆ ਤੇ ਕਾਫੀ ਖੂਬਸੂਰਤ ਹੈ। ਤੇ ਉਸ ਗੀਤ ਦੇ ਦੌਰਾਨ ਹੀ ਫਿਲਮ ਦੇ ਜਿਹੜੇ ਕੁਝ ਅੰਸ਼ ਆ ਉਹਦੇ ਵਿੱਚ ਦੇਖਣ ਨੂੰ ਮਿਲਦੇ ਆ। ਸੋ ਕਾਫੀ ਅੰਦਾਜ਼ੇ ਲਗਾ ਸਕਦੇ ਆ ਕਿ ਕਾਫੀ ਅੱਛੀ ਜਿਹੜੀ ਫਿਲਮ ਆ ਉਹ ਇਹ ਦੇਣ ਜਾ ਰਹੀ ਹੈ ਟੀਮ। ਸੋ ਉਡੀਕ ਆਪਾਂ ਕਰਾਂਗੇ ਸਾਡੇ ਸੀਐਮ ਸਾਹਿਬ ਦੀ 27 ਮਈ ਤੱਕ। ਸੋ ਹਰਮਨ ਰੇਡੀਓ ਜਿਹੜਾ ਜੀ ਇਹਦਾ ਮੀਡੀਆ ਪਾਰਟਨਰ ਹੈ ਤੇ ਆਪਾਂ ਸਾਰੇ ਹੀ ਸਰੋਤਿਆਂ ਨੂੰ ਵੀ ਜ਼ਰੂਰ ਰਿਕਮੈਂਡ ਕਰਾਂਗੇ ਕਿ 27 ਮਈ ਨੂੰ ਹਰਭਜਨ ਮਾਨ ਹੋਰਾਂ ਦੀ ਜਿਹੜੀ ਇਹ ਫਿਲਮ ਆ ਸਾਡੇ ਸੀਐਮ ਸਾਹਿਬ ਆਪਾਂ ਜ਼ਰੂਰ ਦੇਖਣ ਚੱਲੀਏ। ਤੇ ਹੁਣ ਸਾਡੇ ਕੋਲ ਸਮਾਂ ਬਹੁਤਾ ਨਹੀਂ ਬਚਿਆ, ਬਾਕੀ ਜਿਵੇਂ ਕਿ ਸਾਨੂੰ ਉਡੀਕ ਹੁੰਦੀ ਹੈ ਕਿ ਸਾਡੇ ਜਿਹੜੇ ਸਰੋਤੇ ਆ ਜੀ ਉਹ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਜ਼ਰੂਰ ਕਰਿਆ ਕਰਨ ਜਦੋਂ ਅਸੀਂ ਕਿਸੇ ਵੀ ਮੁੱਦੇ ਦੇ ਉੱਤੇ ਛੋਹ ਪਾਉਂਦੇ ਹਾਂ, ਪਰ ਮੈਨੂੰ ਲੱਗਦਾ ਕਿ ਸਾਡੇ ਸਰੋਤਿਆਂ ਦੀ ਜ਼ਿਆਦਾ ਜਿਹੜੀ ਕੋਸ਼ਿਸ਼ ਹੁੰਦੀ ਆ ਉਹ ਫੋਨ ਦੇ ਰਾਹੀਂ ਹੁੰਦੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਹਿਮ ਮੁੱਦੇ ਨੇ ਜਿਹਨਾਂ ਦੀਆਂ ਸਮੱਸਿਆਵਾਂ ਜਿੱਦਾਂ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ, ਸੋ ਉਹਨਾਂ ਸਮੱਸਿਆਵਾਂ ਦੇ ਉੱਤੇ ਤੁਹਾਡੀ ਰਾਏ ਤੁਹਾਡੇ ਵਿਚਾਰ ਜਿਹੜੇ ਅਸੀਂ ਜ਼ਰੂਰ ਜਾਣੀਏ, ਚਾਹੇ ਉਹ ਟੈਲੀਫੋਨਿਕ ਪ੍ਰੋਗਰਾਮ ਦੇ ਜ਼ਰੀਏ ਹੀ ਜਾਣੀਏ, ਤੇ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਹੋ ਜਿਹਾ ਵੀ ਅਸੀਂ ਤੁਹਾਡੇ ਲਈ ਲੈ ਕੇ ਆਈਏ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਇੰਨਾ ਹੀ, ਮੈਨੂੰ ਵੀ ਹੁਣ ਇਜਾਜ਼ਤ ਦਿਓ, ਬਾਕੀ ਮਿਸਟਰ ਪੰਜਾਬ ਆਸਟ੍ਰੇਲੀਆ ਦੀ ਅਸੀਂ ਗੱਲ ਕੀਤੀ ਆ, ਆਉਣ ਵਾਲੀ 21 ਮਈ ਨੂੰ ਇਹ ਪ੍ਰੋਗਰਾਮ ਜਿਹੜਾ ਜੀ ਉਹ ਹੋਪਰ ਕ੍ਰੋਸਿੰਗ ਵਿਖੇ ਹੋਣ ਜਾ ਰਿਹਾ। ਮਿਸਟਰ ਪੰਜਾਬ ਆਸਟ੍ਰੇਲੀਆ ਦੀ ਇਹਨਾਂ ਦੀ ਵੈਬਸਾਈਟ ਵੀ ਆ, ਉੱਥੇ ਜਾ ਕੇ ਵੀ ਤੁਸੀਂ ਇਹ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਸੋ ਅੱਜ ਦੇ ਲਈ ਇੰਨਾ ਹੀ, ਮੈਨੂੰ ਹੁਣ ਦਿਓ ਇਜਾਜ਼ਤ ਤੇ ਅਗਲੇ ਹਫਤੇ ਮੰਗਲਵਾਰ ਵਾਲੇ ਦਿਨ ਆਪਾਂ ਫੇਰ ਮਿਲ ਬੈਠਾਂਗੇ ਇਸੇ ਤਰ੍ਹਾਂ 8 ਵਜੇ ਤੋਂ 10 ਵਜੇ ਤੱਕ, ਤੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਡੇ ਜਿਹੜੇ ਟੈਕਸ ਐਕਸਪਰਟ ਆ ਡਾਇਰੈਕਟਰ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਜੱਜ ਹੋਰੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਆਉਣ ਵਾਲੇ ਮੰਗਲਵਾਰ ਤੱਕ ਮੈਨੂੰ ਇਜਾਜ਼ਤ ਦਿਓ, ਪਰ ਤੁਸੀਂ ਸਾਰੇ ਜਿਹੜੇ ਪ੍ਰੋਗਰਾਮ ਹੈ ਜੀ ਇਸੇ ਤਰ੍ਹਾਂ ਸੁਣਦੇ ਰਹਿਣਾ, ਇਸੇ ਤਰ੍ਹਾਂ ਬਣੇ ਰਹਿਣਾ ਹਰਮਨ ਰੇਡੀਓ ਦੇ ਨਾਲ, ਕਿਉਂਕਿ ਹਰਮਨ ਰੇਡੀਓ ਤੇ ਲਗਾਤਾਰ ਜਿਹੜੇ ਪ੍ਰੋਗਰਾਮਾਂ 24 ਘੰਟੇ 7 ਦਿਨ ਜਿਹੜੇ ਆ ਪ੍ਰਸਾਰਿਤ ਹੁੰਦੇ ਰਹਿਣੇ ਆ, ਪਰ ਮੈਂ ਮੰਗਲਵਾਰ ਨੂੰ ਹੀ ਰੂਬਰੂ ਤੁਹਾਡੇ ਹੋਵਾਂਗੀ। ਫਿਲਹਾਲ ਇਜਾਜ਼ਤ, ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜ ਰਹੋ ਹਰਮਨ ਰੇਡੀਓ ਦੇ ਨਾਲ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੇਟ ਕਰਾਂਗੇ। ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ। ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਜ ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਦਿਨ ਦੇ ਤੀਜੇ ਪਹਿਰ ਸ਼ਾਹ ਵੇਲੇ ਚ ਤੁਹਾਡਾ ਸਵਾਗਤ ਹੈ। ਹਰਮਨ ਪਰਿਵਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia।